ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਮਨ ਬਿਰਤੀਆਂ ਇਕਾਗਰ ਕਰੋ। ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲਦਾ ਉਹਦਾ ਆਨੰਦ ਮਾਣੀਏ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਹੈ। ਮਹਾਰਾਜ ਨੇ ਸਤਸੰਗ ਦੀਆਂ ਕੜੀਆਂ ਬਖਸ਼ੀਆਂ, ਆਓ ਇਹਨਾਂ ਤੋਂ ਲਾਭ ਉਠਾਈਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਇੱਥੋਂ ਪ੍ਰਾਰੰਭ ਹੁੰਦੀ ਹੈ, ਉਹਨਾਂ ਦੀ ਅਸ਼ਪਦੀ ਹੈ ਇੱਕ, ਸੋ ਜਿਸ ਪ੍ਰਕਾਰ ਵਿਚਾਰ ਆਉਂਦੀ ਹੈ ਸੁਣੋ ਜੀ।
ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ।
ਮਾਰੂ ਰਾਗ ਦੇ ਅੰਦਰ ਰਾਗ ਦੇ ਪੰਜਵੇਂ ਸੁਰਤਾਲ ਵਿੱਚ ਅਸ਼ਟਪਦੀ ਯਾਨੀ ਅੱਠ ਪਦਿਆਂ ਵਾਲਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹੈ, ਕਿਉਂਕਿ ਜੇ ਅਸ਼ਟਪਦੀਆਂ ਹੋਣ ਤਾਂ ਬਹੁ ਵਚਨ ਹੁੰਦਾ ਹੈ, ਇੱਕੋ ਹੀ ਅਸ਼ਟਪਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਮੰਗਲ ਕਰਦੇ ਹਨ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਐਸੇ ਵਿਸ਼ੇਸ਼ਣਾਂ ਵਾਲਾ ਜੋ ਪਰਮੇਸ਼ੁਰ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀਵਾਨ ਸਜਾਇਆ ਹੋਇਆ ਸੀ, ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਬੇਨਤੀ ਕੀਤੀ ਗੁਰਸਿੱਖਾਂ ਨੇ ਕਿ ਸਤਿਗੁਰੂ ਜੀ ਪਰਮੇਸ਼ੁਰ ਦੀ ਪ੍ਰਾਪਤੀ ਦਾ ਪ੍ਰੇਮ ਹੈ ਜਿਹੜਾ ਉਹ ਕਿਸ ਤਰ੍ਹਾਂ ਲੱਗਦਾ ਹੈ। ਇਹ ਸੁਣ ਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਜੀ,
ਜਿਸ ਨੂੰ ਪ੍ਰੇਮ ਮਨ ਵਸਾਏ,
ਜਿਸ ਦੇ ਤਾਏ ਸੱਚੇ ਗੁਰੂ ਸਾਹਿਬਾਨ ਮਨ ਹਿਰਦੇ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਵਾਲਾ ਜਿਹੜਾ ਪ੍ਰੇਮ ਹੈ ਵਸਾ ਦੇਣ, ਕਿਰਪਾ ਕਰਕੇ
ਸੱਚ ਸ਼ਬਦ ਸਹਿਜ ਸੁਭਾਏ,
ਉਹ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਹਿਜ ਸ਼ਾਂਤੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਸੁਭਾਏ, ਤੇ ਇਸ ਕਰਕੇ ਸ਼ਾਂਤੀ ਸਵਾਰ ਨੂੰ ਧਾਰਨ ਕਰ ਲੈਂਦਾ ਹੈ। ਸਹਿਜ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਸੋ ਸ੍ਰੇਸ਼ਟ ਭਾਈ ਪ੍ਰਕਾਸ਼ ਸ੍ਰੇਸ਼ਟ ਪ੍ਰਕਾਸ਼ ਦੇ ਸਹਿਤ ਹੋ ਜਾਂਦਾ ਹੈ। ਇਹਦਾ ਥੋੜਾ ਜਿਹਾ ਅਨਵੀ ਰੀਤ ਦੇ ਨਾਲ ਵੀ ਇਹਦਾ ਅਰਥ ਕੀਤਾ ਜਾਂਦਾ ਹੈ, ਸੱਚ ਹੈ ਸ਼ਬਦ ਜਿਸ ਨੂੰ ਪ੍ਰੇਮ ਮਨ ਵਸਾਏ, ਅੱਖਰ ਚੱਕ ਕੇ ਅਨਵੇ ਕੀਤੇ ਗਏ ਆ। ਜਿਸ ਦੇ ਤਾਈ ਸੱਚੇ ਗੁਰੂ ਸਾਹਿਬ ਜੀ ਆਪਣੇ ਸ਼ਬਦ ਉਪਦੇਸ਼ ਦੁਆਰਾ ਹਿਰਦੇ ਚ ਪ੍ਰਭੂ ਪ੍ਰਾਪਤੀ ਦਾ ਪ੍ਰੇਮ ਵਸਾ ਦਿੰਦੇ ਆ ਅਤੇ ਸ਼ਾਂਤੀ ਸੁਭਾਅ ਬਖਸ਼ ਦਿੰਦੇ ਹਨ, ਤੇ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ। ਜਿਸ ਨੂੰ ਗੁਰੂ ਸਾਹਿਬ ਜੀ ਸੱਚਾ ਉਪਦੇਸ਼ ਕਰਦੇ ਹੈ ਉਹ ਸੱਚੇ ਉਪਦੇਸ਼ ਦੇ ਸਹਿਜ ਸੁਭਾਅ ਸੁਭਾਵਕ ਹੀ ਪ੍ਰਭੂ ਦੀ ਪ੍ਰਾਪਤੀ ਵਾਲੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਵਸਾ ਲੈਂਦੇ ਹਨ।
ਇਹਾ ਵੇਦਨ ਸੂਈ ਜਾਣੈ,
ਇਸ ਪ੍ਰੇਮ ਦੀ ਅਵਸਥਾ ਦੀ ਵੇਦਨ ਨਾਮ ਹੈ ਪੀੜਾ ਦਾ ਹਾਲਤ, ਉਹੀ ਜਾਣਦਾ ਹੈ, ਉਹੀ ਗੁਰਮੁਖ ਜਾਣਦਾ ਹੈ, ਜਗਿਆਸੂ ਜਾਣਦਾ ਹੈ, ਭਗਤ ਜਨ ਜਾਣਦਾ ਹੈ, ਜਿਸ ਨੂੰ ਇਹ ਲੱਗੀ ਹੋਈ ਹੈ, ਜਿਸ ਤਨ ਲੱਗ ਹੈ ਸੋਈ ਜਾਣ, ਇਹ ਵੇਦਨ ਸੋਈ ਜਾਣਾ ਹੈ, ਤੇ ਉਹੀ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਜਾਣੇ ਜਾਣਦਾ ਹੈ ਭਾਵ ਕੀ ਹੈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਇਸ ਤਰ੍ਹਾਂ ਦੇ ਇਹ ਪ੍ਰੇਮ ਦਾ ਇੱਕ ਬਾਣ ਹੈ ਔਰ ਪ੍ਰੇਮ ਬਾਣੀ ਮਨ ਮਾਰਿਆ। ਅੱਗੇ ਦੱਸਦੇ
ਨੇ ਜਾਣੈ ਕਾਰੀ ਜੀਉ,
ਉਹ ਤਾਂ ਪਰਮੇਸ਼ਰ ਜਾਣਦਾ ਹੈ, ਗੁਰੂ ਜਾਣਦਾ ਹੈ, ਜਗਿਆਸੂ ਦੇ ਸਵਸਤਨ ਅਵਰ ਹੋਰ ਨਹੀਂ ਕੋਈ ਜਾਣ ਸਕਦਾ, ਪ੍ਰੇਮ ਦੀ ਕਾਰੀ ਕਾਰ ਜਾਂ ਔਸ਼ਦੀ ਨੂੰ ਉਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ ਜੀ।
ਆਪੇ ਮੇਲੇ ਆਪ ਮਿਲਾਏ,
ਹੇ ਪਰਮੇਸ਼ਰ ਜਿਸ ਨੂੰ ਤੂੰ ਆਪ ਹੀ ਸਤਿਗੁਰਾਂ ਦੇ ਨਾਲ ਮੇਲੇ ਮੇਲਦਾ ਮਿਲਣਾ ਕਰਦਾ ਹੈ, ਉਸ ਨੂੰ ਤੂੰ ਆਪ ਹੀ ਆਪਣੇ ਸਰੂਪ ਦੇ ਨਾਲ ਮਿਲਾਏ ਮਿਲਾਉਂਦਾ ਹੈ ਮਿਲਾਉਣਾ ਕਰਦਾ ਹੈ, ਜਿਸ ਨੂੰ ਤੂੰ ਆਪ ਗੁਰੂ ਉਪਦੇਸ਼ ਨਾਲ ਮੇਲਦਾ ਹੈ ਤੇ ਉਸ ਨੂੰ ਇਹ ਭਗਤੀ ਕਰਾ ਕਰਕੇ ਆਪ ਹੀ ਆਪਣੇ ਗਿਆਨ ਸਰੂਪ ਵਿਚ ਮਿਲਾ ਲੈਂਦਾ ਹੈ।
ਆਪਣਾ ਪਿਆਰ ਆਪੇ ਲਾਏ,
ਇਹ ਪਰਮੇਸ਼ਵਰ ਤੋਂ ਆਪਣੀ ਪ੍ਰਾਪਤੀ ਵਾਲਾ ਜਿਹੜਾ ਪਿਆਰ ਹੈ ਪ੍ਰੇਮ, ਉਹ ਆਪ ਹੀ ਕਿਰਪਾ ਕਰਕੇ ਲਾਏ ਲਾਉਂਦਾ ਹੈ।
ਪ੍ਰੇਮ ਕੀ ਸਾਰ ਸੋਈ ਜਾਣੈ,
ਹੇ ਪਰਮੇਸ਼ਵਰ ਪ੍ਰੇਮ ਦੀ ਜਿਹੜੀ ਸਾਰ ਖਬਰ ਹੈ ਪਛਾਣ ਹੈ ਇਹ ਉਹੀ ਜਾਣੇ ਜਾਣਦਾ ਹੈ।
ਜਿਸ ਨੂੰ ਨਦਰ ਤੁਮਾਰੀ ਜੀਓ,
ਜਿਹਦੇ ਤਾਈ ਤੁਹਾਡੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਜੀ,
ਰਹਾਓ
ਅਸਾਈ ਦੇ ਕੇ ਫਰਮਾਉਂਦੇ ਹੈ।
ਦਿਬ ਦ੍ਰਿਸ਼ਟ ਜਾਗੈ ਭਰਮ ਚੁਕਾਏ,
ਜੋ ਦਿਬ ਵੱਡੀ ਦ੍ਰਿਸ਼ਟੀ ਦਾ ਨਾਮ ਹੈ, ਗਿਆਨ ਦ੍ਰਿਸ਼ਟੀ ਦਾ ਨਾਮ ਹੈ, ਅੰਤਰਯਾਮਤਾ ਵਾਲੀ ਜਿਹੜੀ ਦ੍ਰਿਸ਼ਟੀ ਹੋ ਜਾਣੀ ਉਹਦਾ ਨਾਮ ਹੈ। ਤੇ ਇਸ ਪ੍ਰਕਾਰ ਫਿਰ ਗੁਰਾਂ ਦੀ ਕਿਰਪਾ ਦੁਆਰਾ ਉਹਨੂੰ ਫਿਰ ਦਿਵ ਦ੍ਰਿਸ਼ਟੀ ਜਿਹੜੀ ਹੈ, ਅੰਤਰਯਾਮਤਾ ਵਾਲੀ ਜਿਹੜੀ ਅਵਸਥਾ ਹੈ, ਉਸ ਦਾ ਨਾਮ ਹੈ। ਤੋ ਇਸ ਪ੍ਰਕਾਰ ਫਿਰ ਇਹ ਦਿਵ ਦ੍ਰਿਸ਼ਟ ਜਾਗੇ ਭਰਮ ਚੁਕਾਏ, ਤੇ ਉਹਦੇ ਅੰਦਰੋਂ ਭਰਮ ਜਿਹੜਾ ਚੁੱਕਿਆ ਜਾਂਦਾ ਪੰਜ ਪ੍ਰਕਾਰ ਦਾ ਜੀ।
ਗੁਰ ਪ੍ਰਸਾਦ ਪਰਮ ਪਦ ਪਾਏ,
ਗੁਰੂ ਦੀ ਕਿਰਪਾ ਦੁਆਰਾ ਉਹ ਵੱਡੀ ਪਦਵੀ ਕੈਵਲ ਮੋਕਸ਼ ਨੂੰ ਪਾ ਲੈਂਦਾ। ਦਿਵ ਦ੍ਰਿਸ਼ਟੀ ਜਿਹੜੀ ਹੈ ਸਾਧ ਸੰਗਤ ਜੀ, ਅੰਤਰਯਾਮਤਾ ਵਾਲੀ ਦਿਵ ਦ੍ਰਿਸ਼ਟੀ ਕਹੀ ਜਾਂਦੀ ਹੈ, ਵੱਡੀ ਦ੍ਰਿਸ਼ਟੀ ਹੈ ਜਿਹਦੇ ਦੁਆਰਾ ਤੇ ਇੱਥੇ ਬੈਠਾ ਜੋ ਬ੍ਰਹਿਮੰਡ ਵਿੱਚ ਹੋ ਰਿਹਾ ਹੈ ਉਸ ਨੂੰ ਸਮਝ ਲੈਂਦਾ। ਮਹਾਰਿਸ਼ੀ ਵਿਆਸ ਜੀ ਦੇ ਕੋਲ ਦਿਵ ਦ੍ਰਿਸ਼ਟੀ ਸੀ ਤੇ ਉਹ ਗੰਗਾ ਪੁੱਤਰ ਜਦੋਂ ਸੁਨੇਹਾ ਲੈ ਕੇ ਆਏ ਸੀ ਆਪਣੀ ਮਾਤਾ, ਤੇ ਸੁਨੇਹਾ ਦੇਣ ਵਾਸਤੇ ਵੀ ਪੁੱਤਰ ਨੂੰ ਸੁਨੇਹਾ ਦਿਓ, ਗੰਧਾਰੀ ਨੇ ਜਦੋਂ ਸੁਨੇਹਾ ਦਿੱਤਾ ਸੀ ਤਾਂ ਉਸ ਵੇਲੇ ਸਮਾਧੀ ਚ ਬੈਠੇ ਸੀ, ਅੱਖਾਂ ਬੰਦ ਸੀ, ਆਪਣੇ ਸ਼ਿਸ਼ਨ ਨੂੰ ਕਹਿੰਦੇ ਜਾਓ ਭਾਈ ਗੰਗਾ ਪੁੱਤਰ ਆ ਰਿਹਾ ਆਦਰ ਸਹਿਤ ਲੈ ਕੇ ਆਓ। ਉਹ ਕੋਈ ਦੱਸਿਆ ਥੋੜੀ ਸੀ ਕਿਸੇ ਨੇ, ਇਹਨੂੰ ਦਿਵ ਦ੍ਰਿਸ਼ਟ ਕਹਿੰਦੇ। ਦਿਵ ਦ੍ਰਿਸ਼ਟੀ ਦੁਆਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਲਿਆ ਸੀ ਵੀ ਫੌਜ ਕਿੱਥੇ ਕੁ ਆਈ ਆ ਜਿਹੜੀ ਲਾਹੌਰ ਤੋਂ ਚੜੀ ਹੋਈ ਹੈ। ਇਹ ਦਿਵ ਦ੍ਰਿਸ਼ਟੀ ਹੈ ਅੰਤਰਯਾਮਤਾ ਵਾਲੀ, ਇਹ ਵੱਡੀ ਦ੍ਰਿਸ਼ਟੀ। ਤੇ ਇਸ ਕਰਕੇ ਦਿਵ ਦ੍ਰਿਸ਼ਟੀ ਜਾਗੇ ਜਿਨ੍ਹਾਂ ਦੀ ਜਾਗੀ ਭਰਮ ਪੰਜੇ ਪ੍ਰਕਾਰ ਦਾ ਗੁਰੂ ਸਾਹਿਬ ਚੁੱਕ ਦਿੰਦੇ ਨੇ, ਗੁਰੂ ਦੀ ਕਿਰਪਾ ਦੁਆਰਾ ਫਿਰ ਪਰਮ ਪਦੀ ਕੇਵਲ ਮੋਕਸ਼ ਨੂੰ ਪਾ ਲੈਂਦੇ ਹੈ।
ਸੋ ਜੋਗੀ ਇਹ ਜੁਗਤ ਪਛਾਣ,
ਸਾਰੀ ਤੂੰ ਇਕੱਠੀ ਬੋਲਦੋ ਜੀ,
ਗੁਰ ਕੈ ਸ਼ਬਦ ਵਿਚਾਰੀ ਜੀ,
ਹੇ ਪਿਆਰੇ ਜੀ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਇਹ ਜੀਵ ਈਸ਼ ਦੀ ਏਕਤਾ ਰੂਪ ਜਿਹੜੀ ਜੁਗਤੀ ਹੈ ਉਹਨੂੰ ਪਛਾਣ ਲੈਂਦਾ ਹੈ, ਉਹੀ ਅਸਲੀ ਜੋਗੀ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਦਿੱਤੀ ਹੋਈ ਜੁਗਤੀ ਗੁਰੂ ਸਾਹਿਬ ਦੀ ਉਸ ਨੂੰ ਜਾਣ ਲੈਂਦਾ। ਜੋਗਾ ਚਿੱਤ ਬਿਰਤੀ ਨਿਰੋਧਾ, ਪਤੰਜਲੀ ਨੇ ਇਹ ਕਿਹਾ ਹੈ। ਇਸ ਕਰਕੇ ਉਹ ਪਰਮੇਸ਼ਰ ਦੇ ਨਾਲ ਜੋਗੀ ਜੁੜਿਆ ਹੋਇਆ ਹੈ।
ਸੰਜੋਗੀ ਧਨ ਪਿਰ ਮੇਲਾ ਹੋਵੇ,
ਪੂਰਬਲੇ ਪੁੰਨਾਂ ਦੇ ਸੰਜੋਗੀ ਸੰਜੋਗ ਮਿਲਾਪ ਕਰਕੇ ਕਾਇਆ ਰੂਪ ਧਨ ਇਸਤਰੀ ਦਾ ਜੀਵ ਆਤਮਾ ਰੂਪੀ ਪਿਰਪਤੀ ਦੇ ਨਾਲ ਮੇਲਾ ਮਿਲਾਪ ਹੋਵੇ ਹੁੰਦਾ ਹੈ।
ਗੁਰਮਤ ਚਹੋ ਦੁਰਮਤ ਖੋਵੇ,
ਤੇ ਇਹ ਫਿਰ ਗੁਰੂ ਦੀ ਮਤ ਧਾਰਨ ਕਰਕੇ ਵਿਚੋਂ ਭੈੜੀ ਮਤ ਨੂੰ ਖੋਣਾ ਕਰੇ, ਪੂਰਵੇ ਪੁੰਨਾਂ ਦੇ ਸੰਯੋਗ ਕਰਕੇ ਜਿਗਾਸੂ ਰੂਪ ਇਸਤਰੀ ਦਾ ਗੁਰੂ ਰੂਪ ਪਤੀ ਦੇ ਨਾਲ ਮਿਲਾਪ ਹੁੰਦਾ। ਤੇ ਇਸ ਕਰਕੇ ਸੁਰਤ ਰੂਪ ਇਸਤਰੀ ਦਾ ਸ਼ਬਦ ਰੂਪ ਪਤੀ ਦੇ ਨਾਲ ਮਿਲਾਪ ਹੁੰਦਾ, ਜਾਂ ਅਭਾਸ਼ ਬਿਰਤੀ ਰੂਪ ਇਸਤਰੀ ਦਾ ਸਾਖੀ ਚੇਤਨ ਬ੍ਰਹਮ ਦੇ ਨਾਲ ਮਿਲਾਪ ਹੁੰਦਾ। ਗੁਰਮਤ ਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਵਿੱਚ ਉਹ ਅੰਦਰੋਂ ਦੁਰਮਤ ਭੈੜੀ ਖੋਟੀ ਮਤ ਵਿਸ਼ੇ ਵਿਛਾਣੀ ਮਤ ਜਿਹੜੀ ਹੈ ਇਹਨੂੰ ਗਵਾ ਲੈਣਾ ਚਾਹੀਦਾ ਹੈ।
ਰੰਗ ਸਿਓ ਨਿਤ ਰਲਿਆਵਣ,
ਤੇ ਜੋ ਰੰਗ ਪ੍ਰੇਮ ਦੇ ਸਿਓ ਨਾਲ ਨੇਤਾ ਪ੍ਰਤੀ ਅਕਾਲ ਪੁਰਖ ਦੀ ਪ੍ਰਾਪਤੀ ਦੀਆਂ ਜਾਂ ਅਭੇਤਾ ਦੀਆਂ ਰਲੀਆਂ ਖੁਸ਼ੀਆਂ ਮਾਣੇ ਉਹ ਜੀਵ ਰੂਪ ਇਸਤਰੀ ਮਾਣਦੀ ਹੈ। ਇਸ ਕਰਕੇ
ਆਪਣੇ ਕੰਤ ਪਿਆਰੀ ਜੀਓ,
ਹੇ ਪਿਆਰੇ ਜੀ ਉਹ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਹੈ, ਆਪਣੇ ਕੰਤ ਪਤੀ ਪਰਮੇਸ਼ਰ ਨਾਲ ਪਿਆਰੀ ਪ੍ਰੀਤੀ ਕਰਦੀ ਹੈ, ਉਹ ਪ੍ਰੇਮ ਦੇ ਸਹਿਤ ਨਿਤਾ ਪ੍ਰਤੀ ਪ੍ਰਾਪਤੀ ਦੀ ਖੁਸ਼ੀ ਨੂੰ ਮਾਨਣਾ ਕਰਦੀ ਹੈ। ਤੋ ਇਸ ਪ੍ਰਕਾਰ ਦੱਸਿਆ ਹੈ
ਸਤਿਗੁਰ ਵਾਜਹੋ ਵੈਦ ਨਾ ਕੋਈ,
ਪੂਰੇ ਸਤਿਗੁਰੂ ਜੀ ਐਸੇ ਵੈਦ ਜਿਵੇਂ ਵੈਦ ਨਵਜ ਫੜ ਕੇ ਦੇਖ ਲੈਂਦਾ ਵੀ ਬਾਏ ਪਿਤ ਕਫ ਕਿਹੜਾ ਰੋਗ ਹੈ, ਇਉਂ ਸਾਧ ਸੰਗਤ ਜੀ ਫਿਰ ਉਹ ਗੁਰੂ ਸਾਹਿਬ ਜੀ ਵੀ ਫਿਰ ਐਸੇ ਵੈਦ ਨੂੰ ਉਹ ਸਮਝ ਲੈਂਦੇ ਨੇ ਇਸ ਨੂੰ ਕਾਮ ਕ੍ਰੋਧ ਆਦਿ ਰਾਗ ਦਵੈਸ਼ ਦੇ ਰੋਗ ਲੱਗੇ ਹੋਏ ਨੇ। ਹਉਮੈ ਦਾ ਵੱਡਾ ਰੋਗ ਲੱਗਿਆ ਹੋਇਆ ਤੇ ਗੁਰੂ ਸਾਹਿਬ ਜੀ ਵੈਦ ਨੇ, ਸਤਿਗੁਰੂ ਵਾਜੋ ਵੈਦ ਨਾ ਕੋਈ, ਪੂਰੇ ਸਤਿਗੁਰੂ ਤੋਂ ਬਗੈਰ ਹੋਰ ਕੋਈ ਹਉਮੈ ਰੂਪੀ ਰੋਗ ਨੂੰ ਮੇਟਣ ਵਾਲਾ ਨਾ ਵੈਦ ਨਹੀਂ ਹੈ, ਵੈਦ ਹਕੀਮ ਨਹੀਂ ਹੈ, ਕਿਉਂਕਿ ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੇ। ਜਿਹੜੇ ਇਹ ਤਾਂ ਜੋ ਜੋ ਦਿਸੈ ਸੋ ਸੋ ਰੋਗੀ ਹੈ, ਹੋਰਾਂ ਦੀ ਬਿਮਾਰੀ ਕੀ ਇਹਨਾਂ ਨੇ ਹਟਾਉਣੀ, ਖੁਦ ਹੀ ਹਉਮੈ ਦੀ ਬਿਮਾਰੀ ਲੱਗੀ ਹੈ ਵੈਦਾਂ ਹਕੀਮਾਂ ਨੂੰ। ਇਸ ਕਰਕੇ ਵੱਡਾ ਵੈਦ ਤਾਂ ਸਤਿਗੁਰੂ ਹੈ, ਜਿਹੜਾ ਨਾਮ ਦੀ ਔਸ਼ਧੀ ਦੇ ਕੇ ਹਉਮੈ ਦੀ ਬਿਮਾਰੀ ਨੂੰ ਮੇਟਣ ਵਾਲਾ ਹੈ। ਸਤਿਗੁਰ ਵਾਜੋ ਵੈਦ ਨਾ ਕੋਈ, ਹੋਰ ਨਹੀਂ ਹੈ ਕੋਈ,
ਆਪੇ ਆਪ ਨਿਰੰਜਨ ਸੋਈ,
ਸਤਿਗੁਰਾਂ ਤੋਂ ਬਗੈਰ ਹੋਰ ਕੋਈ ਹੈ ਨਹੀਂ, ਆਪੇ ਆਪ ਨਿਰੰਜਨ ਸੋਈ। ਸਤਿਗੁਰੂ ਸਾਹਿਬ ਜੀ ਆਪੇ ਆਪ ਸੋਈ, ਉਹੀ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦਾ ਸਰੂਪ ਹਨ। ਗੁਰ ਪਰਮੇਸ਼ਰ ਏਕ ਹੈ ਸਭ ਮੇ ਰਿਹਾ ਸਮਾਏ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਭੇਦ ਫਰਕ ਨਹੀਂ ਹੈ, ਉਸੇ ਦਾ ਪਰਮੇਸ਼ਰ ਦਾ ਸਰੂਪ ਹਨ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ।
ਸਤਿਗੁਰ ਮਿਲਿਆ ਮਰੈ ਮੰਦਾ,
ਇਹ ਖਾਸ ਬਸਰਾਮ ਹੈ ਜੀ। ਇਸ ਕਰਕੇ ਸਤਿਗੁਰ ਮਿਲਿਆ ਮਰੈ ਮੰਦਾ, ਇੱਥੇ ਰੁਕਣਾ। ਹੇ ਪਿਆਰੇ ਜੀ, ਪੂਰੇ ਸਤਿਗੁਰਾਂ ਨਾਲ ਮਿਲਣ ਕਰਕੇ ਮੰਦਾ ਭੈੜਾ ਜਿਹੜਾ ਸੁਭਾਅ ਮਰੇ ਮਰ ਜਾਂਦਾ ਹੈ।
ਹੋਵੇ ਗਿਆਨ ਵਿਚਾਰੀ ਜੀ,
ਰੂਪ ਦੀ ਗਿਆਨ ਦੀ ਵਿਚਾਰੀ ਵਿਚਾਰ ਕਰਨ ਵਾਲਾ ਹੋਵੇ ਹੋ ਜਾਂਦਾ, ਬ੍ਰਹਮ ਗਿਆਨ ਦੇ ਵਿਚਾਰਨ ਵਾਲਾ ਹੋ ਜਾਂਦਾ ਹੈ।
ਹੋਵੇ ਗਿਆਨ ਵਿਚਾਰੀ ਜੀ,
ਇਸ ਕਰਕੇ ਭਾਈ ਫਿਰ ਇਹ ਬ੍ਰਹਮ ਗਿਆਨ ਦੇ ਵਿਚਾਰੀ ਵਿਚਾਰ ਕਰਨ ਵਾਲਾ ਹੋ ਜਾਂਦਾ ਹੈ, ਬ੍ਰਹਮ ਗਿਆਨ ਦੇ ਵਿਚਾਰ ਵਾਲਾ ਹੋ ਜਾਂਦਾ ਹੈ ਜੀ।
ਇਹੋ ਸ਼ਬਦ ਸਾਰ ਜਿਸ ਨੂੰ ਲਾਏ,
ਤੇ ਇਹ ਜੋ ਗੁਰੂ ਸਾਹਿਬ ਜੀ ਦਾ ਸਾਰ ਅਸਲੀ ਸਿਧਾਂਤ ਰੂਪ ਦੀ ਪ੍ਰਾਪਤੀ ਵਾਲਾ ਸ਼ਬਦ ਕਹੀਏ ਉਪਦੇਸ਼ ਹੈ ਇਸ ਵਿੱਚ, ਤੇ ਜਿਸ ਨੂੰ ਵਾਹਿਗੁਰੂ ਕਿਰਪਾ ਕਰਕੇ ਆਪੇ ਲਾਏ ਲਾਉਂਦਾ ਹੈ, ਇਹ ਜੋ ਸ਼ਬਦ ਕਹੀਏ ਬ੍ਰਹਮ ਸਾਰੇ ਸੰਸਾਰ ਦਾ ਸਾਰ ਰੂਪ ਹੈ, ਇਸ ਦੇ ਵਿਚ ਜਿਸ ਨੂੰ ਗੁਰੂ ਸਾਹਿਬ ਜੀ ਲਾਉਂਦੇ ਹਨ।
ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ,
ਤੇ ਉਹਨਾਂ ਗੁਰਮੁਖਾਂ ਦੇ ਅੰਦਰੋਂ ਗੁਰ ਪਰਮੇਸ਼ਰ ਰਸਾਂ ਕਸਾਂ ਦੀ ਤ੍ਰਿਸ਼ਨਾ ਆਸਾ ਪਦਾਰਥਾਂ ਦੀ ਭੁੱਖ ਗਵਾਏ ਗਵਾ ਦਿੰਦਾ, ਪਰ ਜਿਸ ਦੇ ਉੱਤੇ ਗੁਰੂ ਉਪਦੇਸ਼ ਦੋ ਰੂਪੀ ਸਾਰ ਅਸਲੀਅਤ ਸਿਧਾਂਤ ਵਿਚ ਜਿਹਨੂੰ ਲਾ ਦੇਵੇ ਉਹ ਐਸਾ ਕਰ ਸਕਦਾ।
ਆਪਣ ਲਿਆ ਕਿਸੂ ਨਾ ਪਾਈਏ,
ਕੋਈ ਹੰਕਾਰ ਕਰਕੇ ਕਹੇ ਨਾ ਵੀ ਮੈਂ ਆਪੂ ਹੀ ਕਰ ਲੈਣਾ, ਸਾਰਾ ਕੁਝ ਕਰ ਸਕਦਾ, ਮੈਂ ਆਪ ਹੀ ਪ੍ਰਾਪਤ ਕਰ ਸਕਦਾ, ਇਹ ਹਉਮੈ ਹੋਏਗੀ, ਇਸ ਤਰ੍ਹਾਂ ਨਹੀਂ ਮਿਲਦਾ ਹੈ।
ਕਿਸੂ ਨਾ ਪਾਈਏ,
ਇਸ ਤਰ੍ਹਾਂ ਦਾ ਫਿਰ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਆਪਣਾ ਲਿਆ ਹੋਇਆ ਜੇ ਕਿਛ ਕੁਝ ਵੀ ਉਹ ਤਾਂ ਨਹੀਂ ਪਾਈਏ, ਪ੍ਰਾਪਤ ਨਹੀਂ ਹੁੰਦਾ, ਤੇ ਕਿਸੂ ਨਾ ਪਾਈਏ, ਪਰ ਜਿਸ ਦੇ ਉੱਤੇ ਵਾਹਿਗੁਰੂ ਕਿਰਪਾ ਕਰੇ।
ਕਰ ਕਿਰਪਾ ਕਲ ਧਾਰੀ ਜੀ,
ਜਿਸ ਪਰਮੇਸ਼ਰ ਨੇ ਸਭ ਵਿਚ ਆਪਣੀ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰੀ ਹੋਈ ਹੈ, ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਦਾਤ ਦਿੰਦਾ ਨਾ, ਦਾਤਾਂ ਦੇਣਾ ਕਰਦਾ, ਉਹ ਸਭ ਕੁਛ ਪਾ ਸਕਦਾ। ਜਿਸ ਉੱਤੇ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਨਾ ਕੀਤੀ ਹੈ, ਉਹ ਹਿਰਦੇ ਦੇ ਵਿੱਚ ਭਗਤੀ ਬ੍ਰਹਮ ਗਿਆਨ ਆਦਿ ਇਹ ਸ਼ਕਤੀ ਧਾਰ ਦਿੱਤੀ ਹੈ ਉਸਨੇ, ਤੇ ਭਾਵ ਕੀ ਹੈ ਵੀ ਉਸ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ, ਭਗਤੀ ਵੀ ਗਿਆਨ ਵੀ, ਉਹਦੇ ਹਿਰਦੇ ਆਤਮਕਲ ਸ਼ਕਤੀ ਸ਼ਾਂਤੀ, ਕਲ ਨਾਮ ਸ਼ਾਂਤੀ ਦਾ ਵੀ ਹੈ, ਧਾਰ ਦਿੱਤੀ ਹੈ, ਤੇ ਉਹਨਾਂ ਨੇ ਕਲ ਸ਼ਾਂਤੀ ਧਾਰਨ ਕੀਤੀ ਹੈ ਜੀ।
ਅਗਮ ਨਿਗਮ ਸਤਿਗੁਰੂ ਦਿਖਾਇਆ,
ਤੇ ਇਸ ਕਰਕੇ ਜਿਸ ਪਰਮੇਸ਼ਰ ਨੂੰ ਅਗਮ ਸ਼ਾਸਤਰ ਨਿਗਮ ਵੇਦ ਕੀ ਕਹਿੰਦੇ, ਨੇਤ ਨੇਤ ਕਰਕੇ ਕਥਨ ਕਰਦੇ ਨੇ, ਤੇ ਵੀ ਉਹ ਭਾਵ ਕੀ ਹੈ ਵੀ ਬੇਅੰਤ ਹੈ ਬੇਅੰਤ ਹੈ, ਨੇਤ ਨੇਤ ਕਰਕੇ ਕਥਨ ਕਰਦੇ, ਤੇ ਐਸਾ ਜੋ ਪਰਮੇਸ਼ਰ ਹੈ, ਨੇਤ ਨੇਤ ਕਥੰਤ ਵੇਦਾ, ਤੇ ਐਸਾ ਜੋ ਪਰਮੇਸ਼ਰ ਹੈ ਅਗਮ ਨਿਗਮ ਸਤਿਗੁਰੂ ਦਿਖਾਇਆ, ਉਹ ਸਤਿਗੁਰੂ ਨੇ ਹਿਰਦੇ ਦੇ ਵਿੱਚ ਦਿਖਾ ਦਿੱਤਾ ਬ੍ਰਹਮ ਗਿਆਨ ਦੁਆਰਾ। ਸਤਿਗੁਰੂ ਕਿਰਪਾ ਕਰਕੇ ਅਧਿਕਾਰੀ ਨੂੰ ਦਿਖਾ ਸਕਦੇ ਆ, ਹੋਰ ਆਪਣੇ ਆਪ ਨਹੀਂ ਦੇਖਿਆ ਜਾ ਸਕਦਾ।
ਕਰ ਕਿਰਪਾ ਆਪਣੇ ਘਰ ਆਇਆ,
ਇਸ ਲਈ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਅਧਿਕਾਰੀ ਜਾਂਦੇ ਹਿਰਦੇ ਨੂੰ ਆਪਣੇ ਆਪਣਾ ਘਰ ਜਾਣ ਕੇ ਉਸਦੇ ਹਿਰਦੇ ਵਿੱਚ ਸਖਿਆਤ ਹੋ ਆਇਆ ਹੈ। ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਆਪਣੇ ਸਤਸੰਗਤ ਰੂਪੀ ਤੁਰਿਆ ਪਦ ਰੂਪੀ ਘਰ ਦੇ ਵਿੱਚ ਆ ਗਿਆ ਹੈ।
ਅੰਜਨ ਵਾਹੇ ਨਿਰੰਜਨ ਜਾਤਾ,
ਤੇ ਅੰਜਨ ਕਾਲਸ਼ ਦਾ ਨਾਮ ਹੈ। ਹੇ ਪਰਮੇਸ਼ਰ ਜੀ, ਜਿਨ ਜਿਨ੍ਹਾਂ ਦੇ ਉੱਤੇ ਤੁਸੀਂ ਕਿਰਪਾ ਧਾਰੀ ਹੈ, ਸਾਰੀ ਪੰਕਤੀ ਇਕੱਠੀ ਬੋਲ,
ਜਿਨ ਕੋ ਨਦਰ ਤੁਮਾਰੀ ਜੀ,
ਹੇ ਪਰਮੇਸ਼ਰ ਜੀਓ ਕੀ ਜੀ, ਜਿਨ੍ਹਾਂ ਦੇ ਉੱਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੋਈ ਹੈ, ਉਹਨਾਂ ਨੇ ਅੰਜਨ ਮਾਇਆ ਕਾਲ ਸਰੂਪ ਹੈ, ਜੋ ਮਾਇਆ ਰੂਪ ਅੰਜਨ ਸੁਰਮੇ, ਅੰਜਨ ਕਾਲ ਰੂਪ ਸੰਸਾਰ ਦੇ ਮਹਿ ਵਿਚ ਰਹਿੰਦਿਆਂ ਹੋਇਆਂ ਨਿਰੰਜਨ ਸੁੱਧ ਸਰੂਪ ਨੂੰ ਜਾਤਾ ਜਾਣ ਲਿਆ ਹੈ ਜੀ।
ਗੁਰਮੁਖ ਹੋਵੇ ਸੋ ਤਤ ਪਾਏ,
ਜਿਹੜਾ ਗੁਰਮੁਖ ਅਧਿਕਾਰੀ ਹੁੰਦਾ ਉਹੀ ਤਤ ਸਿਧਾਂਤ ਬ੍ਰਹਮ ਗਿਆਨ ਨੂੰ ਗੁਰਾਂ ਦੁਆਰਾ ਪਾਏ ਪਾਉਣਾ ਕਰਦਾ ਹੈ ਜੀ, ਅਤੇ
ਆਪਣਾ ਆਪ ਵਿੱਚੋਂ ਗਵਾਏ,
ਉਹ ਆਪਣਾ ਆਪਾ ਭਾਵ ਹੰਕਾਰ ਵਿੱਚੋਂ ਅੰਦਰੋਂ ਗਵਾਏ ਗਵਾ ਦਿੰਦਾ ਹੈ।
ਸਤਿਗੁਰ ਬਾਝੋ ਸਭ ਧੰਦ ਕਮਾਵੇ,
ਸਤਿਗੁਰਾਂ ਦੇ ਉਪਦੇਸ਼ ਤੋਂ ਬਾਝੋਂ ਬਗੈਰ ਸਭ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ, ਧਾ ਜਾਣ ਵਾਲੇ ਧੰਦੇ ਜਿਹੜੇ ਨੇ ਉਹਨਾਂ ਨੂੰ ਕਮਾਵੇ ਕਮਾਉਣਾ ਕਰਦੀ ਹੈ।
ਏਕਹ ਮਨ ਵਿਚਾਰੀ ਜੀਓ,
ਹੇ ਪਿਆਰੇ ਜੀ, ਭਾਵੇਂ ਮਨ ਹਿਰਦੇ ਵਿੱਚ ਵਿਚਾਰ ਨਿਰਣਾ ਕਰਕੇ ਵੇਖ ਲਓ, ਗੁਰਾਂ ਦੇ ਵਿਚਾਰ ਦੁਆਰਾ ਮਨ ਵਿੱਚ ਵਿਚਾਰ ਕੇ ਵੇਖ ਲੈਣਾ ਕਰੋ ਜੀ।
ਇੱਕ ਭ੍ਰਮ ਭੂਲੇ ਰਹਿ ਅਹੰਕਾਰੀ,
ਇੱਕ ਕਈ ਹੰਕਾਰ ਦੇ ਵਿੱਚ ਭਰਮ ਦੇ ਭੁੱਲੇ ਭੁੱਲੇ ਹੋਏ ਫਿਰੇ ਫਿਰਦੇ ਹਨ।
ਇੱਕ ਨਾ ਗੁਰਮੁਖ ਹੋਮੈ ਮਾਰੀ,
ਇੱਕ ਨਾ ਕਈ ਗੁਰਮੁਖ ਜਨਾਂ ਨੇ ਦੇਹ ਦੀ ਹੋਮੇ ਹੰਗਤਾ ਮਾਰੀ ਮਾਰ ਲਈ ਹੈ ਜੀ।
ਸੱਚਾ ਸ਼ਬਦ ਰਤੇ ਬੈਰਾਗੀ,
ਜਿਹੜੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਨਾਮ ਰੰਗ ਵਿਚ ਰਤੇ ਰੰਗੇ ਹੋਏ ਹਨ, ਤੇ ਉਹਨਾਂ ਨੂੰ ਫਿਰ ਕਹਿੰਦੇ ਪੂਰਨ ਬੈਰਾਗਵਾਨ ਹਨ ਜੀ।
ਹੋਰ ਭਰਮ ਭੁੱਲੇਗਾ ਵਾਰੀ ਜੀ,
ਹੇ ਪਿਆਰੇ ਜੀ, ਜਿਹੜੇ ਹੋਰ ਭਰਮ ਵਿਚ ਭੁੱਲੇ ਹੋਏ ਹਨ ਉਹ ਗਾਵਾਰੀ ਬੇਸਮਝ ਪੁਰਖ ਨੇ, ਹੋਰ ਬੇਸਮਝ ਪੁਰਖ ਭਰਮ ਵਿਚ ਭੁੱਲੇ ਹੋਏ ਹਨ।
ਗੁਰਮੁਖ ਜਿਨੀ ਨਾਮ ਨਾ ਪਾਇਆ,
ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਦੁਆਰਾ ਜਿਨੀ ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਨਹੀਂ ਪਾਉਣਾ ਕੀਤਾ ਹੈ, ਤੇ ਉਹਨਾਂ ਦੀ ਬਾਬਤ ਦੱਸਦੇ ਨੇ।
ਮਨਮੁਖ ਬਿਰਥਾ ਜਨਮ ਗਵਾਇਆ,
ਉਹ ਮਨਮੁਖਾਂ ਨੇ ਆਪਣਾ ਜਨਮ ਜਿਹੜਾ ਨਾ ਵਿਅਰਥ ਹੀ ਗਵਾ ਲਿਆ, ਕਿਸੇ ਅਰਥ ਨਾ ਲੱਗਾ, ਵਿਅਰਥ ਹੀ ਹੋ ਗਿਆ ਉਹਨਾਂ ਦਾ ਜੀਣਾ।
ਅੱਗੇ ਰਿਣ ਨਾਵੇ ਕੋ ਬੇਲੀ ਨਾਹੀ,
ਤੇ ਅੱਗੇ ਪ੍ਰਲੋਕ ਦੇ ਵਿਚ ਨਾਮ ਜਪੇ ਤੋਂ ਬਿਨ ਬਗੈਰ ਹੋਰ ਕੋਈ ਵੀ ਬੇਲੀ ਸਹਾਇਕ ਨਹੀਂ ਹੁੰਦਾ, ਕਿਸੇ ਨੇ ਵੀ ਬੇਲੀ ਮਿੱਤਰਤਾ ਨਹੀਂ ਕਰਨੀ ਹੈ। ਇਸ ਕਰਕੇ
ਬੁੱਧੈ ਗੁਰ ਵਿਚਾਰੀ ਜੀਓ,
ਜੀਓ ਹੇ ਪਿਆਰੇ ਜੀ, ਜੇਕਰ ਸੰਸਾ ਹੋਵੇ ਤਾਂ ਗੁਰ ਉਪਦੇਸ਼ ਦੀ ਵਿਚਾਰ ਕਰਨ ਵਾਲਿਆਂ ਦੇ ਪਾਸੋਂ ਬੁੱਝੈ, ਇਹਨੂੰ ਬੁੱਝੈ ਪੜ੍ਹਨਾ ਕਸ ਕੇ ਜੀ, ਇਹਨੂੰ ਬੁੱਝ ਲੈਣਾ ਕਰੋ, ਪੁੱਛ ਲੈਣਾ ਕਰੋ, ਸਰੂਪ ਦੀ ਵਿਚਾਰ ਵਾਲੇ ਗੁਰਾਂ ਦੇ ਪਾਸੋਂ ਪੁੱਛ ਕੇ ਵੇਖ ਲੈਣਾ ਕਰੋ।
ਅੰਮ੍ਰਿਤ ਨਾਮ ਸਦਾ ਸੁਖਦਾਤਾ,
ਪਰਮੇਸ਼ਰ ਦਾ ਨਾਮ ਅੰਮ੍ਰਿਤ ਸਦਾ ਹਮੇਸ਼ਾ ਸੁਖਦਾਤਾ, ਸੁਖਾਂ ਦੇ ਦੇਣ ਵਾਲਾ ਹੈ, ਸਦਾ ਆਤਮਕ ਸੁਖ ਦਾ ਦਾਤਾ ਹੈ।
ਗੁਰ ਪੂਰੈ ਜੁਗ ਚਾਰੇ ਜਾਤਾ,
ਇਹ ਨਾਮ ਅੰਮ੍ਰਿਤ ਪੂਰਿਆਂ ਗੁਰਾਂ ਦੁਆਰਾ ਚਾਰੇ ਚੌ ਜਗਾਂ ਦੇ ਜੀਵਾਂ ਨੇ ਜਾਤਾ ਜਾਣੇ ਹੈ। ਜਿਸ ਨੇ ਪੂਰਿਆਂ ਗੁਰਾਂ ਦੁਆਰਾ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ, ਉਹ ਚੌ ਜੁਗਾਂ ਵਾਲੇ ਸੰਸਾਰ ਵੀ ਜਾਣਿਆ ਗਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਤੇ ਹਰ ਸਿਮਨ ਨੀਚ ਚੌਹੋਂ ਕੁੰਟ ਜਾਤੇ, ਸਾਰੇ ਚੌਹ ਕੁੰਟਾਂ ਚਾਰੇ ਯੁਗਾਂ ਜਾਣੇ ਗਏ। ਉਸਨੇ ਚੌਹ ਯੁਗਾਂ ਵਿਚ ਵਿਆਕ ਪਰਮੇਸ਼ਰ ਨੂੰ ਜਾਣ ਲਿਆ ਹੈ। ਇਸ ਕਰਕੇ ਜਿਸ ਨੇ ਚਾਰੇ ਤੋਂ ਭਾਵ ਹੈ, ਚਾਰ ਕਿਹੜੇ ਨੇ? ਸਾਧਨ ਅੰਤਰੰਗ, ਬੈਰਾਗ, ਵਿਵੇਕ, ਖਟ ਸੰਮਤੀ, ਮੋਖ ਇੱਛਾ ਅਤੇ ਯੁਗ, ਚਾਰ ਸਰਵਣ ਮੰਨਣ ਅਧਿਆਸਨ, ਤੇ ਇਸ ਪ੍ਰਕਾਰ ਤਤ ਤੋਂ ਪਾਦਾਂ ਸੰਸ਼ੋਧਨ ਆਦਿ ਸਾਧਨ ਕੀਤੇ ਹੈ। ਚਾਰ ਅੰਤਰੰਗ ਸਾਧਨ ਤੇ ਚਾਰ ਬਹਿਰੰਗ ਸਾਧਨ ਕੀਤੇ ਨੇ, ਉਹਨਾਂ ਨੇ ਪੂਰਿਆਂ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਾਣ ਲਿਆ ਹੈ ਜੀ।
ਜਿਸ ਤੂੰ ਦੀ ਹੈ ਸੋਈ ਪਾਏ,
ਪਰ ਹੇ ਪਰਮੇਸ਼ਰ, ਜਿਸ ਨੂੰ ਤੂੰ ਗੁਰਾਂ ਦੁਆਰਾ ਨਾਮ ਅੰਮ੍ਰਿਤ ਦਿੰਦਾ ਹੈ, ਸੋਈ ਉਹੀ ਹੀ ਤੇ ਪਾਏ ਪਾਉਣਾ ਕਰਦਾ, ਆਪਣੇ ਆਪ ਆਪੋ ਨਹੀਂ ਪਾਇਆ ਜਾਂਦਾ।
ਨਾਨਕ ਤਤ ਵਿਚਾਰੀ ਜੀ,
ਸਤਿਗੁਰੀ ਕਸਨ ਕਰਦੇ ਹਨ ਕਿ ਹੇ ਪਿਆਰੇ ਜੀ, ਉਹ ਤਤ ਸਿਧਾਂਤ ਸਰੂਪ ਵਿਚਾਰ ਜਿਹੜੀ ਹੈ ਨਾ, ਉਹ ਤਤ ਸਿਧਾਂਤ ਸਰੂਪ ਦਾ ਵਿਚਾਰੀ ਹੁੰਦਾ ਹੈ। ਹੇ ਪ੍ਰਭੂ, ਹੇ ਪਰਮੇਸ਼ਰ, ਅਸੀਂ ਨੇ ਤਾਂ ਇਹੋ ਤਤ ਸਿਧਾਂਤ ਸੰਗਤਾਂ ਨੂੰ ਵਿਚਾਰ ਕਰਕੇ ਦੱਸਿਆ, ਇਹੋ ਤਤ ਸਰੂਪ ਵਿਚਾਰ ਦਾ ਰਸਤਾ ਹੈ ਜੀ।
ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆ।
ਤੋ ਇਸੇ ਸਾਸ ਜੀ ਮਾਰੂ ਰਾਗ ਦੇ ਅੰਦਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸ਼ੁਰੂ ਹੁੰਦੀ ਹੈ ਵੀ ਗੁਰੂ ਅਮਰਦਾਸ ਮਹਾਰਾਜ ਦੀ ਅਸ਼ਟਪਦੀ ਸੀ ਇੱਕ, ਉਹ ਹੋ ਗਈ ਹੈ ਪੂਰੀ। ਤੇ ਹੁਣ ਮਾਰੂ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਅੰਮ੍ਰਿਤ ਬਚਨ ਰਾਗ ਦੇ ਤੀਸਰੇ ਸੁਰਤਾਲ ਦੇ ਵਿੱਚ ਤੇ ਅਸ਼ਪਦੀਆ, ਇੱਥੇ ਬਹੁ ਬਚਨ ਆ ਗਿਆ, ਉੱਥੇ ਸੀ ਅਸ਼ਪਦੀ, ਮਤਲਬ ਇੱਥੇ ਸ਼ਬਦ ਜਿਹੜੇ ਨੇ ਅੱਗੇ ਹੋਰ ਆ ਰਹੇ ਨੇ, ਕੱਲਾ ਇੱਕੋ ਹੀ ਸ਼ਬਦ ਨਹੀਂ ਹੈ। ਅੱਗੇ ਮੰਗਲ ਕਰਕੇ ਦੱਸਦੇ ਨੇ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸਰੂਪ। ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ, ਤੇ ਐਸਾ ਜੋ ਵਿਸ਼ੇਸ਼ਣਾਂ ਵਾਲਾ ਬ੍ਰਹਮ ਹੈ, ਇਹ ਉਸੇ ਦੀ ਵਿਆਖਿਆ ਸ਼ਬਦਾਂ ਵਿੱਚ ਵੀ। ਅੱਗੇ ਆਪ ਜੀ ਫਰਮਾਨ ਕਰਦੇ ਹਨ, ਮਨੁੱਖਾ ਸਰੀਰ ਦੀ ਦੁਰਲੱਭਤਾ ਬਾਰੇ ਦੱਸਣਗੇ, ਫਰਮਾਨ ਕਰਦੇ ਹਨ ਜੀ ਸੁਣੋ,
ਲੱਖ ਚੌਰਾਸੀ ਭ੍ਰਮਤੇ ਭ੍ਰਮਤੇ,
ਤੇ 84 ਲੱਖ ਜੂਨਾਂ ਨ ਮਨੁੱਖ ਸਰੀਰ ਦੇ ਸਮੇਤ, ਇੱਕ ਕੱਢ ਦਈਏ ਤਾਂ 1 ਘੱਟ 84 ਲੱਖ ਜੂਨਾਂ ਹੋ ਗਈਆਂ। ਤੇ ਇਸ ਕਰਕੇ ਇਹਨਾਂ ਦੀ ਕਿਉਂਕਿ ਭਰਮਣਾ ਤਾਂ ਮਨੁੱਖਾ ਸਰੀਰ ਚ ਵੀ ਤਾਂ ਭਰਮਣਾ ਹੋਇਆ ਹੀ ਹੈ, ਤੇ ਕਈ ਵਾਰੀ ਸਰੀਰ ਮਿਲਿਆ ਭਰਮਣ ਕਰਦੇ ਕਰਦੇ ਮੁੜ ਕੇ ਉਹਨਾਂ ਜੂਨਾਂ ਚਲੇ ਗਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਇਉਂ ਫਿਰਦਿਆਂ ਫਿਰਦਿਆਂ ਤੇ ਬਹੁਤ ਸਾਰਾ ਸਮਾਂ ਹੋ ਗਿਆ ਭਰਮਣ ਕਰਦਿਆਂ ਕਰਦਿਆਂ, ਤੇ ਹੁਣ ਅਸੀਂ
ਦੁਰਲੱਭ ਜਨਮ ਆਬ ਪਾਇਓ,
ਤੇ ਅਬ ਹੁਣ ਕਠਿਨਤਾਈ ਦੇ ਨਾਲ ਲੱਭਿਆ ਮਨੁੱਖਾ ਸਰੀਰ, ਸੌਖਾ ਜਾ ਨਹੀਂ ਮਿਲਦਾ ਹੈ। ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਹੁਣ ਵੀ ਕਿਉਂ ਨਹੀਂ ਸਿਮਰਦਾ, ਕਿਉਂਕਿ ਜਦੋਂ ਪਾਪ ਕਰਮ ਵਧ ਜਾਂਦੇ ਨੇ ਉਸ ਵੇਲੇ ਫਿਰ ਤ੍ਰਿਗਤ ਜੂਨਾਂ ਪ੍ਰਾਪਤ ਹੁੰਦੀਆਂ, ਜਿਵੇਂ ਸੱਪ ਠੂਵੇਂ ਕੋੜ ਕਿਲੜੀਆਂ ਆਦਿ ਤੇ ਪਸ਼ੂ ਪੰਛੀ ਆਦਿ, ਤੇ ਜਿਸ ਵੇਲੇ ਪੁੰਨ ਵੱਧ ਜਾਂਦੇ ਨੇ ਪਾਪ ਘੱਟ ਜਾਂਦੇ ਨੇ ਫਿਰ ਦੇਵ ਦੇਹੀ ਪ੍ਰਾਪਤ ਹੋ ਜਾਂਦੀ, ਮੁਕਤੀ ਫੇਰ ਵੀ ਨਹੀਂ ਹੈ। ਤੇ ਜਦੋਂ ਕਿਤੇ ਯੁੱਗਾਂ ਬਾਅਦ ਜਨਮਾਂ ਜਨਮਾਤਰਾਂ ਦੇ ਪਾਪ ਕਰਮ ਇਕੱਠੇ ਹੁੰਦੇ ਹੁੰਦੇ ਬਾਈ ਚਾਂਸ ਦੋਨਾਂ ਹੀ ਕਰਮਾਂ ਦਾ ਪਾਲੜਾ ਬਰਾਬਰ ਹੋ ਜਾਂਦਾ, ਪਾਪ ਤੇ ਪੁੰਨ ਸਮਾਨ ਹੋ ਜਾਂਦੇ ਨੇ ਬਰਾਬਰ, ਉਸ ਵੇਲੇ ਵਿਧਾਨ ਹੈ ਪਰਮਾਤਮਾ ਦਾ ਵੀ ਇਹਨੂੰ ਹੁਣ ਮਨੁੱਖਾ ਸਰੀਰ ਦੇ ਦਿਓ, ਇਸ ਤੋਂ ਬਾਅਦ ਹੁਣ ਇਹਦੀ ਮਰਜ਼ੀ ਹੈ ਵੀ ਕਿਹੜੇ ਪਾਲੜੇ ਦੇ ਵਿੱਚ ਇਹਨੇ ਆਪਣੇ ਪੁੰਨ ਕਰਮ ਪਾਉਣੇ ਨੇ ਜਾਂ ਪਾਪ ਕਰਮ ਪਾਉਣੇ ਨੇ। ਇੱਕ ਪਲੜਾ ਪੁੰਨਾਂ ਦਾ, ਇੱਕ ਪਾਪਾਂ ਦਾ। ਪਾਪ ਕਰਮ ਬਹੁਤੇ ਕਰ ਲਏ ਮਨੁੱਖ ਸਰੀਰ ਵਿੱਚ ਆ ਕੇ, ਮੁੜ ਕੇ ਫੇਰ ਜਿੱਧਰੋਂ ਆਇਆ ਉਧਰ ਹੀ ਜਾਊ, ਜੇ ਪੁੰਨ ਕਰਮ ਕਰ ਲਏ ਸਵਰਗ ਨੂੰ ਚਲਿਆ ਜਾਓ, ਮੁਕਤ ਫੇਰ ਵੀ ਨਹੀਂ ਹੁੰਦਾ। ਇਹਦੇ ਵਿੱਚ ਕੀ ਕਰਨਾ, ਗੁਰੂ ਧਾਰਨ ਕਰਕੇ ਨਾਮ ਜਪ ਕੇ ਮੁਕਤ ਹੋਣਾ, ਇਹੀ ਦਰਵਾਜ਼ਾ ਖੁੱਲ੍ਹਾ, ਬਾਕੀ ਤਾਂ ਸਾਰੇ ਦਰਵਾਜ਼ੇ ਬੰਦ ਨੇ। ਇਸ ਕਰਕੇ ਭਰਮਣ ਕਰਦਿਆਂ ਕਰਦਿਆਂ ਤੇ ਮਨੁੱਖਾ ਸਰੀਰ ਤੱਕ ਬੜੀ ਕਠਿਨਤਾਈ ਤੱਕ ਇਹ ਜੀਵ ਪਹੁੰਚਿਆ, ਬੜੇ ਯੁੱਗਾਂ ਤੋਂ ਕਿੱਥੇ ਕਿੱਥੇ ਗਿਆ ਹੈ ਇਹ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ। ਜਿਵੇਂ ਸੁਖਦੇਵ ਮੁਨੀ ਨੇ ਕਿਹਾ ਸੀ ਆਪਣੇ ਪਿਤਾ ਨੂੰ ਵੇਦ ਵਿਆਸ ਨੂੰ, ਪਿਤਾ ਤੂੰ ਮੇਰੇ ਨਾਲ ਮੋਹ ਨਾ ਕਰ, ਮੈਨੂੰ ਆਪਣੇ 100 ਜਨਮ ਪਤਾ ਵੀ ਮੈਂ ਕਿਵੇਂ ਕਿਵੇਂ ਧੱਕੇ ਖਾ ਕੇ ਆਇਆ, ਕਈ ਕਈ ਜਨਮਾਂ ਦੀਆਂ ਕਹਾਣੀਆਂ ਸਾਧ ਸੰਯੋਗ ਗ੍ਰੰਥਾਂ 'ਚ ਲਿਖੀਆਂ। ਤੇ ਇਸ ਕਰਕੇ ਕਠਿਨਤਾਈ ਦੇ ਨਾਲ ਮਨੁੱਖਾ ਸਰੀਰ ਮਿਲਿਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਪਰ ਹੇ ਜੀਵ
ਰੇ ਮੂੜੇ ਤੂੰ ਹੋਛੈ ਰਸਲ ਪਟਾਇਓ,
ਰੇ ਹੇ ਮੂੜੇ ਮੂਰਖ ਜੀਵ, ਪਰ ਤੂੰ ਹੋਛੇ ਤੁਛ ਮਾਤਰ ਪਦਾਰਥਾਂ ਦੇ ਰਾਹ ਸਵਾਦਾਂ ਵਿੱਚ ਲਪਟਾਇਓ, ਲੰਪਟ ਹੋ ਰਿਹਾ, ਫਸ ਰਿਹਾ ਇਹਦੇ ਵਿੱਚ, ਜਿਹੜਾ ਜਿਨ੍ਹਾਂ ਸਵਾਦਾਂ ਦੀ ਮਿਆਦ ਜਿਹੜੀ ਆ ਕਿਸ਼ਨ ਭਰ ਹੈ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ, ਕਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੈ। ਤੂੰ ਉਹਦੇ ਵਾਸਤੇ ਆਪਣਾ ਮਨੁੱਖਾ ਸਰੀਰ ਖੋ ਰਿਹਾ, ਤੇਰਾ ਤਾਂ ਇੱਕ ਇੱਕ ਪਲ ਬੜਾ ਕੀਮਤੀ ਹੈ, ਤੂੰ ਸਿਮਰਨ ਕਰ। ਇਹ ਮਹਾਰਾਜ ਬੜੇ ਹਿੱਤ ਨਾਲ ਪ੍ਰੇਮ ਦੇ ਨਾਲ ਉਪਦੇਸ਼ ਦਿੰਦੇ, ਤਾੜਨਾ ਵੀ ਕਹਿੰਦੇ ਨੇ, ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਕਹਿੰਦਾ ਉਹ ਮੂਰਖਾ ਕੀ ਕਰ ਰਿਹਾ ਤੂੰ, ਤੇਰਾ ਇਹਦੇ ਚ ਬਚਾਅ ਨਹੀਂ ਹੈ। ਕਹਿੰਦੇ ਮੂਰਖਾ ਤੂੰ ਹੁਣ ਵੀ ਅਜੇ ਵਿਸ਼ੇ ਰਸ ਦੇ ਵਿੱਚ ਲੰਪਟ ਹੋ ਰਿਹਾ ਹੈ।
ਅੰਮ੍ਰਿਤ ਸੰਗ ਬਸਤ ਹੈ ਤੇਰਾ,
ਫਿਰ ਇਹਦੇ ਵਿੱਚ ਦੇਖ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਤੇਰੇ ਸਰੀਰ ਦੇ ਵਿੱਚ 9 ਨਿਧੀਆਂ ਦਾ ਭੰਡਾਰਾ, ਪਰਮੇਸ਼ਵਰ ਦਾ ਨਾਮ ਤੇਰੇ ਦੇਹ ਦੇ ਵਿੱਚ ਹੈ। ਮੁਕਤੀ ਦੇ ਦਾਤੇ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਤੇਰੇ ਹਿਰਦੇ ਦੇ ਸੰਗ ਨਾਲ ਬਸਦਾ ਹੈ।
ਵਿਖਿਆ ਸਿਉ ਉਰਜਾਇਓ,
ਘਰ ਤੋਂ ਵਿਖਿਆ ਬਿਓ ਰੂਪੀ ਮਾਇਆ ਦੇ ਸਿਉ ਨਾਲ ਉਰਜਾਇਓ, ਉਲਝਿਆ ਫਸਿਆ ਹੋਇਆ ਹੈ।
ਰਹਾਉ
ਅਸਥਾਈ ਦੇ ਕੇ ਕਹਿੰਦੇ ਹਨ ਜੀ,
ਰਤਨ ਜਵੇਹਰ ਬਨਜਨ ਆਇਓ।
ਹੇ ਜੀਵ, ਤੂੰ ਪਰਲੋਕ ਤੋਂ ਮਾਤ ਲੋਕ ਦੇ ਵਿਚ ਸਵਾਸਾਂ ਰੂਪੀ ਪੂੰਜੀ ਲੈ ਕੇ ਗੁਰ ਸ਼ਬਦ ਜਾਂ ਵੈਰਾਗ ਰੂਪੀ ਰਤਨ ਹਨ। ਗੁਰੂ ਦਾ ਸ਼ਬਦ ਹੈ ਜਿਹੜਾ, ਇਹ ਵੀ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤੜਾ ਵੈਰਾਗ ਰੂਪੀ ਰਤਨ ਹੈ। ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ। ਗਿਆਨ ਰੂਪੀ ਜਵੇਹਰ, ਇਹ ਬਣਜਣ ਨਾਮ ਹੈ ਖਰੀਦਣ ਦਾ। ਖਰੀਦਣ ਵਾਸਤੇ ਆਇਓ, ਆਇਆ ਸੀ
ਕਾਲਰ ਲਾਦ ਚਲਾਇਓ,
ਪਰ ਇਥੋਂ ਆਪਣੇ ਅੰਤਸਕਰ ਰੂਪੀ ਗੱਡੇ ਦੇ ਉੱਤੇ ਲੱਦਿਆ ਕੀ ਵਿਸ਼ਿਆਂ ਰੂਪੀ ਕਲਰ ਲੱਦ ਕੇ ਚਲਾਇਓ, ਪਰਲੋਕ ਨੂੰ ਚੱਲਿਆ। ਇਹ ਕਾਲਰ ਜਿਹੜਾ, ਇਹ ਜਿਹੜੀ ਬਿਲਕੁਲ ਨਿਕੰਮੀ ਜ਼ਮੀਨ ਹੋਵੇ ਉਹਨੂੰ ਕਲਰੀ ਜ਼ਮੀਨ ਕਹਿੰਦੇ, ਜਿਸ ਦੇ ਵਿਚ ਕੁਝ ਵੀ ਪੈਦਾ ਘਾਵ ਨਾ ਪੈਦਾ ਹੋਵੇ, ਕਲਰੀ ਜ਼ਮੀਨ ਚ ਹੁੰਦਾ ਨੀ। ਉਹਦਾ ਕਾਰਨ ਕੀ ਹੈ, ਉਹ ਕਈ ਕਿਸਮ ਦੀਆਂ ਖਾਰਾਂ ਹੁੰਦੀਆਂ ਨੇ ਉਹਦੇ ਚ, ਸੋਰੂ ਵਾਲੀ ਜ਼ਮੀਨ ਹੁੰਦੀ ਹੈ, ਸੋਰਾ ਹੁੰਦਾ ਬਹੁਤ ਜ਼ਿਆਦਾ ਉਹਦੇ ਚ। ਜੇ ਉਦੋਂ ਬੀਜ ਉਹਦੇ ਚ ਪਾਈਏ, ਬੀਜ ਹੀ ਸੜ ਜਾਂਦਾ ਹੈ। ਤੇ ਇਸ ਕਰਕੇ ਕਹਿੰਦੇ ਤੂੰ ਨਿਕੰਮਾ ਜਿਹੜੇ ਕਾਮ ਕਰੋ ਆ ਸੀ, ਇਹ ਕਲਰੀ ਜ਼ਮੀਨ ਸੀ, ਇਹਦੇ ਵਿਚ ਤਾਂ ਨਾਮ ਦੇ ਜਾਂ ਵੈਰਾਗਾਤ ਦੇ ਜੀਵ ਬੀਜ ਜੰਮਣੇ ਨਹੀਂ ਸੀ, ਸੜ ਜਾਂਦੇ ਨੇ। ਤੂੰ ਉਹ ਲੱਦ ਲਿਆ ਆਪਣੇ ਅੰਤਸ਼ ਕਰਨ ਦੇ ਗੱਡੇ ਵਿਚ,
ਜਿਹੇ ਘਰ ਮੈਂ ਤੁਧ ਰਹਿਣਾ ਬਸਣਾ।
ਫਿਰ ਹੋਰ ਦੱਸਦੇ ਹੈ, ਕਹਿੰਦੇ ਜਿਹੜੇ ਘਰ ਦੇ ਵਿਚ ਸਦਾ ਲਈ ਰਹਿਣਾ, ਤਾਂ ਪਰਲੋਕ ਰੂਪੀ ਘਰ ਜਿਹਦੇ ਵਿਚ ਸਦਾ ਹੀ ਰਹਿਣਾ ਆ ਸਰੀਰ ਤਿਆਗਣ ਤੋਂ ਬਾਅਦ, ਜਾਂ ਜੇ ਸਾਧ ਸੰਗਤ ਰੂਪੀ ਘਰ ਦੇ ਵਿਚ ਬਸ ਕਰਕੇ ਵਾਹਿਗੁਰੂ ਦੇ ਸ੍ਰੀ ਇਸਤਤ ਹੋਣਾ ਸੀ, ਤਾਂ ਤੇ ਇਹਦੇ ਹੀ ਦੱਸਿਆ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ। ਉਹ ਤਾਂ ਚਿੰਤਾ ਹੀ ਨਹੀਂ ਹੈ, ਕਿੱਡਾ ਮੂਰਖ ਜੀਵ ਹੈ ਜਿਹਦੇ ਵਾਸਤੇ ਜਿੱਥੇ ਹਮੇਸ਼ਾ ਰਹਿਣਾ ਉਹਦੇ ਲਈ ਕੁਛ ਵੀ ਨਹੀਂ ਕੀਤਾ, ਜਿੱਥੇ ਥੋੜਾ ਸਮਾਂ ਰਹਿਣਾ ਉਹਦੇ ਲਈ ਸਾਰੀ ਜ਼ਿੰਦਗੀ ਲਾ ਦਿੱਤੀ। ਤੋ ਇਸ ਕਰਕੇ ਸਾਧ ਸਿੰਘ ਜੀ, ਇਹ ਸਤਪੁਰਸ਼ਾਂ ਦੀਆਂ ਰਮਜ਼ਾਂ ਹੁੰਦੀਆਂ ਨਾ। ਸੰਤ ਬਾਬਾ ਕਲੇਰਾਂ ਵਾਲੇ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ, ਬੜੀ ਕਰਨੀ ਕਮਾਈ ਵਾਲੇ ਸਾਧੂ ਸੀ, ਉਹ ਸ਼ਿਮਲੇ ਨੂੰ ਜਾਂਦੇ ਜਾਂਦੇ, ਸ਼ਿਮਲੇ ਪ੍ਰੋਗਰਾਮ ਬਣਦਾ ਹੁੰਦਾ ਸੀ ਉਹਨਾਂ ਦਾ, ਪੂਰਨਮਾਸ਼ੀ ਲਾਉਂਦੇ ਸੀ ਉੱਥੇ, ਆ ਸਿਆੜ ਵਾਲੇ ਸੰਤ ਸਾਈਕਲ ਤੇ ਜਾਂਦੇ ਰਹੇ ਨੇ ਦਿੱਲੀ ਵੀ ਔਰ ਸ਼ਿਮਲੇ ਵੀ। ਇੱਕ ਵਾਰੀ ਸੰਤ ਜਾਂਦੇ ਜਾਂਦੇ ਗੱਡੀ ਦੇ ਵਿੱਚ ਜਦੋਂ ਜਾਂਦੇ ਸੀ ਬਾਬਾ ਆਨੰਦ ਸਿੰਘ ਜੀ, ਇਹ ਸਾਈਕਲ ਜਿਹਦੇ ਬਹੁਤੀ ਚੜਾਈ ਆ ਜਾਂਦੀ, ਤੁਰਨ ਲੱਗ ਜਾਂਦੇ, ਉਤਰਾਈ ਜਾਂਦੀ, ਕਾਠੀ 'ਤੇ ਬਹਿ ਜਾਂਦੇ, ਕਹਿੰਦੇ ਭਾਈ ਆਹ ਸਿੱਖ ਸਿੱਖੀ ਦੇ ਲਾਇਕ ਹੈ, ਐਂ ਕਿਹਾ ਸੀ ਬਾਬਾ ਮੀਆਂ ਸਿੰਘ ਨੂੰ ਦੇਖ ਕੇ। ਅਤੇ ਉਹ ਮਹਾਂਪੁਰਸ਼ ਇੱਥੇ ਜਦੋਂ ਸੋਲਨ ਠਹਿਰੇ, ਆਪਣੇ ਗਵਾਂਢ ਦੇ ਵਿੱਚ ਸ਼ਮਸ਼ੇਰ ਨਗਰ ਸਰਦਾਰ ਵਿਸ਼ੇਸ਼ਣ ਸਿੰਘ, ਉਹ ਸਰਦਾਰ ਵਿਸ਼ੇਸ਼ਣ ਸਿੰਘ ਜਿਹੜਾ ਸੀ ਬਸੇਸਰ ਸਿੰਘ, ਇਹ ਅੰਗਰੇਜ਼ਾਂ ਦੇ ਮੌਕੇ ਜੱਜ ਸੀ, ਤਕੜੇ ਅਹੁਦੇ 'ਤੇ ਰਿਹਾ ਸੀ। ਅਤੇ ਉਹ ਕੁਦਰਤੀ ਉੱਥੇ, ਕਿਉਂਕਿ ਸੰਤ ਸੇਵੀ ਹੋਣ ਕਰਕੇ ਉਹ ਚਲਿਆ ਗਿਆ ਬਾਬਾ ਜੀ ਦੇ ਕੋਲ, ਚਲੋ ਦੀਵਾਨ ਲੱਗਿਆ, ਨਿਤਨੇਮ ਸਾਧਾ ਕੀਤਾ, ਸਾਰਿਆਂ ਦੀ ਬੈਠੀ, ਅਤੇ ਮਹਾਂਪੁਰਖਾਂ ਨੇ ਇੱਕ ਰਮਜ਼ ਮਾਰੀ, ਕਹਿੰਦੇ ਸਰਦਾਰ ਬਸੇਸਰ ਸਿੰਘ ਕੋਈ ਰਹਿਣ ਵਾਸਤੇ ਕੋਠਾ ਕੁਠਾ ਵੀ ਬਣਾ ਲਿਆ ਕਿ ਨਹੀਂ, ਸਿੱਧੇ ਸ਼ਬਦਾਂ 'ਚ। ਉਹ ਹੈਰਾਨ ਹੋ ਗਿਆ ਵੀ ਮੈਂ ਐਡਾ ਵੱਡਾ ਸਰਦਾਰ ਹਾਂ, ਇੱਕ ਸਰਹੰਦ ਦੇ ਵਿੱਚ ਮੇਰੀ ਕੋਠੀ ਹੈ, ਦੋ ਇੱਥੇ ਮੇਰੀਆਂ ਕੋਠੀਆਂ ਨੇ ਸੋਲਣ ਦੇ ਵਿੱਚ, ਵੀ ਬਾਬਾ ਜੀ ਨੇ ਕੀ ਗੱਲ। ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਤਿੰਨ ਕੋਠੀਆਂ ਨੇ। ਕਹਿੰਦੇ ਕਿਹੜੀਆਂ ਕੋਠੀਆਂ ਤਿੰਨ? ਇਹ ਤਾਂ ਕੋਠੀਆਂ ਇੱਥੇ ਰਹਿਣ ਵਾਸਤੇ, ਤੂੰ ਆਪਣੇ ਵਾਸਤੇ ਕੀ ਬਣਾਇਆ, ਇਹਦਾ ਅੱਗੇ ਪਰਿਵਾਰ ਨੇ ਸਾਂਭ ਲੈਣੀਆਂ ਤੇਰੀਆਂ। ਕਹਿੰਦੇ ਜੀ ਮੈਂ ਪੂਰੀ ਤਰ੍ਹਾਂ ਨਹੀਂ ਸਮਝਿਆ, ਥੋੜੀ ਜੋ ਸਮਝ ਆਈ ਹੈ। ਕਹਿੰਦੇ ਕਿੱਥੇ ਰਹੇਗਾ ਅਖੇ ਜਾ ਕੇ, ਇੱਕ ਇੱਟ ਨਹੀਂ ਖਰੀਦੀ ਤਾਂ ਅਜੇ, ਮਕਾਨ ਤੇਰਾ ਬਣਿਆ ਨਹੀਂ ਤੇ ਰਹੇਗਾ ਕਿੱਥੇ ਫਿਰ? ਕਹਿੰਦਾ ਜੀ ਫਿਰ ਮੈਨੂੰ ਜੁਗਤੀ ਦੱਸ ਦਿਓ। ਕਹਿੰਦੇ ਜੁਗਤੀ ਤਾਂ ਇਹੀ ਹੈ ਵੀ ਇੱਥੇ ਸੋਲਣ ਦੇ ਵਿੱਚ ਗੁਰਦੁਆਰਾ ਨਹੀਂ ਹੈ, ਤੂੰ ਆਪਣੀ ਇੱਕ ਕੋਠੀ ਗੁਰੂ ਨਾਨਕ ਦੇ ਘਰ ਦੇ ਅਰਦਾਸ ਕਰਾ ਦੇ ਤੇ ਤੇਰਾ ਉੱਥੇ ਕੋਠਾ ਬਣ ਜੂਗਾ ਪਰਲੋਕ ਦੇ, ਤੂੰ ਉੱਥੇ ਸੁਖੀ ਰਹੇਗਾ। ਕਹਿੰਦਾ ਜੀ ਸਤਿਵਚ। ਕਹਿੰਦਾ ਜੀ ਲਓ ਆਹ ਜਿਹੜੀ ਵੱਡੀ ਕੋਠੀ ਹੈ, ਵੀ ਹੁਣ ਜੇ ਗੁਰੂ ਨਾਨਕ ਦੇ ਘਰ ਨੂੰ ਦੇਣਾ ਵੱਡੀ ਕੋਠੀ, ਮੈਂ ਅਰਦਾਸ ਕਰਦਾ ਉਹ ਕੋਠੀ ਦੇ ਵਿੱਚ ਦੀਵਾਨ। ਜਕਾਰਾ ਛੱਡ ਦਿੱਤਾ, ਅਰਦਾਸ ਹੋ ਗਈ। ਜਦੋਂ ਘਰ ਆਇਆ ਥੋੜਾ ਜਿਹਾ ਉਦਾਸੀ ਸੀ। ਸਰਦਾਰਨੀ ਕਹਿਣ ਲੱਗੀ, ਬੀਬੀ ਬੜੇ ਚੰਗੇ ਸੁਭਾਅ ਦੀ ਸੀ, ਕਹਿਣ ਲੱਗੀ ਸਰਦਾਰ ਜੀ ਕੀ ਹੋ ਗਿਆ ਉਦਾਸ ਹੈ? ਕਹਿੰਦਾ ਆਪਾਂ ਹਰ ਕੰਮ ਸਲਾਹ ਨਾਲ ਕਰਦੇ ਸੀ, ਵੀ ਅੱਜ ਇੱਕ ਕੰਮ ਮੈਂ ਤੇਰੇ ਬਿਨਾਂ ਸਲਾਹ ਕਰੇ ਕਰ ਆਇਆ। ਉਹ ਕਹਿੰਦੀ ਵੀ ਕੋਈ ਗੱਲ ਨਹੀਂ ਹੈ, ਜੇ ਕੋਈ ਚੰਗਾ ਕੰਮ ਹੋਊਗਾ ਫਿਰ ਤਾਂ ਉਹਦੇ ਚ ਤੂੰ ਫਿਰ ਇਹ ਕਾਹਦੀ ਉਦਾਸੀ ਹੈ, ਕੀ ਕਰਿਆ? ਕਹਿੰਦਾ ਵੀ ਦੋ ਕੋਠੀਆਂ ਚ ਇੱਕ ਕੋਠੀ, ਸੰਤਾਂ ਨੇ ਆਹ ਬਚਨ ਕਿਹਾ ਸੀ, ਮੈਂ ਕੋਠੀ ਦੇ ਦਿੱਤੀ। ਕਹਿੰਦੇ ਸਰਦਾਰਾ ਤੈਨੂੰ ਦਾਨ ਨਹੀਂ ਕਰਨ ਆਇਆ। ਕਹਿੰਦਾ ਕਿਉਂ? ਕਹਿੰਦੀ ਜੇ ਦਾਨ ਕਰਨਾ ਸੀ ਕਲੀ ਰੰਗ ਤਾਂ ਕਰਾ ਦਿੰਦਾ, ਤੂੰ ਉਕਣੇ ਦਾਨ ਕਰ ਦਿੱਤੀ। ਗੁਰੂ ਨਾਨਕ ਦੇ ਘਰ ਨੂੰ ਦਾਨ ਕਰਨ ਹੋਇਆ, ਚੱਕ 5,000 ਰੁਪਇਆ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਕਲੀ ਕਰਾ। ਉਹ ਕਲੀ ਕਰਾ ਕੇ ਰੰਗ ਕਰਾ ਕੇ ਉਹ ਦਿੱਤੀ। ਉੱਥੇ ਅੱਜ ਸੋਲਨ ਗੁਰਦੁਆਰਾ ਬਣਿਆ ਹੋਇਆ ਬੇਟਾ। ਸੋ ਇਹ ਜਿਨ੍ਹਾਂ ਨੂੰ ਇਹ ਗੱਲ ਚੇਤੇ ਆ ਗਈ ਹੈ, ਉਹ ਗਰੀਬਾਂ ਦੀ ਮਦਦ ਕਰਨਗੇ, ਆਪਣਾ ਕਰਮ ਬਣਾਉਣਗੇ। ਗਰੀਬ ਦੀ ਮਦਦ ਕਰਕੇ ਜਿਹੜਾ ਉਹਨੂੰ ਜਣਾਊਗਾ, ਆਸਾਨ ਕਰੂਗਾ ਵੀ ਮੈਂ ਤੇਰੇ ਤੇ ਆਸਾਨ ਕੀਤਾ, ਉਹ ਤਾਂ ਸਮਝ ਲਓ ਵੀ ਹੋਮੇ ਨੂੰ ਪਾਲਿਆ। ਗ੍ਰੰਥਾਂ 'ਚ ਲਿਖਿਆ ਵੀ ਗਰੀਬ ਨੂੰ ਦਾਨ ਕਰਕੇ ਉਹਦੇ ਅੱਗੇ ਹੱਥ ਜੋੜੇ ਕਹੇ ਤੂੰ ਧੰਨ ਹੈ, ਤੇਰੇ ਕਰਕੇ ਮੈਂ ਆਪਣਾ ਪੁੰਨ ਵਧਾ ਲਿਆ, ਨਹੀਂ ਤਾਂ ਮੇਰਾ ਪੁੰਨ ਕਿੱਥੇ ਵੱਧਦਾ, ਨਿਮਰਤਾ ਧਾਰੇ। ਸੋ ਇਸ ਕਰਕੇ ਭਾਈ ਜਿੱਥੇ ਜਾ ਕੇ ਰਹਿਣਾ ਉਹਦੀ ਤਾਂ ਚਿੰਤਾ ਹੀ ਵਿਸਾਰ ਦਿੱਤੀ ਹੈ। ਜੇ ਘਰ ਮੈਂ ਤੁਧ ਰਹਿਣਾ ਬਸਣਾ, ਹਾਂਜੀ ਬੋਲ ਦੋ ਅੱਗੇ।
ਜੇ ਘਰ ਮੈਂ ਤੁਧ ਰਹਿਣਾ ਬਸਣਾ,
ਜੇ ਜਿਸ ਪਰਲੋਕ ਰੂਪੀ ਘਰ ਦੇ ਵਿੱਚ ਤੁਧ ਤੁਸਾਂ ਨੇ ਬਸਣਾ, ਬਸਦੇ ਰਹਿਣਾ ਹੈ, ਜੇ ਸਾਧ ਸੰਗਤੀ ਘਰ ਦੇ ਵਿੱਚ ਬਸ ਬਸ ਕਰਕੇ ਵਾਹਿਗੁਰੂ ਦੇ ਵਿੱਚ ਇਸਤਤ ਹੋ ਕੇ ਰਹਿਣਾ ਹੈ, ਸੀ
ਸੋ ਘਰ ਚੀਤ ਨਾ ਆਇਓ।
ਉਹ ਪਰਲੋਕ ਰੂਪੀ ਘਰ, ਸਾਧ ਸੰਗਤ ਰੂਪੀ ਘਰ ਤੇਰੇ ਚੀਤ ਚੇਤੇ ਹੀ ਨਹੀਂ ਆਇਆ ਹੈ ਜੇ।
ਅਟਲ ਅਖੰਡ ਪ੍ਰਾਣ ਸੁਖਦਾਈ,
ਜੋ ਅਟਲ ਟਲਣ ਤੋਂ ਰਹਿ, ਅਖੰਡ ਕੱਟਣ ਤੋਂ ਰਹਿਤ ਤੇ ਪ੍ਰਾਣਾਂ ਤੋਂ ਰਹਿਤ, ਜਾਂ ਫਿਰ ਪ੍ਰਾਣ ਸੁਖਦਾਈ, ਪ੍ਰਾਣਾਂ ਨੂੰ ਸੁਖਦਾਈ, ਸੁਖ ਦੇਣ ਵਾਲਾ ਪਰਮੇਸ਼ਰ ਹੈ।
ਇੱਕ ਨਿਮਖ ਨਹੀਂ ਤੁਝ ਗਾਇਓ,
ਉਹਦੇ ਜਸ ਨੂੰ ਇੱਕ ਨਿਮਖ ਅੱਖ ਦੇ ਝਮਕਣ ਜਿੰਨਾ ਸਮਾਂ ਬੀਤਾ, ਗਾਇਆ ਨੀ, ਗਾਉਣਾ ਨੀ ਕੀਤਾ ਹੈ।
ਜਹਾ ਜਾਣਾ ਸੋ ਥਾਨ ਵਿਸਾਰਿਓ,
ਜਿੱਥੇ ਪ੍ਰਲੋਕ ਦੇ ਵਿੱਚ ਜ਼ਰੂਰੀ ਜਾਣਾ ਪੈਣਾ ਨਾ, ਉਹ ਪ੍ਰਲੋਕ ਰੂਪੀ ਥਾਂ ਤਾਂ ਭੁੱਲੀ ਫਿਰਦਾ, ਭੁਲਾਈ ਦਿੱਤਾ ਮਨ ਤੋਂ ਤੈਂ।
ਇੱਕ ਨਿਮਖ ਨਹੀਂ ਮਨ ਲਾਇਓ,
ਉਹਦੇ ਇੱਕ ਨਿਮਖ ਅੱਖ ਦੇ ਝਮਕਣ ਜਿੰਨੇ ਸਮੇਂ, ਜਿੰਨਾ ਵੀ ਸਮਾਂ ਨਹੀਂ, ਤੂੰ ਇੰਨਾ ਸਮਾਂ ਵੀ ਜਿਹੜਾ ਉਹ ਉਸ ਪਾਸੇ ਮਨ ਨੂੰ ਨਹੀਂ ਲਾਉਣਾ ਕੀਤਾ, ਚਿੱਤ ਨਹੀਂ ਤੇ ਲਾਉਣਾ ਕੀਤਾ ਹੈ ਉਸ ਪਾਸੇ ਨੂੰ।
ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ,
ਇਸ ਤੋਂ ਉਲਟ ਆਪਣੇ ਪੁੱਤਰ ਧੀਆਂ, ਕਲੱਤਰ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਹੋਈ ਇਸਤਰੀ, ਗ੍ਰਹਿ ਹੋ ਗਿਆ ਘਰ, ਸਮੱਗਰੀ ਹੋ ਗਿਆ ਤਾਂ ਸਾਰਾ ਸਾਜੋ ਸਮਾਨ ਸਮਗਰ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਜਿਹਦੇ ਸਾਰਾ ਕੁਛ ਆ ਗਿਆ। ਇਹ ਦੇਖ ਕਰਕੇ ਇਹਨਾਂ ਵਸਤਾਂ ਨੂੰ
ਇਸ ਹੀ ਮਹਿਮ ਉਰਜਾਇਓ,
ਉਹਦੇ ਵਿੱਚ ਹੀ ਫਸਿਆ ਹੋਇਆ, ਉਹਦੇ ਵਿੱਚ ਸਮਾਂ ਬਤੀਤ ਕਰ ਰਿਹਾ ਹੈ।
ਜਿਤ ਕੋ ਲਾਇਓ ਤਿਤ ਹੀ ਲਾਗਾ,
ਤੇ ਸਾਧ ਦ੍ਰਿਸ਼ਟੀ ਕਥਨ ਕਰਦੇ ਹੁਣ, ਇਹ ਹੈ ਸਾਰ, ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ ਜਿਹੜੀ ਹੁਣ ਕਥਨ ਕਰਦੇ ਨੇ। ਜਦੋਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿਹੜੀ ਹੈ ਨਾ ਆਪਣੇ ਤੇ ਲਾਉਂਦੇ ਆ ਲੋਕ, ਉਦੋਂ ਫਿਰ ਗੜਬੜ ਹੁੰਦੀ ਹੈ। ਲਓ ਜੀ ਤਾਂ ਮਹਾਰਾਜ ਨੇ ਕਿਹਾ ਵੀ ਜੇ ਪਾਸੇ ਨੂੰ ਲਾਇਆ ਉਸੇ ਪਾਸੇ ਲੱਗੇ ਆ, ਜਿਹੜੇ ਠੇਕਿਆਂ ਨੂੰ ਜਾਂਦੇ ਕਦੇ ਰੱਬ ਨਹੀਂ ਤੋਰਿਆ ਹੋਇਆ ਸਾਨੂੰ ਇਧਰ ਨੂੰ। ਉਹ ਬ੍ਰਹਮ ਗਿਆਨ ਜਿਹੜਾ ਫਿਰ ਹੈ ਇਹ ਸਮਦ੍ਰਿਸ਼ਟੀ, ਸਾਰ ਦ੍ਰਿਸ਼ਟੀ ਕਥਨ ਕਰਦੇ ਪਰਮੇਸ਼ਰ ਨੇ ਜੀਵਾਂ ਦੀ ਵਾਸ਼ਨਾ ਅਨੁਸਾਰ, ਜਿੱਤ ਜਿਸ ਪਾਸੇ ਵੱਲ ਕੋਈ ਜੀਵ ਲਾਇਆ ਲਾਉਣਾ ਕੀਤਾ ਹੈ, ਤੇ ਤਿਤ ਉਸੇ ਪਾਸੇ ਜੀਵ ਲੱਗਾ ਹੋਇਆ ਹੈ।
ਤੈਸੇ ਕਰਮ ਕਮਾਇਓ,
ਵਾਸ਼ਨਾ ਅਨੁਸਾਰ ਅੱਗੇ ਨੂੰ ਵੀ ਤੈਸੇ ਉਹੇ ਜੇ ਕਰਮ ਕਮਾਇਓ ਕਮਾਉਂਦਾ ਹੈ। ਸੰਸਕਾਰ ਹੁੰਦੇ ਨੇ ਪਿਛਲੇ ਬਣੇ ਹੋਏ, ਉਹਨਾਂ ਸੰਸਕਾਰਾਂ ਦੇ ਅਨੁਸਾਰ ਜੀਵ ਉਸੇ ਤਰ੍ਹਾਂ ਦੇ ਕਰਮ ਕਰਦਾ ਹੈ।
ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ,
ਜਦੋਂ ਪਰਮੇਸ਼ਰ ਆਪ ਕਿਰਪਾਲ ਦਿਆਲੂ ਭਇਓ ਹੋਇਆ, ਤਾਂ ਫਿਰ ਤਦੋਂ ਜੀਵ ਸਤਸੰਗ ਸ੍ਰੇਸ਼ਟ ਮਹਾਤਮਾ ਦੀ ਸਾਧ ਸੰਗ, ਉਹਨਾਂ ਨੂੰ ਸਤਪੁਰਸ਼ਾਂ ਦੀ ਸੰਗਤ ਮਿਲਦੀ ਹੈ, ਪ੍ਰਾਪਤ ਕਰਦਾ ਹੈ।
ਜਨ ਨਾਨਕ ਬ੍ਰਹਮ ਧਿਆਇਓ,
ਕਥਨ ਕਰਦੇ ਹਨ ਕਿ ਤਦ ਉਹ ਜਨ ਦਾਸ ਫਿਰ ਦਾਸਾ ਭਾਵ ਧਾਰ ਕੇ ਬ੍ਰਹਮ ਵਿਆਪਕ ਪ੍ਰਭੂ ਨੂੰ ਧਿਆਇਓ, ਧਿਆਉਂਦਾ ਕਰ, ਧਿਆ ਕਰ ਬਿਰਤੀ ਦੁਆਰਾ ਧਿਆਉਂਦਾ ਕਰਦਾ ਹੈ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਕਰ ਅਨੁਗ੍ਰਹ ਰਾਖ ਲੀਨੋ,
ਇਹਨੂੰ ਭਾਈ ਅੱਖਰ ਇਸ ਤਰ੍ਹਾਂ ਬੋਲਣੇ ਨੇ ਇਕੱਠੇ, ਅਨੁਗ੍ਰਹ ਸੰਪਰਦਾ ਚ ਐਂ ਇਹਦਾ ਉਚਾਰਨ ਹੈ, ਤੇ ਬਹੁਤ ਸਾਰੇ ਪ੍ਰਚਾਰਕ ਅਨੁਗ੍ਰਹ ਕਹਿੰਦੇ ਵੀ ਸੁਣੇ ਗਏ ਹੈ, ਹਿੰਦੂ ਮਤ ਦੇ ਪ੍ਰਚਾਰਕ ਵੀ ਐਸਾ ਇਹ ਫਲਾਣੇ ਅਨੁਗ੍ਰਹਿ ਕੀਤੀ ਐ ਕਹਿੰਦੇ ਸੁਣੇ ਗਏ, ਪਰ ਅਨੁਗ੍ਰਹਿ ਇਕੱਠਾ ਕਰਨਾ ਅਰਥ ਉਹਦੇ ਵਿੱਚੋਂ ਕਰ ਸਕਦੇ ਹਾਂ। ਭਾਇਓ ਸਾਰੀ
ਭਾਇਓ ਸਾਧੂ ਸੰਗ,
ਜਿਸ ਪੁਰਖ ਨੂੰ ਸਾਧੂ ਨਾਮ ਹੈ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦਾ ਸੰਗ ਸਾਥ ਮਿਲਾਪ ਪ੍ਰਾਪਤ ਹੋ ਗਿਆ ਹੈ, ਉਸ ਨੂੰ ਪਰਮੇਸ਼ਰ ਨੇ ਆਪਣੀ ਅਨੁਗ੍ਰਹਿ ਕਿਰਪਾ ਦ੍ਰਿਸ਼ਟੀ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖ ਲੈਣਾ ਕੀਤਾ ਹੈ। ਤੇ ਪਰਮਾਤਮਾ ਪ੍ਰਤੱਖ ਹੋ ਕੇ ਨਹੀਂ, ਉਹਨੂੰ ਉਸ ਤਰ੍ਹਾਂ ਬਚਾਉਣ ਦੇ ਕਈ ਤਰ੍ਹਾਂ ਦੇ ਤਰੀਕੇ ਪਰਮਾਤਮਾ ਦੇ। ਉਹ ਰੁਕਾਵਟ ਪਾ ਕੇ ਬਚਾਉਂਦਾ, ਮਾੜੇ ਕੰਮ ਨੂੰ ਜਾਂਦਾ ਮੂਹਰੇ ਰੁਕਾਵਟ ਪੈ ਰਹੀ ਹੈ, ਉਹ ਤਾਂ ਸਮਝਦਾ ਵੀ ਕੁਦਰਤੀ ਪੈ ਗਈ ਰੁਕਾਵਟ, ਪਰ ਉਹ ਰੱਬ ਨੇ ਪਾਈ ਹੁੰਦੀ ਵੀ ਤੂੰ ਹਟ ਜਾ ਇਸ ਪਾਸਿਓਂ, ਉਹ ਫੇਰ ਨਹੀਂ ਹਟਦਾ, ਫੇਰ ਰੁਕਾਵਟ ਪਾਉਂਦਾ, ਅਖੀਰ ਨੂੰ ਫਿਰ ਉਹ ਕਹਿੰਦਾ ਚੰਗਾ ਜਾ ਜਿਹੜੇ ਖੂਹ ਚ ਡਿੱਗਣਾ ਡਿੱਗ ਫਿਰ। ਤੇ ਇਸ ਪ੍ਰਕਾਰ ਸਾਧ ਸੀ, ਨਹੀਂ ਤਾਂ ਰੁਕਾਵਟ ਤੋਂ ਹੀ ਸਮਝ ਲੈਣਾ ਚਾਹੀਦਾ ਹੈ ਵੀ ਪਰਮਾਤਮਾ ਕੁਦਰਤ ਕੀ ਸੂਚਨਾ ਦੇ ਰਹੀ ਹੈ ਮੈਨੂੰ। ਅੱਗੇ ਦੱਸਦੇ ਨੇ ਜੇ
ਹਰ ਨਾਮ ਰਸ ਰਸਨਾ ਉਚਾਰ,
ਉਹ ਹਰ ਪਰਮੇਸ਼ਰ ਦੇ ਨਾਮ ਨੂੰ ਰਸ ਪ੍ਰੇਮ ਅਤੇ ਰਸਨਾ ਜੀਵ ਕਰਕੇ ਵੀ ਉਚਾਰੇ ਉਚਾਰਦਾ ਰਹਿੰਦਾ ਹੈ।
ਮਿਸ਼ਟ ਗੂੜਾ ਰੰਗ,
ਜਿੱਥੇ ਮਿਸ਼ਟ ਮਿੱਠਾ ਗੂੜਾ ਗਾੜਾ ਰੰਗ, ਤੇ ਉਹ ਅਤਿਅੰਤ ਹੀ ਆਨੰਦਦਾਇਕ ਅਵਸਥਾ ਵਿਚ ਫਿਰ ਇਉਂ ਪਹੁੰਚ ਜਾਂਦਾ ਹੈ।
ਮੇਰੇ ਮਾਨ ਕੋ ਅਸਥਾਨ,
ਪਰਮੇਸ਼ਰ ਦੀ ਸਾਧ ਸੰਗਤ ਮੇਰੇ ਤਾਈ ਮਾਨ ਸਤਿਕਾਰ ਦੇਣ ਦਾ ਅਸਥਾਨ ਹੈ, ਮੇਰੇ ਮਾਨ ਮੰਨਣ ਯੋਗ ਹੈ ਸਾਧ ਸੰਗਤ ਜਿਹੜੀ ਹੈ ਜੀ।
ਮੀਤ ਸਾਜਨ ਸਖਾ ਬੰਧਪ,
ਤੇ ਸਾਧੂ ਜਨ ਮੇਰੇ ਮੀਤ ਮਿੱਤਰ ਹਨ, ਸਾਜਨ ਸੱਜਣ ਹਨ, ਸਖਾ ਸਾਥੀ ਹਨ, ਬੰਧਵ ਸੰਬੰਧੀਆਂ ਦੀ ਤਰ੍ਹਾਂ ਵੀ ਮਹਾਤਮਾ ਜਨ ਹੀ ਹਨ। ਮੇਰੇ ਮਨ ਦੇ ਮਿੱਤਰ ਬਾਣੀ ਕਰਕੇ ਸੱਜਣ, ਸਰੀਰ ਕਰਕੇ ਸੰਬੰਧੀ ਅਤੇ ਪ੍ਰਲੋਕੀ ਸਹਾਇਤਾ ਦੇ ਲਈ ਸਖਾ ਸਾਥੀ ਹਨ, ਉਹ ਮਹਾਤਮਾ ਜਨ ਹਨ ਜੀ।
ਅੰਤਰ ਜਾਮੀ ਜਾਨ,
ਜਿਨ੍ਹਾਂ ਦੀ ਕਿਰਪਾ ਸਦਕਾ ਮੈਂ ਅੰਤਰ ਜਾਮੀ ਅੰਦਰ ਦੀ ਜਾਣ ਵਾਲੇ ਪਰਮੇਸ਼ਰ ਨੂੰ ਜਾਣਿਆ, ਇਹ ਸਾਧਤਾ ਦੀ ਕਿਰਪਾ ਦੁਆਰਾ ਜਾਣਿਆ। ਇਸ ਕਰਕੇ ਮਾਤਾ ਦੇ ਗਰਭ ਦੇ ਵਿਚ ਰੱਖਿਆ ਕਰਨ ਵਾਲੇ, ਇੱਕ ਵਾਰੀ ਦੁਬਾਰੇ ਬੋਲਦੇ ਜੀ ਫਿਰ ਇਹ
ਮੀਤ ਸਾਜਨ ਸਖਾ ਬੰਧਪ,
ਮੈਂ ਮਾਤਾ ਦੇ ਗਰਭ ਚ ਰੱਖਿਆ ਕਰਨ ਵਾਲਾ ਮਿੱਤਰ ਰੂਪ, ਇਸ ਲੋਕ ਵਿਚ ਸਾਜਨ ਸੱਜਣ ਰੂਪ, ਪਰਲੋਕ ਚ ਸਖਾ ਰੂਪ ਅਤੇ ਸੰਬੰਧੀਆਂ ਨਾਲੋਂ ਵੀ ਪਿਆਰਾ ਅੰਤਰਜਾਮੀ ਵਾਹਿਗੁਰੂ ਨੂੰ ਜਾਣਿਆ ਹੈ, ਉਹ ਪਰਮੇਸ਼ਰ ਹੈ।
ਅੰਤਰਜਾਮੀ ਜਾਨ,
ਉਹ ਹਿਰਦੇ ਦੀ ਜਾਣ ਵਾਲੇ ਪਰਮਾਤਮਾ ਨੂੰ ਜਾਣਿਆ, ਅੰਤਰਜਾਮੀ ਪ੍ਰਭੂ ਦੀ ਪ੍ਰਾਪਤੀ ਵਾਲੇ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪੀ ਮਿੱਤਰ ਸਰਬਣ ਮੰਨਣ ਅਧਿਆਸਨ ਰੂਪੀ ਸੱਜਣ ਸਤ ਸੰਤੋਖ ਰੂਪੀ ਸਾਥੀ ਪਰੋਖ ਅਪਰੋਖ ਜਿਹੜੇ ਗਿਆਨ ਹੈ, ਤੇ ਇਹ ਸਾਸੀ ਪਰੋਖ ਅਪਰੋਖ ਗਿਆਨ ਰੂਪੀ ਸੰਬੰਧੀਆਂ ਨੂੰ ਆਪਣਾ ਜਾਣਨਾ ਕੀਤਾ ਕਿ ਇਹ ਨੇ ਮੇਰੇ ਸੰਸਾਰ ਦੇ ਸੰਬੰਧੀ ਨਹੀਂ ਹੈ, ਮੇਰੇ ਇਹ ਮੇਰੇ ਹਨ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਸੰਸਾਰ ਸਾਗਰ ਜਿਨ ਉਪਾਇਓ,
ਜਿਸ ਪਰਮੇਸ਼ਰ ਨੇ ਸੰਸਾਰ ਰੂਪੀ ਸਾਗਰ ਸਮੁੰਦਰ ਉਪਾਇਓ ਪੈਦਾ ਕੀਤਾ ਹੈ।
ਸਰਣ ਪ੍ਰਭ ਕੀ ਗਹੀ,
ਮੈਂ ਉਸ ਪਰਮੇਸ਼ਰ ਦੀ ਸਰਣ ਓਟ ਗਹੀ ਗ੍ਰਹਿਣ ਕੀਤੀ ਹੈ।
ਗੁਰਪ੍ਰਸਾਦੀ ਪ੍ਰਭ ਅਰਾਧੇ,
ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਨੂੰ ਅਰਾਧੇ ਧਿਆਉਣਾ ਕਰੀਏ ਕਰਦੇ ਹਾਂ ਜੀ।
ਜਮ ਕੰਕਰ ਕਿਸ ਨਾ ਕਹੀ,
ਜਿਸ ਕਰਕੇ ਜਮਾਂ ਦੇ ਦੂਤ ਜਿਹੜੇ ਨੇ ਤੇ ਉਹ ਮੈਨੂੰ ਕੁਝ ਵੀ ਨਹੀਂ ਆਖ ਸਕਦੇ।
ਮੋਖ ਮੁਕਤ ਦੁਆਰ ਜਾ ਕੇ,
ਮੰਨੇ ਪਾਵਹਿ ਮੋਖ ਦੁਆਰ, ਜਿਸ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਦੁਆਰ ਦਰਵਾਜ਼ੇ ਦੇ ਉੱਪਰ ਸਲੋਕ ਸਮੀਪ ਸਰੂਪ ਸਵਿਜ ਆਦਿ ਵੈਕੁੰਠ ਦੀਆਂ ਮੁਕਤੀਆਂ ਅਤੇ ਕੇਵਲ ਮੋਕਸ਼ ਆਦਿ ਇਹ ਵਸਦੀਆਂ ਹਨ, ਮੋਖ ਮੁਕਤ ਦੁਆਰ ਜਾ ਕੇ ਜਿਹਦੇ ਦੁਆਰੇ ਤੇ ਹਨ
ਸੰਤ ਹਿਰਦਾ ਭੰਡਾਰ।
ਸੰਤ ਜਨਾਂ ਦਾ ਹਿਰਦਾ ਉਹ ਪਰਮੇਸ਼ਰ ਦੇ ਨਾਮ ਦਾ ਭੰਡਾਰਾ ਹੀ ਹੈ, ਕਹਿੰਦੇ ਹਿਰਦੇ ਦੇ ਚੋਂ ਪ੍ਰਭੂ ਦੇ ਪ੍ਰਾਪਤੀ ਦੇ ਬੋਲ ਨਿਕਲਦੇ ਹੈ, ਕਿਉਂਕਿ ਅੰਦਰ ਭੰਡਾਰਾ ਹੈ, ਰੱਬ ਦੀਆਂ ਗੱਲਾਂ ਨਿਕਲਦੀਆਂ ਅੰਦਰ ਭੰਡਾਰਾ ਹੈ। ਇਹ ਜਿਹੜੀਆਂ ਚਾਰ ਵੈਕੁੰਠ ਦੀਆਂ ਮੁਕਤੀਆਂ ਹਨ, ਸਲੋਕ ਮੁਕਤੀ ਉਹਨੂੰ ਕਹਿੰਦੇ ਨੇ ਆਪਣੇ ਇਸ਼ਟ ਦੇ ਲੋਕ ਵਿੱਚ ਨਿਵਾਸ ਕਰਨਾ, ਸਮੀਪਿਆ ਕਹਿੰਦੇ ਆਪਣੇ ਇਸ਼ਟ ਦੇ ਨਿਕਟਵਰਤੀ ਹੋਣਾ, ਉਸ ਲੋਕ ਦੇ ਵਾਸੀ ਬਣ ਜਾਣਾ, ਤੇ ਇਸ ਕਰਕੇ ਸਰੂਪ ਇਸ਼ਟ ਦੇ ਤੁਲ ਸ਼ਕਲ ਉਸੇ ਤਰ੍ਹਾਂ ਦਾ ਸਰੂਪ ਹੋ ਜਾਣਾ ਕੇਵਲ, ਤੇ ਉਹਦਾ ਸਰੂਪ ਜੇ ਚਤੁਰਭੁਜੀ ਹੈ ਚਤੁਰਭੁਜੀ ਰੂਪ ਹੋ ਗਿਆ, ਜਿਹਦੀ ਉਪਾਸਨਾ ਕੀਤਾ ਉਹਦਾ ਰੂਪ ਬਣ ਜਾਂਦਾ ਹੈ। ਸਹਿਜ ਇਸ਼ਟ ਦੇ ਨਾਲ ਅਭੇਦ ਹੋਣਾ ਉਹ ਇਸ ਤਰ੍ਹਾਂ ਹੋ ਜਾਂਦਾ ਹੈ ਤੇ ਸਹਿਜ ਮੁਕਤੀ ਦੇ ਵਿੱਚ ਐਸਾ ਕਥਨ ਕੀਤਾ ਗ੍ਰੰਥਾਂ ਚ ਵੀ ਇੱਕ ਸੰਸਾਰ ਦੀ ਉਤਪਤੀ, ਇੱਕ ਸੰਸਾਰ ਦੀ ਲਹਿਤਾ, ਇਹ ਦੋ ਨਹੀਂ ਕਰ ਸਕਦਾ। ਬਾਕੀ ਦੀ ਸਮਰੱਥਾ ਰੱਬ ਦੀ ਨਹੀਂ ਹੋ ਜਾਂਦੀ ਹੈ। ਸੰਸਾਰ ਨੂੰ ਢਾ ਕੇ ਬਣਾ ਨਹੀਂ ਸਕਦਾ, ਨਾ ਪੈਦਾ ਕਰ ਸਕਦਾ। ਬਾਕੀ ਸਾਰਾ ਕੁਛ ਉਹਦੇ ਕੋਲ ਇੱਕੋ ਹੀ ਟਾਈਮ, ਜੇ ਉਹ ਹਜ਼ਾਰਾਂ ਦੇਹਾਂ ਸ਼ਕਲ ਧਾਰਨ ਕਰਕੇ ਹਜ਼ਾਰਾਂ ਥਾਂ ਤੇ ਵਿਚਰਨਾ ਚਾਹੇ ਉਹਦੇ ਲਈ ਕੋਈ ਔਖੀ ਗੱਲ ਨਹੀਂ ਹੈ, ਇਹ ਸਮਰੱਥਾ ਉਹਦੇ ਵਿੱਚ ਹੋ ਜਾਂਦੀ ਹੈ। ਪਰ ਇਹ ਸਭ ਕੁਛ ਨਾਮ ਦੇ ਅਧੀਨ ਦੱਸਿਆ ਹੈ। ਕੇਵਲ ਮੋਕਸ਼ ਹੈ ਜਿਹੜੀ ਪੰਜਵੀਂ, ਉਹ ਹੈ ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤੇ ਉਹ ਅਸਲੀ ਗੁਰਸਿੱਖ ਉਹ ਜਿਹੜੀਆਂ ਵੈਕੁੰਠ ਦੀਆਂ ਮੁਕਤੀਆਂ ਨਹੀਂ ਚਾਹੁੰਦੇ। ਇਹਨੂੰ ਤਾਂ ਇਹ ਕਿਹਾ ਮੁਕਤ ਬੱਪੜੀ ਵੀ ਗਿਆਨੀ ਤਿਆਗ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਉਹ ਇਹ ਮੁਕਤੀਆਂ ਨੇ ਚਾਰ। ਕਿਹੜੀ? ਕੇਵਲ ਮੋਕਸ਼ ਨੂੰ ਚਾਹੁੰਦੇ ਆ ਉਹ, ਅਭੇਦਤਾ ਵਾਲੀ। ਅੱਗੇ ਦੱਸਦੇ ਹਨ ਜੇ
ਜੀ ਜੁਗਤ ਸੁਜਾਣ ਸੁਆਮੀ,
ਸੁਜਾਣ ਅੰਤਰਜਾਮੀ, ਸੁਆਮੀ ਮਾਲਕ, ਪ੍ਰਭ ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰੇ ਜੀਵਾਂ ਦੇ ਪਾਲਣ ਪੋਸ਼ਣ ਦੀ ਯੁਗਤੀ ਨੂੰ ਜਾਣਦਾ ਹੈ ਤੇ ਕਿਵੇਂ ਕਿਵੇਂ ਪਾਲਣਾ ਕਰਨੀ ਹੈ, ਪੱਥਰਾਂ ਚ ਕੀੜਿਆਂ ਨੂੰ ਕਿਵੇਂ ਪਾਲਣਾ ਹੈ,
ਸਦਾ ਰਾਖਣਹਾਰ,
ਤੇ ਉਹ ਸਦਾ ਹੀ ਰੱਖਿਆ ਕਰਨ ਵਾਲਾ ਹੈ। ਇਹ ਨੀ ਵੀ ਕਦੇ ਰੱਖਿਆ ਕਰੀ ਕਦੇ ਨਹੀਂ, ਹਮੇਸ਼ਾ ਹੀ ਰੱਖਿਆ ਕਰਦਾ।
ਦੁੱਖ ਦਰਦ ਕਲੇਸ਼ ਬਿਨਸਹਿ,
ਉਹ ਸਮਰੱਥ ਪਰਮੇਸ਼ਰ ਜਿਸ ਦੇ ਮਨ ਹਿਰਦੇ ਵਿਚ ਬਸ ਜਾਂਦੇ ਨੇ। ਸਾਰੀ ਤੁਕ ਬੋਲੋ ਜੀ।
ਜਿਸ ਬਸੈ ਮਨ ਮਾਹੇ,
ਉਹ ਪਰਮੇਸ਼ਰ ਜਿਸ ਦੇ ਮਨ ਹਿਰਦੇ ਵਿਚ ਬਸੇ ਬਸ ਜਾਂਦਾ, ਉਹ ਫਿਰ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ, ਦੁੱਖ ਨਾਮ ਦੁੱਖ ਦਾ, ਦੁੱਖ ਨਾਮ ਕਸ਼ਟ ਦਾ, ਅਵਿਦਿਆ ਦੀ ਦਰਦ ਪੀੜਾ, ਪੰਜ ਪ੍ਰਕਾਰ ਦੇ ਕਲੇਸ਼ ਬਿਨਸੇ ਨਾਸ ਹੋ ਜਾਂਦੇ ਨੇ। ਅਵਿਦਿਆ, ਅਸੰਮਤਾ, ਰਾਗ, ਦਵੈਸ਼, ਅਭਿਨਵੇਸ਼, ਇਹ ਪੰਜ ਕਲੇਸ਼ ਤੇ ਇਸ ਪ੍ਰਕਾਰ ਉਹਦੇ ਮਿਟ ਜਾਂਦੇ ਹਨ।
ਮਿਰਤ ਨਰਕ ਅਸਥਾਨ ਬਿਖੜੇ,
ਮੌਤ, ਮਿਰਤ ਦਾ ਅਰਥ ਹੀ ਮੌਤ ਹੈ, ਨਰਕ ਦੁੱਖਾਂ ਵਾਲੀ ਜਗ੍ਹਾ ਪਰਲੋਕ ਦੇ ਵਿੱਚ, ਤੇ ਜਮ ਮਾਰਗ ਵਿੱਚ ਵਹਿ ਤਰਨੀ ਨਦੀ ਅਤੇ ਬਿਖੜੇ ਕਠਿਨ ਸਥਾਨ ਥਾਂ ਹਨ। ਬਿਖੜੇ ਬਹੁਤੇ ਥਾਂ ਕਸ਼ਟ, ਜਿਨ੍ਹਾਂ ਚ ਬਹੁਤ ਕਸ਼ਟ ਹੁੰਦਾ ਹੈ, ਪੰਜਾਂ ਕੋਸ਼ਾਂ ਰੂਪ ਔਖੇ ਥਾਂ। ਅਤੇ ਅੱਗੇ ਦੱਸਦੇ ਨੇ
ਬਿਖ ਨਾ ਪੋਹੈ ਤਾਹੇ,
ਤੇ ਜਿਹੜੇ ਬਿਖ ਵਿਓ ਰੂਪੀ ਵਿਸ਼ੇ ਤਾਹੇ, ਉਸ ਮਨੁੱਖ ਨੂੰ ਪੋਹੇ ਪੋਹਦੇ ਵੀ ਨਹੀਂ, ਸਪਰਸ਼ ਨਹੀਂ ਕਰਦੇ। ਇਹ ਨਾਮ ਦਾ ਐਸਾ ਵੱਡਾ ਪ੍ਰਤਾਪ ਹੈ ਜਿਹੜਾ ਨਾਮ ਜਪਦਾ ਜੇ।
ਰਿੱਧ ਸਿੱਧ ਨਵ ਨਿਧ ਜਾ ਕੈ,
ਹਾਂਜੀ, ਜਿਸ ਪ੍ਰਕਾਰ ਕੈ ਦੇ ਕੈ ਦਾ ਅਰਥ ਹੈ ਦੇ, ਜਾਂ ਜਿਸ ਪਰਮੇਸ਼ਰ ਦੇ ਘਰ ਦੇ ਵਿੱਚ ਰਿੱਧ ਅੰਨ ਦੀ ਅਤੋੜਤਾ, ਸਿੱਧ ਅਲੌਕਿਕ ਸ਼ਕਤੀਆਂ, ਨਵ ਨਿਧ ਨੌ ਨਿਧੀਆਂ, ਅਸਨ ਬਸਨ ਪੂ ਕਨਖੁਨ, ਦਾਸੀ ਚੌਂਪ ਗੁਲਾਮ, ਰਥਵਾਹੇ ਹੰਡਵਾਹੇ ਜਾਣੀਆਂ, ਜੈ ਨਵਨਿਧ ਕੇ ਨਾਮ। ਤੇ ਇਸ ਪ੍ਰਕਾਰ ਜਿਹੜੀਆਂ ਹੈ, ਤੇ ਇਹ ਜਿਹੜਾ ਸਾਜ ਜਿਸ ਦੇ ਘਰ ਦੇ ਵਿੱਚ ਇਹ ਸਭ ਕੁਛ ਬੇਅੰਤ ਹੈ,
ਅੰਮ੍ਰਿਤਾ ਪ੍ਰਵਾਹ,
ਨਾਮ ਰੂਪੀ ਅੰਮ੍ਰਿਤ ਦਾ ਪ੍ਰਵਾਹ ਵਹਿਣ ਹੀ ਚੱਲ ਰਿਹਾ ਹੈ। ਇਸ ਕਰਕੇ ਰਿੱਧ ਸਿੱਧ ਨਾਵੇਂ ਕੀ ਦਾਸੀ ਕਿਹਾ, ਤੇ ਗੁਰਸਿੱਖ ਦੀ ਪ੍ਰਵਾਹ ਨਹੀਂ ਕਰਦਾ। ਪਰ ਜਿੱਥੇ ਪਰਮਾਤਮਾ ਦਾ ਨਾਮ, ਜਿੱਥੇ ਪਾਣੀ ਹੁੰਦਾ ਉੱਥੇ ਬੂਰ ਤਾਂ ਆਪ ਹੀ ਆ ਜਾਂਦਾ ਨਾ, ਇਹ ਪਦਾਰਥ ਤਬੂਰ ਹੈ, ਨਾਮ ਦੀ ਬੜੀ ਸ਼ਕਤੀ ਹੈ। ਰਿੱਧ ਕਹਿੰਦੇ ਨੇ ਸੇਰ ਅੰਨ ਪਕਾ ਲੈਣਾ ਤੇ ਉਹ ਸੱਤ ਦਿਨ ਵਰਤਾਈ ਜਾਣਾ ਮੁੱਕਈ ਨਾ। ਇਹਦਾ ਜੇ ਸਰੂਪ ਦੇਖਣਾ ਇਤਿਹਾਸ ਵਿੱਚ ਦੇਖੋ, ਬਈ ਭਾਈ ਰੂਪ ਚੰਦ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜਿਨ੍ਹਾਂ ਦਾ ਜਨਮ ਹੋਇਆ ਸੀ, ਉਹ ਲੰਮੇ ਪ੍ਰਸੰਗ ਨੇ, ਜਦੋਂ ਲਾਹੌਰ ਤੋਂ ਤੁਰਕ ਚੜ੍ਹ ਕੇ ਆਏ ਤੇ ਉਹ ਜਦੋਂ ਆ ਰਹੇ ਸੀ, ਉਹ ਭਾਈ ਰੂਪ ਚੰਦ ਨਾ ਲੰਗਰ ਲਈ ਜਾ ਰਿਹਾ ਸੀ, ਉਹ ਲੰਗਰ ਲਈ ਜਾ ਰਿਹਾ ਸੀ ਤੇ ਫੌਜ ਜਿਹੜੀ ਲਾਹੌਰ ਤੋਂ ਚੱਲੀ, ਕਿਸੇ ਨੇ ਰੋਟੀ ਪਾਣੀ ਤਾਂ ਦਿੱਤਾ ਨਾ, ਭੁੱਖਣ ਪਾਣੇ ਸੀ, ਉਹਨਾਂ ਨੇ ਕਹਿੰਦੇ ਵੀ ਇਹ ਜਾ ਰਿਹਾ ਜਿਹੜਾ ਲੰਗਰ ਹੈ ਇਹਦੇ ਕੋਲ ਰੂਪ ਚੰਦ ਵੱਲ ਇਸ਼ਾਰਾ ਕਰਕੇ ਕਹਿੰਦੇ ਲੁੱਟ ਲਓ ਲੰਗਰ। ਭਾਈ ਸਾਹਿਬ ਕਹਿੰਦੇ ਗੱਲ ਸੁਣੋ ਬਈ, ਜੇ ਤੁਸੀਂ ਆਪ ਖੋ ਕੇ ਖਾਓਗੇ ਭੁੱਖੇ ਰਹੋਗੇ, ਤੁਸੀਂ ਬਾਲੇ ਹੋ ਲੰਗਰ ਥੋੜਾ, ਜੇ ਪੰਗਤ ਲਾ ਕੇ ਬਹਿ ਜਾਓਗੇ ਕਹਿੰਦੇ ਸਾਨੂੰ ਤ੍ਰਿਪਤ ਕਰ ਦੂੰ ਸਾਰਿਆਂ ਨੂੰ, ਕਹਿੰਦੇ ਲੈ ਐਂ ਕਰ ਲੈਂਦੇ ਹਾਂ, ਪੰਗਤ ਲਾ ਕੇ ਬਹਿ ਗਏ। ਜਿਉਂ ਭਾਈ ਸਾਹਿਬ ਲੱਗੇ ਪ੍ਰਤਾਉਣ, 300 ਪੂਰੇ ਰੱਜ ਕੇ ਜਾ ਕੇ ਜਿਹੜੇ ਵਾਢੀ ਲੱਗੇ ਸੀ ਕਾਮੇ ਉਹਨਾਂ ਨੂੰ ਵੀ ਰਜਾ ਦਿੱਤਾ। ਇਹਨੂੰ ਕਹਿੰਦੇ ਨੇ ਰਿੱਧੀ, ਸਿੱਧੀ ਜਿਹੜੀ ਹੈ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਉਹ ਇਸ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਹਨ ਸਿੱਧੀ ਦੇ ਬਲ ਨਾਲ, ਜਿਵੇਂ ਭਗਤ ਨਾਮਦੇਵ ਜੀ ਅਰ ਗਿਆਨਦੇਵ ਜੀ, ਇਹਨਾਂ ਇੱਥੇ ਮਾਰਵਾੜ ਦੇ ਇਲਾਕੇ ਚ ਵਿਚਰਦੇ ਸੀ। ਪਿਆਸ ਲੱਗੀ, ਗਿਆਨਦੇਵ ਜੀ ਕਹਿੰਦੇ ਨਾਮਦੇਵ ਪਿਆਸ ਲੱਗੀ ਆ, ਕਹਿੰਦੇ ਹਾਂਜੀ ਪਿਆਸ ਮੈਨੂੰ ਵੀ ਲੱਗੀ। ਅੱਛਾ ਚੱਲਦੇ ਹੋ ਸਾਹਮਣੇ ਖੂਹ ਹੈ, ਕਿਤੇ ਕਿਤੇ ਹੁੰਦਾ ਸੀ ਖੂਹ, ਖੂਹ ਨੂੰ ਲੱਗਿਆ ਹੋਇਆ ਜਿੰਦਾ, ਉਹ ਪਹਿਰੇ ਤੇ ਖੜਾ ਇੱਕ ਬੰਦਾ, ਕਿਉਂਕਿ ਪਾਣੀ ਦੀ ਕਿੱਲਤ ਹੋਣ ਕਰਕੇ ਉਹ ਟਾਈਮ ਹੀ ਹੁੰਦਾ ਸੀ ਵੀ ਸੁਬਾਹ ਸ਼ਾਮ ਹੀ ਖੁੱਲੂਗਾ। ਉਹ ਕਹਿੰਦੇ ਭਾਈ ਪਾਣੀ ਪੀਣਾ, ਉਹ ਕਹਿੰਦਾ ਜੀ ਹੁਣ ਤਾਂ ਜਿੰਦਾ ਲੱਗ ਗਿਆ, ਸ਼ਾਮ ਨੂੰ ਖੁੱਲੂਗਾ। ਕਹਿੰਦੇ ਪਿਆਸ ਤਾਂ ਸਾਨੂੰ ਹੋਣ ਲੱਗੀ ਹੈ। ਕਹਿੰਦੇ ਨਹੀਂ ਜਿੰਦਾ ਨਹੀਂ ਖੋਲਣਾ, ਚੰਗਾ ਵੀ ਤੇਰੀ ਮਰਜ਼ੀ ਹੈ। ਉਹ ਗਿਆਨਦੇਵ ਜੀ ਨੇ ਕੀ ਕਰਿਆ, ਸਿੱਧੀ ਦੇ ਬਲ ਨਾਲ ਉਹ ਜਿਹੜਾ ਅਣਮਾ ਅਣਮਾ ਕਹਿੰਦੇ ਅਣੂ ਬਰੀਕ ਤੋਂ ਬਰੀਕ ਹੋ ਕੇ, ਉਹ ਬਰੀਕ ਹੋ ਕੇ ਉਹਦੇ ਦਰਵਾਜ਼ੇ ਦੇ ਵਿੱਚ ਦੀ ਲੰਘਿਆ, ਜਾ ਕੇ ਬੌਲੀ 'ਚ ਨਾਲੇ ਪਾਣੀ ਪੀਤਾ, ਨਾਲੇ ਤੁੰਬੀ ਭਰ ਲਿਆ ਨਾਮਦੇਵ ਵਾਸਤੇ। ਨਾਮਦੇਵ ਨੂੰ ਕਹਿੰਦੇ ਲੈ ਪੀ ਲਿਆ ਪਾਣੀ। ਨਾਮਦੇਵ ਕਹਿੰਦੇ ਇਹ ਸਿੱਧੀ ਦੇ ਬਲ ਨਾਲ ਲਿਆਂਦਾ ਹੋ ਪਾਣੀ, ਮੈਂ ਤਾਂ ਨਹੀਂ ਪੀਣਾ, ਇਹ ਸਿੱਧੀ ਦੇ ਬਲ ਨਾਲ ਆਇਆ ਵਾ ਪਾਣੀ, ਤੇਰੀ ਕਰਾਮਾਤ ਨਾਲ ਆਇਆ, ਮੈਂ ਹੀ ਪੀਣਾ ਇਹ, ਮੈਂ ਪੀਊਂਗਾ ਜੇ ਰੱਬ ਪਿਆਊਗਾ ਪਾਣੀ। ਉਹ ਸਾਹਸੀ ਉਸੇ ਵੇਲੇ ਪਰਮਾਤਮਾ ਨੇ ਸਾਹਸੀ ਉਹ ਭਗਤ ਨਾਮਦੇਵ ਜੀ ਨੇ ਮਾਰਵਾੜ ਜੈਸੀ ਨੀਰ ਵਾਲਹਾ ਇਹ ਸ਼ਬਦ ਉਚਾਰਕ ਕੀਤਾ ਉੱਥੇ। ਬਸ ਜਦੋਂ ਰੱਬ ਨੂੰ ਚੇਤੇ ਕੀਰਤਨ ਕਰਨ ਲੱਗ ਗਏ ਪਿਆਸੇ, ਜਦੋਂ ਰੱਬ ਨੂੰ ਚੇਤੇ ਕੀਤਾ ਪਾਣੀ ਜਿਹੜਾ ਉਛਲ ਕੇ ਪਾਣੀ ਖੂਹ ਤੋਂ ਬਾਹਰ ਆਉਣ ਲੱਗ ਗਿਆ। ਨਾਮਦੇਵ ਜੀ ਕਹਿੰਦੇ ਗਿਆਨਦੇਵ ਜੀ ਨੂੰ ਕਹਿੰਦੇ ਲਓ ਜੀ, ਕਹਿੰਦੇ ਤੁਸੀਂ ਤਾਂ ਤੂੰਬੀ ਲੈ ਕੇ ਆਏ ਸੀ, ਕਹਿੰਦੇ ਹੁਣ ਨਹਾ ਲਓ ਚਾਹੇ ਨਾਲੇ ਪਾਣੀ ਪੀ ਲਓ। ਉਸ ਵੇਲੇ ਇਹਨੂੰ ਸਿੱਧੀ ਕਹਿੰਦੇ ਹੈ, ਰਿੱਧ ਸਿੱਧ ਨਵ ਨਿੱਧ, ਇਹ ਜਿਹੜੀਆਂ ਨੌ ਨਦੀਆਂ ਉਹਦੇ ਵਿੱਚ ਬਹੁਤ ਧਨ ਰਾਸ਼ੀ ਜਿਹੜਾ ਨਾ ਕਈ ਪੁਸਤਾਂ ਤੱਕ ਨਾ ਮੁੱਕਣਾ, ਅਤੇ ਇਹਦੇ ਵਿੱਚ ਬਹੁਤ ਪ੍ਰਕਾਰ ਦੀਆਂ ਜਿਹੜੀਆਂ ਸੰਸਕ੍ਰਿਤ ਦੇ ਗ੍ਰੰਥਾਂ 'ਤੇ ਜਿਹੜੀਆਂ ਨੌ ਲਿਖੀਆਂ ਹੋਈਆਂ ਨੇ, ਪਦਮਾ ਮਹਾਂਪਦਮ ਮਾਕਰ ਕਸ਼ਵ ਮਕੰਦ ਕੁੰਦ ਨੀਲ ਸੰਖ ਖਰਬ। ਹੁਣ ਜੇ ਇਹਨਾਂ ਦੀ ਆਪਾਂ ਵਿਆਖਿਆ ਕਰਨ ਲੱਗੀ ਫਿਰ ਤਾਂ ਕਥਾ ਇੱਥੇ ਹੀ ਰੁਕ ਜੂਗੀ, ਇਸ ਕਰਕੇ ਕਿਤੇ ਕਿਤੇ ਚਲੋ ਹੋ ਜਾਂਦੀ ਹੈ। ਆਹ ਹੁਣ ਅੱਗੇ ਜਿਸ ਪ੍ਰਕਾਰ ਹੈ, ਇਹ ਜਿੱਥੇ ਅੰਮ੍ਰਿਤ ਦਾ ਪ੍ਰਵਾਹ ਨਾਮ ਦਾ ਚੱਲਦਾ ਹੈ ਉੱਥੇ ਭਾਈ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ।
ਆਦਿ ਅੰਤੇ ਮਦ ਪੂਰਨ,
ਪਰਮੇਸ਼ਰ ਜਗ ਦੇ ਆਦਿ ਮੁੱਢ ਵਿੱਚ ਅਧਿਸ਼ਠਾਨ ਰੂਪ, ਮਦ ਵਿਚਕਾਰ ਪੂਰਨ ਵਿਆਪਕ ਰੂਪ, ਅਤੇ ਫਿਰ ਉਹ ਅਖੀਰ ਦੇ ਵਿੱਚ ਸਿਧਾਂਤ ਰੂਪ ਹੈ। ਉਹ ਐਸਾ ਪਰਮੇਸ਼ਰ ਵਾਹਿਗੁਰੂ ਹੈ, ਤ੍ਰੈ ਕਾਲ ਆਬਾਦ ਰੂਪ ਊਚ ਉੱਚਾ, ਵੇਦਾਂ ਸ਼ਾਸਤਰਾਂ ਕਰਕੇ ਉਹਦੇ ਵਿੱਚ ਗਮਤਾ ਨਹੀਂ ਹੈਗੀ। ਹਾਂਜੀ ਊਚ
ਊਚ ਅਗਮ ਅਗਾਹ,
ਊਚ ਉੱਚਾ ਅਤ ਉੱਚਾ ਤਾਕਾ ਦਰਬਾਰ ਆ, ਵੇਦਾਂ ਸ਼ਾਸਤਰਾਂ ਕਰਕੇ ਉਹਦੇ ਚ ਗਮਤਾ ਨਹੀਂ ਹੋ ਸਕਦੀ। ਇਹਨਾਂ ਤੋਂ ਅਗਮੀਆਂ ਸਾਧਕੀ ਮਹਿਮਾ ਵੇਦਨਾ ਜਾਂ ਵੇਦ ਤਾਂ ਸਾਧੂਆਂ ਦੀ ਮਹਿਮਾ ਨਹੀਂ ਜਾਣ ਸਕਦੇ, ਪਰਮਾਤਮਾ ਦੀ ਕੀ ਜਾਣਨੇ। ਇਸ ਕਰਕੇ ਅਗਾਹ ਉਹ ਪਕੜਨ ਤੋਂ ਰਹਿਤ ਹੈ। ਇਸ ਕਰਕੇ ਕਿਹਾ ਨਾ ਵੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਵੇਦਾਂ ਸ਼ਾਸਤਰਾਂ ਕਰਕੇ ਐਸਾ ਜਿਹੜਾ ਨਾ ਉਹਦੀ ਵਿਚਾਰ ਜ਼ਰੂਰ ਕਰਦੇ ਆ ਵੇਦ ਸ਼ਾਸਤਰ, ਪਰ ਅੰਤ ਨਹੀਂ ਪਾ ਸਕਦੇ।
ਸਿੱਧ ਸਾਧਿਕ ਦੇਵ ਮੁਨ ਜਾਨ,
ਤੇ ਸਿੱਧੀਆਂ ਦੇ ਪ੍ਰਾਪਤੀ ਵਾਲੇ ਸਿੱਧ ਲੋਕ, ਸਾਧਕ ਸਾਧਨਾ ਕਰਨ ਵਾਲੇ, ਦੇਵ ਦੇਵਤੇ, ਮੁਨ ਮੰਨਣਸ਼ੀਲ ਮਹਾਤਮਾ, ਰਿਖੀ ਹੁੰਦੇ ਨੇ ਜਿਹੜੇ ਜੰਗਲ ਤੋਂ ਕਦੇ ਬਸਤੀ ਚ ਆਉਣੇ ਨਾ, ਮੁਨੀ ਹੁੰਦੇ ਨੇ ਜਿਹੜੇ ਜੰਗਲਾਂ ਚ ਵੀ ਰਹਿਣ ਤੇ ਬਸਤੀਆਂ ਚ ਵੀ ਆ ਜਾਣ ਉਪਦੇਸ਼ ਦੇਣ, ਉਹ ਮੰਨਣਸ਼ੀਲ ਮਹਾਤਮਾ ਜਾਣ, ਤੇ ਜਾਂ ਫਿਰ ਜਾਣ ਉਹਨਾਂ ਦੇ ਸੇਵਕ ਆਦਿ।
ਵੇਦ ਕਰਹਿ ਉਚਾਰ,
ਵੇਦ ਆਦਿ ਧਰਮ ਪੁਸਤਕ ਇਹ ਜਿਹੜੀ ਆ ਨਾ ਉਚਾਰਨ ਕਰਦੇ ਆ, ਕੀ ਉਚਾਰਨ ਕਰਦੇ ਵੀ ਬੇਅੰਤ ਹੈ। ਸੰਸਕ੍ਰਿਤੀ ਵਿੱਚ ਮਹਾਰਾਜ ਨੇ ਕਿਹਾ ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦ ਹੈ, ਐਸਾ ਹੈ ਉਹ ਪਰਮੇਸ਼ਰ, ਬੇਅੰਤ ਹੈ ਜੀ।
ਸਿਮਰ ਸਵਾਮੀ ਸੁਖ ਸਹਿਜ ਪੁੰਚ ਹੈ,
ਹੇ ਸਵਾਮੀ ਮਾਲਕ ਪਰਮੇਸ਼ਰ ਦੇ, ਕਿ ਜਿਹੜਾ ਸਵਾਮੀ ਮਾਲਕ ਹੈ ਨਾ, ਸਿਮਰ ਸਵਾਮੀ, ਸਵਾਮੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਸਿਮਰ ਯਾਦ ਕਰਕੇ ਕੀ ਹੋਏਗਾ, ਸਹਿਜ ਸੁਭਾਵ ਕੀ ਸੁੱਖ ਸਰੂਪ ਦੇ ਆਨੰਦ ਨੂੰ ਪਹੁੰਚੇ ਭੋਗੇਗਾ ਮਾਣੀ ਦਾ। ਫਿਰ ਜੇ ਉਹਦਾ ਸਿਮਰਨ ਕਰੇ ਤੋਂ
ਨਹੀਂ ਅੰਤ ਪਾਰਾਵਾਰ,
ਆਨੰਦ ਮਾਣ ਸਕਦਾ ਹੈ ਪਰ ਪਰਮੇਸ਼ਰ ਦੇ ਪਾਰ ਉਰਾਰ ਦਾ ਅੰਤ ਨਹੀਂ ਪਾ ਸਕਦਾ। ਬੇਅੰਤ ਹੈ ਅੰਤ ਨਾ ਪਾਵ, ਦੇਵ ਸਵੇ ਮੁਨ ਇੰਦਰ ਮਹਾਂਸ ਵਿਯੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਿਹੋ ਹਰ ਜਾਪ ਨਾ ਛਾਡਿਓ ਇਹ ਕਰੀ, ਉਹ ਬੇਅੰਤ ਹੈ।
ਅਨਕ ਪ੍ਰਾਸ਼ਤ ਮਿਟ ਹੈ ਖਿਨ ਮਹਿ,
ਤੇ ਪ੍ਰਾਸ਼ਿਤ ਸਾਸ ਨਹੀਂ, ਭਾਵੇਂ ਪ੍ਰਾਸ਼ਚਿਤ ਕਰਮ ਨੂੰ ਕਹਿੰਦੇ ਆ, ਪਰ ਇੱਥੇ ਪ੍ਰਾਸ਼ਚਿਤ ਜਿਹੜਾ ਨਾ ਇਹ ਪਾਪਾਂ ਤੋਂ ਭਾਵ ਹੈ। ਅਨਕ ਪ੍ਰਾਸ਼ਿਤ ਕਹਿੰਦੇ ਹਿਰਦੇ ਦੇ ਅੰਦਰ ਜੇ ਵਾਹਿਗੁਰੂ ਵਸ ਜਾਵੇ, ਪੂਰੀ ਪੰਕਤੀ ਬੋਲ ਦੋ ਜੀ।
ਅਨਕ ਪ੍ਰਾਸ਼ਤ ਮਿਟ ਹੈ ਖਿਲ ਮਹਿ ਰਜਾ ਜਪ ਭਗਵਾਨ।
ਹਿਰਦੇ ਦੇ ਵਿਚ ਖੱਟ ਪਗਾਂ ਸਪੰਨ ਜੋ ਪਰਮੇਸ਼ਰ ਜਾ ਪਰਮੇਸ਼ਰ ਦਾ ਨਾਮ ਜੀਵ ਜਪੇ ਜਪਣਾ ਕਰੇ। ਅਨਕ ਅਨੇਕਾਂ ਜਨਮਾਂ ਦੇ ਪ੍ਰਾਸ਼ਤ ਪਾਪਾਂ ਦਾ ਨਾਮ ਹੈ, ਇੱਥੇ ਇੱਕ ਖਿਨ ਦੇ ਵਿਚ ਹੀ ਮਿਟੇ ਮਿਟ ਜਾਂਦੇ, ਉਹਨੂੰ ਬਹੁਤੀ ਦੇਰ ਨਹੀਂ ਲੱਗਦੀ ਹੈ। ਜਿਵੇਂ ਲੱਖਾਂ ਮਣ ਲੱਕੜਾਂ ਦਾ ਜਿਹੜਾ ਭਾਰ ਹੈ, ਇੱਕ ਥੋੜੀ ਜਿਹੀ ਅਗਲ ਲੱਗ ਜਾਏ ਉਸ ਨੂੰ ਸਾਰੀ ਸਵਾਹ ਕਰਕੇ ਰੱਖ ਦਿੰਦੀ ਹੈ। ਕਿਨਕਾ ਏਕ ਜੀ ਜੀ ਵਸਾਵੈ ਤਾਂ ਕੀ ਮਹਿਮਾ ਕਰਨੀ ਆਵੇ। ਅੱਗੇ ਦੱਸਦੇ ਨੇ ਜੀ,
ਪਾਵਨਾ ਤੇ ਮਹਾ ਪਾਵਨ
ਤੇ ਪਵਿੱਤਰਾਂ ਤੋਂ ਪਵਿੱਤਰ ਵਾਹਿਗੁਰੂ ਦਾ ਨਾਮ ਹੈ ਜੀ।
ਕੋਟ ਦਾਨ ਇਸ਼ਨਾਨ,
ਨਾਮ ਜਪਣ ਵਾਲੇ ਕੋਟ ਕਰੋੜਾਂ ਦਾਨ ਅਤੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਆਦਿ ਪਾਵਨਾ ਪਵਿੱਤਰ ਥਾਵਾਂ ਤੋਂ ਵੀ ਮਹਾਂ ਵੱਡੇ ਪਾਵਨ ਪਵਿੱਤਰ ਹੋ ਜਾਂਦੇ ਨੇ। ਉਹ ਪਵਿੱਤਰ ਤੀਰਥਾਂ ਤੋਂ ਵੀ ਪਵਿੱਤਰ ਹੋ ਜਾਂਦੇ ਨੇ, ਕਰੋੜਾਂ ਦਾਨ ਇਸ਼ਨਾਨ ਕਰਨ ਤੋਂ ਵੀ ਸ੍ਰੇਸ਼ਟ ਹਨ।
ਬਲ ਬੁੱਧ ਸੁੱਧ ਪ੍ਰਾਣ ਸਰਬਸ,
ਉਹਨਾਂ ਨੇ ਵਿਵੇਕ ਦੇ ਬਲ ਜੋਰ ਆਤਮ ਵਿਸ਼ੈਣੀ ਬੁੱਧ ਬੁੱਧੀ ਸੁੱਧ ਗਿਆਤ ਸੁੱਧ ਜੀਵਨ ਆਦਿ ਸਰਬਸ ਸਾਰਾ ਕੁਝ ਪਰਮੇਸ਼ਰ ਦੇ ਨਾਮ ਨੂੰ ਹੀ ਉਹਨਾਂ ਨੇ ਪਛਾਣਨਾ ਕੀਤਾ ਹੈ।
ਸੰਤਨਾ ਕੀ ਰਾਸ,
ਪਰਮੇਸ਼ਰ ਦਾ ਨਾਮ ਹੀ ਸੰਤਨਾ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਰਾਸ, ਸੰਤ ਜਨਾਂ ਦੀ ਤੇ ਉਹਨਾਂ ਦੀ ਰਾਸ ਪੂੰਜੀ ਹੈ। ਇਸ ਲਈ ਇਉਂ ਬੇਨਤੀ ਕਰੀਏ ਜੀ,
ਬਿਸਰ ਨਾਹੀ ਨਿਮਖ ਮਨ
ਤੇ ਇਉਂ ਫਿਰ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ। ਇਉਂ ਬੇਨਤੀ ਕਰੀਏ, ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ, ਮਹਾਰਾਜ ਮੇਰੇ ਤੇ ਕਿਰਪਾ ਕਰਦੇ ਤੇਰਾ ਨਾਮ ਨਾ ਕਦੇ ਵੀ ਸਾਨੂੰ ਭੁੱਲੇ। ਸਤਿਗੁਰੂ ਜੀ ਕਥਨ ਕਰਦੇ ਬਿਸਰ ਨਾਹੀ ਨਿਮਖ ਮਨ ਤੇ ਪਹੇ ਪਰਮੇਸ਼ ਸਾਡੇ ਜਨਾਂ ਦੀ ਇਹੋ ਅਰਦਾਸ ਹੈ। ਬੋਲੋ ਜੀ ਅਗਲੀ ਪੰਕਤੀ,
ਨਾਨਕ ਕੀ ਅਰਦਾਸ,
ਸਤਿਗੁਰੂ ਕਥਨ ਕਰਦੇ ਹੈ ਪਰਮੇਸ਼ਰ ਸਾਡੇ ਜਨਾਂ ਦੀ ਇਹੋ ਹੀ ਅਰਦਾਸ ਹੈ, ਬੇਨਤੀ ਹੈ ਕਿ ਸਾਡੇ ਮਨ ਹਿਰਦੇ ਵਿਚ ਇੱਕ ਨਿਮਕ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿਚ ਵੀ ਨਾ ਕਦੇ ਮਹਾਰਾਜ ਸਾਨੂੰ ਭੁੱਲਣਾ ਵਿਸਰਨਾ ਕਦੇ ਭੁੱਲਣਾ ਨਾ ਕਰ।
ਮਾਰੂ ਮਹੱਲਾ ਪੰਜਵਾਂ,
ਮਾਰੂ ਰੱਖਦੇ ਨੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਸਤਿਗੁਰੂ ਜੀ ਸ਼ਬਦ ਵਿਚ ਸੰਤਾਂ ਦੀ ਰਹਿਣੀ ਬਾਰੇ ਦੱਸਣਗੇ ਤੇ ਇਹਦੇ ਚ ਕਿ ਮਹਾਤਮਾ ਦਾ ਸੁਭਾਅ ਕੈਸਾ ਹੁੰਦਾ ਹੈ, ਉਹਨਾਂ ਦੀ ਕਰਨੀ ਕੈਸੀ ਹੁੰਦੀ ਹੈ, ਤਾਂ ਕਿ ਲੋਕਾਂ ਨੂੰ ਪਹਿਚਾਣ ਆ ਜਾਵੇ, ਧੋਖਾ ਨਾ ਖਾਣ, ਲੋਕ ਭੇਖ ਦੇਖ ਕੇ ਨਾ ਭੁੱਲ ਜਾਣ। ਕਿਤੇ ਦੱਸਦੇ ਹਨ ਜੀ,
ਸ਼ਸਤਰ ਤੀਖਣ ਕਾਟ ਡਾਰਿਓ,
ਜਿਵੇਂ ਕੋਈ ਇਹ ਹੁਣ ਮਿਸਾਲ ਦਿੱਤੀ ਹੈ ਮਹਾਰਾਣੇ, ਜਿਵੇਂ ਕੋਈ ਤੀਖਣ ਨਾਮ ਤਿੱਖੇ ਸ਼ਸਤਰ ਹਥਿਆਰ ਲੈ ਕੇ ਜਿਵੇਂ ਕੁਹਾੜਾ ਆਰੀ ਆਦਿ ਇਹਨੂੰ ਲੈ ਕੇ ਕਿਸੇ ਬਿਰਸ਼ ਨੂੰ ਕਾਟ ਕੱਟ ਕੇ ਡਾਰਿਓ ਸੁੱਟ ਦਿੱਤਾ ਧਰਤੀ ਤੇ, ਕੱਟ ਦਿੱਤੀਆਂ ਜੜਾਂ ਵੱਢ ਦਿੱਤੀਆਂ ਉਸ ਦੀਆਂ।
ਮਨ ਨਾ ਕੀਨੋ ਰੋਸ,
ਉਹ ਧਰਤੀ ਤੇ ਡਿੱਗ ਕੇ ਬਿਰਸ਼ ਨੇ ਮਨ ਦੇ ਵਿਚ ਵੱਢਣ ਵਾਲੇ ਤੇ ਰੋਸ ਨਹੀਂ ਕੀਤਾ, ਗੁੱਸਾ ਨਹੀਂ ਕੀਤਾ, ਉਹ ਭਾਣੇ ਦੇ ਵਿਚ ਹੈ, ਬਿਲਕੁਲ ਗੁੱਸਾ ਨਹੀਂ ਕੀਤਾ ਹੈ।
ਕਾਜ ਵਾ ਕੋ ਲੇ ਸਵਾਰਿਓ,
ਸਗੋਂ ਵਾ ਉਸ ਵੱਢਣ ਵਾਲੇ ਦਾ ਕਾਜ ਕੰਮ ਲੈ ਕੇ ਸਵਾਰਿਓ ਸਵਾਰ ਦਿੰਦਾ ਹੈ, ਜਿਹੜਾ ਵੀ ਉਹਨੂੰ ਕੰਮ ਕਰਨਾ ਚਾਹੁੰਦਾ ਲੱਕੜ ਨਾਲ, ਤੇ ਉਹਨੇ ਉਸ ਦੀ ਲੱਕੜ ਦੀ ਸਮਝ ਲਓ ਵੀ ਚੀਰ ਲਿਆ, ਫਿਰ ਵੀ ਨਹੀਂ ਉਹ ਬੋਲਿਆ, ਚੀਰ ਕੇ ਫਿਰ ਉਹਦੀ ਕਿਸ਼ਤੀ ਬਣਾ ਦਿੱਤੀ। ਇਸ ਪ੍ਰਕਾਰ ਫਿਰ ਉਸਨੇ ਉਹਨੂੰ ਕੱਟਣ ਦੇ ਵੇਲੇ ਵੱਢਣ ਦੇ ਵੇਲੇ ਚੀਰਨ ਦੇ ਵੇਲੇ ਕਦੇ ਦੋਸ਼ ਨਹੀਂ ਦਿੱਤਾ।
ਤਿਲ ਨਾ ਦੀਨੋ ਦੋਸ,
ਥੋੜੇ ਮਾਤਰ ਵੀ ਦੋਸ਼ ਨਹੀਂ ਦੀਨੋ ਦੇਣਾ ਕਰਦਾ ਹੈ। ਤੇ ਇਸੇ ਪ੍ਰਕਾਰ ਦੁਆਰੇ ਬੋਲ ਦੋ ਜੀ,
ਸ਼ਸਤਰ ਤੀਖਣ ਕਾਟ ਡਾਰਿਓ,
ਭਾਵੇਂ ਕੋਈ ਤਿੱਖੇ ਸ਼ਸਤਰਾਂ ਦੇ ਨਾਲ ਸੰਤਾਂ ਦੇ ਸਰੀਰ ਨੂੰ ਕੱਟ ਦੇਵੇ, ਜਿਵੇਂ ਭਾਈ ਮਨੀ ਸਿੰਘ ਨੂੰ ਕੱਟਿਆ ਔਰ ਜਿਵੇਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਉਹ ਕੱਟਿਆ ਤੇ ਉਹ ਚੀਰਿਆ, ਪ੍ਰਤੱਖ ਮਿਸਾਲ ਹੈ ਸਾਹਮਣੇ। ਕੋਈ ਅਤਿਅੰਤ ਦੁੱਖ ਵੀ ਦੇਵੇ ਤਾਂ ਵੀ ਮਨ ਦੇ ਵਿਚ ਉਹਦੇ ਲਈ ਸ਼ਸਤਰ ਤੀਖਣ ਕਾਟ ਅਰਾਰਿਓ, ਸਿੱਟ ਦਿੱਤੇ ਸੀ ਫਾੜੇ ਕਰਕੇ ਫਿਰ ਵੀ।
ਮਨ ਨਾ ਕੀਨੋ ਰੋਸ,
ਮਨ ਦੇ ਵਿਚ ਰੋਸ ਗੁੱਸਾ ਨਹੀਂ ਕਰਦੇ, ਸਗੋਂ ਉਹਦੇ ਮੋਖ ਰੂਪੀ ਕਾਰਜ ਨੂੰ ਲੈ ਕੇ ਤੇ ਅੱਗੇ ਹਾਂਜੀ
ਕਾਜ ਵਾ ਕੋ ਲੇ ਸਵਾਰਿਓ,
ਸਗੋਂ ਉਹਦਾ ਮੁਕਤੀ ਰੂਪੀ ਕਾਰਜ ਜਾਂ ਹੋਰ ਕੋਈ ਕੰਮ ਸਵਾਰ ਦਿੰਦੇ ਹੈ ਤੇ ਉਹਨੂੰ ਕੰਮ ਨੂੰ ਵਿਗੜ ਨਹੀਂ ਦਿੰਦੇ, ਇਹ ਵੀ ਸ਼ਰਾਪ ਦੇ ਕੇ ਪੱਟ ਦੇਣ ਘਰ ਵਾਰ ਨੂੰ।
ਤਿਲ ਨਾ ਦੀਨੋ ਦੋਸ,
ਜਿੰਨਾ ਦੋਸ਼ ਨਾ ਦੇਵੇ, ਇਹ ਹੈ ਅਵਸਥਾ ਸੰਤਾਂ ਦੀ। ਉਹੀ ਅੱਗ ਬਰੋਲਾ ਬਣਿਆ ਰਹੇ ਵੀ ਮੈਂ ਫਲਾਣੇ ਨੂੰ ਸ਼ਰਾਪ ਦੇ ਦਿੱਤਾ, ਉਹਨੂੰ ਵਰ ਦੇ ਦਿੱਤਾ, ऐसा नहीं है। ये सात सिंह जी एक महात्मा से 100 वरिया का लगभग, वह एक शाहूकार का लड़का से जिहड़ा वह किते संगत नाल आया तो महापुरशां ने कहा भाई ब्रह्म विद्या पढ़नी चाहिए है, उन्होंने प्रेर लिया वह बुला गया पढ़न। वह बाणिया किसी ने जाके कहा ना शाहूकार नूं कहिंदे तेरा मुंडा पटिया जाऊ साध ने पट लेना उन्होंने ना उत्थे जाण दिया कर। वह महात्मा ने देखा बाकी दे विद्यार्थियों नालों वधिया पढ़े हो ते वो रोक लिया ते फिर संतां ने सुनेहा भेजिया वह फिर आ गया। वह कहिंदे तू ना जाण दे इह साध ने पट लिया चाहे 100 साल की उम्र है यह तो घरों बारों खो देना तेरा लड़का इस करके तू जाण ना दे। उन्हें कहा भी मैं करा कि वह कहता जोड़ा चुगलखोर से कहता ए कर अपने बच्चे सिखा दे भी मेरा बापू कहता है भी मैं ता जान देगा ता तेन पढ़न देगा जे संत लाल दे देने एक भी लाल संतों तू नहीं दे होना तो तू जान ना दे। कहते वेख के गड्डे ना कट्टा बनता भी लोग टाल नू भी नहीं जानते। उन्हें बच्चे ने उस तरह कहा कहते भाई की गल तू कहता जी मेरा पिता कहता भी जे संत लाल दे देन फिर चलो घर का गुजारा चलूगा नहीं फिर तू भाई घर का काम कर इस करके ब्रह्म विद्या। वह कहते ब्रह्म विद्या अपने कल्याण वास्ते है जे तेरी प्रालू च लाल होगा वह भी मिल जूगा संत ने ऐ कहता। वह एक दिन दरिया के कन्ने ते बैठे तो एक दिन ऐसा होया वह रेता कित इधर उधर हो गया वो हेठा तो एक लाला की जड़ी मघी निकल आई। संत कहते खोल के दे कहते जी ये लाला की भरी कहते तू एक मंगया सी जा अपने पिता दे दे लालची है वह आप करने तू ब्रह्म विद्या पढ़ी चल। कहता जी ठीक है उन्हें मघी देती जाके वह फिर आने लग गया। वह चोलखोर कहता वह तू हटाया नहीं दे कहता करा की कहता जी गल तैं कही सी कहता मैं कहती एक लाल की बजाय वह तो कहता समा मघी देती लाला की कहता फिर तू तो कहता बेचता अपने पुत महीना मारिया उन्होंने कहना फिर की करा हूं एडा दुष्ट बंदा सी कहिंदा ऐ कर संतां नूं न्योता दे दे जदों घर आ जाणगे कहिंदे बढ़ दी उस वेले उन्हां नूं। कहिंदा जी ठीक है न्योता देता जी ते अंदर बुला के सासी संतां दा कतल कर दिता। हुण लाज कित्थे लैके जाणी है उन्हां सासी बढ़ के ना छोटा छोटा करके संतां दा शरीर वह जाके कसाई नूं बेच आंदा। वह कहिंदा भी बकरे दे मास नाल रला के बेच दी पड़दा रहि जो। वह कहता भी ठीक है उन्हें सासी संतां दा जिहड़ा मास से उहदे रला के पर परमात्मा जे किसी के पक्ष हो जाए ना यह देखो तुसीं भी करदा की आ परमात्मा के रंग देखो संत का दोष कोई नहीं बढ़िया गया इन्हें इन्हों। ते एक सिपाही रोज का गाहक सी किते लेट आया इन्हें मास बकरे का सारा बरत गया वह संतां दे मास जिहड़ा रला रला के दिंदा सी वह किते पाइया क मास संतां दा पिया। वह कहता भी मास चाहिए आखिर किन्ना कहना शेर कहता भी शेर तो नहीं है पाइया कपे है तो मास दे विचों आवाज आई कहते पूरा ही है तोल के देख संतों का मास नहीं घटता हुंदा जब तोलिया वह पूरा शेर वह सिपाही कहता भी गल की है यह आवाज कितों है आवाज तो रब ने दिती है बड़े हो जे कोई कहे भी आवाज बड़े जा नहीं सकते भाई मनी सिंह एक एक पोटे चुका आ गई जे कहे भी एक कल्पत साखी है तो भाई मनी सिंह की भी कहनी पी कल्पत है ये तो बहुत बड़े पाप करने पैणगे फिर इन्होंने लोगों नास्तकों। खैर जी वह लै गया सिपाही कहता भी तू है कौन परमात्मा फिर बोल पाया कहता मैं संत है संत बड़े होए तो भी बढ़िया नहीं जाता रब बोल पाया। वह कहता अच्छा कहता की है भी कहता इस तरह होया पैना कहता कोई गल नहीं फिर उन्हें जी बादशाह दे कोल जाके कहा भी देखो इस तरह करके आया भी आ कारण बनया है कोई देखना चाहिए की है कहते कसाई फड़ लो कसाई फड़ लिया तो जदों कसाई फड़िया कहता भी आ मास बोल के दस रहा भी संतां दा उन्हें फिर पूछया कहते जी हाकम कहन लग्या भी तू ए दस भी किसी तरह जिंदा हो सकता है संतां नूं कहिंदे परमात्मा नूं जिहड़ा हरन भरन जाकर नेत्र फोर एक सृष्टि नवीं साज सकदा है संतां नूं जिंदा करना भला रब नूं की औखा है। वह कहिंदा तू इहदे ते कपड़ा पा दे कपड़ा पा के परमात्मा का चिंतन कर सतनाम वाहिगुरू कहीं चल कहिंदे मैं जिंदा हो जाऊं क्योंकि मैं नाम नाल जुड़िया होया। जद उन्हें सतनाम वाहिगुरू कहा वह संत जिंदे सही सलामत उठ के बैठे हो गए। वह कहिंदे भी दस संत जी ये जड़ा कसाई है इनू पानी च डोब के मारीए ਜਾਂ ਫਾਸੀ ਦੇਈਏ ਜਾਂ ਫਿਰ ਇਹਨੂੰ ਵੱਢ ਦਈਏ ਨਿੱਕਾ ਨਿੱਕਾ। ਜਿਹੜਾ ਕੁਝ ਤੂੰ ਕਰੇ ਕਹੇਗਾ ਉਹ ਕਰੇ, ਕਹਿੰਦੇ ਕਰੋਗੇ? ਕਹਿੰਦੇ ਹਾਂ। ਕਹਿੰਦੇ ਇਹਨੂੰ ਮਾਫ਼ ਕਰ ਦਿਓ। ਉਹ ਕਸਾਈ ਕਹਿੰਦਾ ਜੀ ਗੱਲ ਇਹ ਹੈ ਵੀ ਮਾਫ਼ ਤਾਂ ਤੁਸੀਂ ਮੈਨੂੰ ਤਾਂ ਕਰਤਾ ਕਿਉਂਕਿ ਮੇਰਾ ਕਸੂਰ ਵੀ ਕੋਈ ਨਹੀਂ ਸੀ, ਪਰ ਉਹ ਸ਼ਾਹੂਕਾਰ ਦਾ ਦੋਸ਼ ਹੈ, ਉਹਨੇ ਵੱਢਿਆ ਨਹੀਂ ਉਹਦੇ ਦੇ ਬਹਾਨੇ। ਪੁੱਛ ਲਓ ਇਹਨਾਂ ਸੰਤਾਂ ਨੂੰ, ਕਹਿੰਦੇ ਲਿਆਓ ਸ਼ਾਹੂਕਾਰ ਨੂੰ। ਸ਼ਾਹੂਕਾਰ ਲਿਆਂਦਾ, ਨਾਲੇ ਉਹਦਾ ਪੁੱਤ ਲਿਆਂਦਾ। ਕਹਿੰਦੇ ਉਹ ਦੁਸ਼ਟਾ, ਸੰਤਾਂ ਨੇ ਤੇਰੇ ਪੁੱਤ ਨੂੰ ਬ੍ਰਹਮ ਵਿਦਿਆ ਪੜਾਉਣੀ ਸ਼ੁਰੂ ਕੀਤੀ, ਤੈਨੂੰ ਲਾਲ ਦਿੱਤੇ, ਤੂੰ ਵੱਢ ਦਿੱਤਾ ਸੰਤਾਂ ਨੂੰ। ਉਹ ਚੁੱਪ ਖੜਾ। ਸੰਤਾਂ ਨੂੰ ਕਹਿੰਦੇ ਦੱਸੋ ਜੀ ਤੁਹਾਡੇ ਦੋਸ਼ੀ ਨੂੰ ਕੀ ਕਰਨਾ ਹੈ? ਪਾਣੀ ਚ ਡੋਬੀਏ, ਅੱਗ ਚ ਸਾੜੀਏ, ਆਰੇ ਨਾਲ ਚੀਰੀਏ, ਕੀ ਕਰੀਏ? ਸੰਤ ਕਹਿੰਦੇ ਬਚਨ ਮੰਨੋਗੇ? ਕਹਿੰਦੇ ਮੰਨਾਂਗੇ। ਕਹਿੰਦੇ ਇਹਨੂੰ ਦੋ ਪਿੰਡ ਗੁਜ਼ਾਰੇ ਵਾਸਤੇ ਦੇ ਦਿਓ। ਉਹ ਫਿਰ ਧਾਹਾਂ ਮਾਰ ਕੇ ਰੋਵੇ, ਕਹਿੰਦੇ ਵੀ ਇਹ ਕੀ ਗੱਲ ਹੈ ਵੀ ਮੈਂ ਤਾਂ ਐਡਾ ਬੁਰਾ ਕੀਤਾ। ਉਹ ਕਹਿੰਦੇ ਭਾਈ ਸਾਡੇ ਨਿਜਮ ਨੂੰ ਲਾਜ ਲੱਗ ਜੂ ਜੇ ਇਹਨੂੰ ਸਜ਼ਾ ਦਵਾ ਦਿੱਤੀ। ਸ਼ਸਤਰ ਤੀਖਣ ਕਾਟ ਅਡਾਰਿਓ, ਮੰਨਣਾ ਕੀਨੋ ਰੋਸ, ਮਨ ਦੇ ਰੋਸ ਨਹੀਂ ਕੀਤਾ। ਕਾਜ ਉਆ ਕਹੋ ਲੇ ਸਵਾਰਿਓ, ਕਹਿੰਦੇ ਇਹਦਾ ਮਾਇਆ ਦਾ ਹੀ ਕਾਰਜ ਹੈ, ਇਹ ਰੱਜਿਆ ਨਹੀਂ, ਉਹਦੇ ਦੋ ਪਿੰਡ ਹੋਰ ਦੇ ਦਿਓ। ਤਿਲ ਨਾ ਦਿਨੋ ਦੋਸ਼ ਇਹਦੇ ਹੋ ਗਏ ਬਈ ਜੀ, ਕਿਹੜਾ ਦੇ ਦੁਬਾਰੇ ਬੋਲ ਦੋ ਜੀ।
ਤਿਲ ਨਾ ਦਿਨੋ
ਦੋਸ਼, ਤਿਲ ਜਿੰਨਾ ਵੀ ਦੋਸ਼ ਨਹੀਂ ਦਿੱਤਾ ਹੈ। ਸਾਧ ਸਿੰਘ ਜੀ, ਜੇ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਨਾ, ਉਹ ਤੁਕ ਤੁਕ ਤੇ ਲੱਗ ਜਾਂਦੀਆਂ ਨਾ, ਇਹਦੇ ਨਾਲ ਤਾਂ ਫਿਰ ਕਈ ਸਾਲ ਦੀ ਕਥਾ ਹੋ ਜਾਊਗੀ, ਆਪਾਂ ਨਿਯਮ ਵੀ ਪੂਰਾ ਕਰਨਾ ਹੁੰਦਾ। ਆਓ ਹੁਣ ਸੰਖੇਪ ਦੇ ਨਾਲ ਅੱਗੇ ਸੁਣੋ ਜੀ, ਇਹ ਸੰਤਾਂ ਦੀ ਰਹਿਣੀ ਹੈ।
ਮਨ ਮੀਰੇ ਰਾਮ ਰਾਓ ਨਿਤ ਨੀਤ,
ਉਹ ਜਿਵੇਂ ਸਾਧ ਸਿੰਘ ਜੀ ਦੇਖੋ ਸੰਤਾਂ ਨੇ ਉਹਦਾ ਕਾਲ ਜਿਹੜਾ ਸੀ, ਕਹਿੰਦੇ ਦੇਖ ਬੱਚੇ, ਕਹਿੰਦੇ ਹੁਣ ਤਾਂ ਬ੍ਰਹਮ ਵਿਦਿਆ ਪੜੇਗਾ, ਇੰਨੀ ਕੁ ਗੱਲ ਰਹਿ ਗਈ ਸੀ। ਕਹਿੰਦਾ ਜੀ ਹੁਣ ਤਾਂ ਤਨ ਮਨ ਤਾਂ ਨਹੀਂ ਸੰਤਾਂ ਨੂੰ ਸੌਂਪਦਾ, ਹੁਣ ਤਾਂ ਕੀ ਆ, ਉਹਦਾ ਪਿਓ ਵੀ ਧਾਹਾਂ ਮਾਰ ਕੇ ਰੋਵੇ, ਮਹਾਰਾਜ ਤੁਸੀਂ ਮੇਰੇ ਲਈ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਇੱਕੋ ਠਾਕਰ। ਕਹਿੰਦੇ ਬ੍ਰਹਮ ਵਿਦਿਆ ਪੜਾਉਣੀ ਸੀ ਤੈਨੂੰ, ਚਾਹੇ ਮੈਨੂੰ ਵੱਢ ਵੀ ਦਿੱਤਾ, ਛੱਡੂ ਤੈਨੂੰ ਪੜਾ ਕੇ, ਬ੍ਰਹਮ ਵਿਦਿਆ ਪੜਾ ਕੇ ਬ੍ਰਹਮ ਗਿਆਨੀ ਬਣਾ ਦਿੱਤਾ। ਕਹਿੰਦੇ ਲੈ ਆਪਣੀਆਂ ਕੁਲਾਂ ਦਾ ਵੀ ਆਧਾਰ ਕਰ, ਹੁਣ ਤੇਰਾ ਤਾਂ ਉਧਾਰ ਹੋ ਗਿਆ। ਉਹਦਾ ਮੁਕਤੀ ਰੂਪੀ ਕਾਰਜ ਸਵਾਰ ਕੇ ਤਿਲ ਮਾਤਰ ਵੀ ਦੋਸ਼ ਨਹੀਂ ਦਿੱਤਾ। ਹੁਣ ਬੋਲੋ ਜੀ ਮਨ ਮੇਰੇ।
ਮਨ ਮੇਰੇ ਰਾਮ ਰਾਓ ਨਿਤ ਨੀਤ,
ਇਹ ਮੇਰੇ ਮਨਾ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਨਿਤ ਨੀਤ ਨਿਤਾ ਪ੍ਰਤੀ ਰਾਓ ਉਚਾਰਨ ਕਰ, ਸਿਮਰਨ ਕਰ, ਨਿਤ ਸਰੂਪ ਪਰਮੇਸ਼ਰ ਦੇ ਜਸ ਨੂੰ ਪ੍ਰੀਤ ਰੂਪ ਰਸਨਾ ਦੁਆਰਾ ਨੀਤ ਸਦਾ ਉਚਾਰਨ ਕਰ।
ਦਯਾਲ ਦੀਵ ਕਿਰਪਾਲ ਗੋਬਿੰਦ,
ਦਯਾਲ ਦਇਆ ਦਾ ਘਰ ਦੇਵ ਪੂਜਨੀਕ ਪ੍ਰਕਾਸ਼ ਰੂਪ, ਕਿਰਪਾਲ ਕਿਰਪਾ ਦਾ ਘਰ, ਕਿਰਪਾਲੂ ਕਿਰਪਾਲੂ ਸਰੂਪ ਹੈ। ਗੋਬਿੰਦ ਗੋ ਬੇਦਾਂ ਕਰਕੇ ਬਿੰਦ ਜਾਣਨ ਜੋ, ਬਿੰਦ ਧਰਤੀ ਦੀ ਤੇ ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਜਿਹੜਾ ਹੈ।
ਸੁਣ ਸੰਤਨਾ ਕੀ ਰੀਤ,
ਇਹ ਜਿਹੜੇ ਦਿਆਲੂ ਪਰਮੇਸ਼ਰ ਦਾ ਐਸੇ ਵਾਹਿਗੁਰੂ ਦਾ ਨਾਮ ਜਪਦੇ ਹੈ, ਜਿਹੜਾ ਦਇਆ ਦਇਆ ਘਰ ਹੈ, ਪ੍ਰਕਾਸ਼ ਰੂਪ ਹੈ, ਕਿਰਪਾਲੂ ਹੈ, ਗੋਬਿੰਦ ਹੈ, ਕਹਿੰਦੇ ਉਹਦਾ ਸਿਮਰਨ ਕਰਦੇ। ਇਹ ਸੰਤਾਂ ਦੀ ਰੀਤ ਹੈ, ਮਰਿਆਦਾ ਹੈ, ਐਸੀ ਰੀਤ ਹੈ ਉਹਨਾਂ ਦੀ। ਜਾਂ ਦਇਆਵਾਨ ਹੁੰਦੇ ਨੇ, ਬ੍ਰਹਮ ਗਿਆਨ ਦੇ ਪ੍ਰਕਾਸ਼ ਵਾਲੇ ਹੁੰਦੇ ਨੇ, ਕਿਰਪਾ ਦਾ ਘਰ ਹੁੰਦੇ ਨੇ, ਤੇ ਇਸ ਕਰਕੇ ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲੇ, ਇੱਕ ਪੌਦਿਆਂ ਤੋਂ ਲੈ ਕੇ ਕੀੜੀ ਤੋਂ ਲੈ ਕੇ ਸਭ ਦੀ ਰੱਖਿਆ ਕਰਦੇ, ਇਹ ਸੰਤਾਂ ਦੀ ਰੀਤ ਹੈ।
ਸੁਣ ਸੰਤਨਾ ਕੀ ਰੀਤ,
ਸੁਣਨਾ ਕਰੋ ਮਹਾਂਪੁਰਸ਼ਾਂ ਦੀ, ਇਹ ਭਾਈ ਰੀਤ ਹੈ, ਮਰਿਆਦਾ ਹੈ, ਇਹ ਢੰਗ ਤਰੀਕਾ ਉਹਨਾਂ ਦਾ, ਇੱਥੋਂ ਰਹਿਣ ਸਹਿਣ ਤੋਂ ਤੁਸੀਂ ਦੇਖਣਾ ਕਰੋ ਵੀ ਐਸੇ ਹੁੰਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੀ,
ਚਰਨ ਤਲੈ ਉਗਾਹੀ ਬੈਸਿਓ।
ਤੇ ਹੁਣ ਅੱਗੇ ਉਹੀ ਪ੍ਰਸੰਗ ਨੂੰ ਤੋਰਦੇ ਆ, ਕਿਉਂ ਅੱਗੇ ਦ੍ਰਿਸ਼ਟਾਂਤ ਚੱਲਦਾ, ਇੱਕ ਦਾ ਦ੍ਰਿਸ਼ਟਾਂਤ ਹੈ। ਕਹਿੰਦੇ ਦੇਖੋ ਮਲਾਹ ਨੇ ਉਸ ਕੱਟੇ ਹੋਏ ਬਿਰਸ਼ ਦੀ ਬੇੜੀ ਬਣਾਈ, ਫਿਰ ਉਸ ਬੇੜੀ ਨੂੰ ਮੁਸਾਫਰਾਂ ਵਾਸਤੇ ਕੀ ਕੀਤਾ, ਚਰਨ ਪੈਰਾਂ ਦੇ ਤਲੇ ਹੇਠਾਂ ਤੇ ਉਗਾਹੇ ਦੱਬ ਕੇ, ਕਿਉਂਕਿ ਪੈਰ ਲਾ ਕੇ ਬੈਠਦੇ ਆ ਜਦ ਚੜ੍ਹਦੇ ਆ ਬੇੜੀ ਤੇ ਤਾਂ ਵੀ ਪੈਰਾਂ ਦੁਆਰਾ, ਉਹਦੇ ਚ ਬੈਸਿਓ, ਫਿਰ ਬੈਠ ਜਾਂਦਾ ਹੈ। ਹੁਣ ਉਹ ਵੀ ਬੇੜੀ ਚਲਾਉਣ ਵਾਲਾ ਵੀ ਉਸੇ ਵਿਚ ਬੈਠਾ ਹੈ ਜਿਹਨੇ ਬਿਰਸ਼ ਕੱਟਿਆ ਸੀ।
ਸ਼ਰਮ ਨਾ ਰਹਿਓ ਸਰੀਰ,
ਨਦੀ ਦੀ ਤਾਜ਼ੀ ਹਵਾ ਲੱਗਣ ਕਰਕੇ ਉਹਦੇ ਸਰੀਰ ਦਾ ਤੰਦ ਹੈ, ਸ਼ਰਮ ਥਕਾਵਟ ਨਹੀਂ ਰਹਿਓ ਰਹਿੰਦੀ, ਉਹਨੂੰ ਕਸ ਨਹੀਂ ਆਇਆ ਕੋਈ ਵੀ, ਉਹਨੂੰ ਸੁਖ ਦਿੱਤਾ ਹੈ ਵੱਡੇ ਹੋਏ ਬਿਰਸ਼ ਨੇ ਜਿਹੜੇ ਬੇੜੀ ਰੂਪ ਹੋ ਕਰਕੇ।
ਮਹਾਂਸਾਗਰ ਨਹਿ ਵਿਆਪੈ,
ਉਸ ਪੁਰਸ਼ ਨੂੰ ਬੇੜੀ ਚ ਬੈਠਣ ਕਰਕੇ ਮਹਾਂ ਵੱਡੇ ਸਾਗਰ ਸਮੁੰਦਰ ਭਾਵ ਅਥਾਹ ਪਾਣੀ ਦੀਆਂ ਜਿਹੜੀਆਂ ਲਹਿਰਾਂ ਨਹੀਂ ਵਿਆਪਦੀਆਂ, ਕਿਉਂਕਿ ਉਹ ਬੈਠਾ ਬੇੜੀ ਵਿਚ। ਇਸ ਕਰਕੇ ਫਿਰ ਉਹ
ਫਿਰ ਹੈ ਉਤਰਿਓ ਤੀਰ।
ਉਹ ਪੁਰਸ਼ ਇੱਕ ਖਿਣ ਦੇ ਵਿਚ ਭਾਵ ਥੋੜੇ ਸਮੇਂ ਦੇ ਵਿਚ ਪਰਲੇ ਕਿਨਾਰੇ ਪਾਰ ਉਤਰ ਗਿਆ, ਉਸੇ ਬੇੜੀ ਨੇ ਪਾਰ ਕਰਿਆ, ਉਸੇ ਬਿਰਸ਼ ਨੇ ਪਾਰ ਕਰਿਆ ਜਿਹੜਾ ਵੱਢਿਆ ਸੀ। ਇਸੇ ਪ੍ਰਕਾਰ ਜੇ
ਚਰਨ ਤਲੈ ਉਗਾਹੇ ਵੈਸੇ,
ਇਸੇ ਪ੍ਰਕਾਰ ਸੰਤ ਜਨ ਸਾਰਿਆਂ ਦੇ ਚਰਨਾਂ ਦੇ ਤਲੇ ਭਾਵ ਧੂੜ ਬਣੇ ਰਹਿੰਦੇ ਆ। ਉਹਨਾਂ ਦੀ ਸਾਧ ਸੰਗਤ ਰੂਪੀ ਨੌਕਾ ਵਿਚ ਜੋ ਵੀ ਸੰਕਲਪ ਦੱਬ ਕੇ ਬੈਠ ਜਾਂਦਾ ਹੈ ਉਹਨੂੰ ਜੂਨਾ ਚ ਭਰਮਣ ਰੂਪ ਸਰੀਰ ਦੀਆਂ ਅੱਗੇ ਬੋਲਦੇ ਜੀ
ਸ੍ਰਮ ਨਾ ਰਹੇ ਉਹ ਸਰੀਰ,
ਤੇ ਉਹ ਫਿਰ ਆਪਣੇ ਸੰਕਲਪਾਂ ਨੂੰ ਦੱਬ ਕੇ ਜਿਹੜਾ ਬੈਠ ਜਾਂਦਾ ਉਹਨੂੰ ਜੂਨਾ ਰੂਪ ਭਰਮਣ ਰੂਪ ਜਿਹੜਾ ਸਰੀਰ ਦੀ ਥਕਾਵਟ ਸੀ ਨਹੀਂ ਵਿਆਪਦੀ ਹੈ।
ਮਹਾਸਾਗਰ ਨਹਿ ਵਿਆਪੈ,
ਸੰਸਾਰ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਚ ਡੁੱਬਣ ਨਹੀਂ ਦਿੰਦੇ ਉਸ ਨੂੰ, ਉਹਨੂੰ ਵਿਆਪਦਾ ਨਹੀਂ ਹੈ। ਅਤੇ
ਉਤਰਿਓ ਤੀਰ,
ਸਾਧ ਸੰਗਤ ਦੀ ਕਿਰਪਾ ਦੁਆਰਾ ਇੱਕ ਖਿੰਦੇ ਜੀ ਮੁਕਤੀ ਰੂਪ ਪਰਲੇ ਕਿਨਾਰੇ ਤੇ ਉਤਰ ਜਾਂਦਾ ਹੈ। ਹੁਣ ਅੱਗੇ ਪੰਜੇ ਜਿਹੜੇ ਤੱਤ ਨੇ ਉਹਨਾਂ ਦੇ ਵਿਚੋਂ ਖਾਸ ਕਰਕੇ ਚਾਰ ਤੱਤਾਂ ਦੀ ਤਾਂ ਨਾਂ ਲੈ ਕੇ ਗੱਲ ਕਰਨਗੇ, ਪੰਜਵੇਂ ਤੱਤ ਨੂੰ ਇੱਕ ਨੂੰ ਫਿਰ ਉਹ ਪਾਣੀ ਦੇ ਨਾਲ ਸੁਭਾਅ ਮਿਲਦਾ ਕਰਕੇ ਸੂਰਜ ਦਾ ਪ੍ਰਮਾਣ ਦੇਣਗੇ, ਪੰਜ ਪ੍ਰਮਾਣ ਦੇਣਗੇ। ਹੁਣ ਅੱਗੇ
ਚੰਦਨ ਅਗਰ ਕਪੂਰ ਲੇਪਨ,
ਪਹਿਲਾਂ ਧਰਤੀ ਦਾ ਸੁਭਾਅ ਦੱਸਦੇ ਹੈ ਕਿ ਸੰਤਾਂ ਦਾ ਸੁਭਾਅ ਹੁੰਦਾ ਧਰਤੀ ਵਰਗਾ। ਧਰਤੀ ਕੈਸੀ ਹੈ? ਕਹਿੰਦੇ ਚੰਦਨ ਅਗਰ ਕਪੂਰ ਲੇਪਨ, ਜਿਵੇਂ ਕੋਈ ਮਨੁੱਖ ਪ੍ਰਿਥਵੀ ਉੱਪਰ ਚੰਦਨ ਅਗਰ ਊਦ ਦੀ ਲੱਕੜ ਹੁੰਦੀ ਹੈ, ਮੁਸਕ ਕਪੂਰ ਇਹ ਸੁਗੰਧੀ ਵਾਲੇ ਪਦਾਰਥ ਇਹਨਾਂ ਦੇ ਨਾਲ ਪਦਾਰਥਾਂ ਦੇ ਨਾਲ ਲੇਪਨ ਕਰਦਾ ਹੈ ਕੋਈ, ਤੇ ਜੇ ਕੋਈ ਐਸਾ ਕਰ ਦੇਵੇ
ਤਿਸ ਸੰਗੇ ਨਹੀਂ ਪ੍ਰੀਤ,
ਉਹਦੇ ਨਾਲ ਧਰਤੀ ਪ੍ਰੀਤੀ ਨਹੀਂ ਕਰਦੀ ਵੀ ਤੂੰ ਚੰਦਨ ਦਾ ਲੇਪ ਕੀਤਾ ਮੇਰੇ ਤੇ, ਕੋਈ ਉਹਨੂੰ ਬਰ ਨਹੀਂ ਦਿੰਦੀ ਹੈ।
ਬਿਸ਼ਟਾ ਮੂਤਰ ਖੋਦ ਤਿਲ ਤਿਲ,
ਤੇ ਇਸ ਦੇ ਉੱਪਰ ਭਾਵੇਂ ਕੋਈ ਬਿਸ਼ਟਾ ਗੰਦਗੀ, ਮੂਤਰ ਪਿਸ਼ਾਬ ਆਦਿ ਬਿਸ਼ਟਾ ਗੰਦਗੀ ਹੋ ਗਈ, ਤੇ ਇਦੋਂ ਮਾੜੀ ਤਾਂ ਕੋਈ ਚੀਜ਼ ਨਹੀਂ, ਤੇ ਉਹ ਭਾਵੇਂ ਕੋਈ ਉਹਦੇ ਉੱਤੇ ਸਿੱਟਦਾ ਹੈ, ਜਾਂ ਫਿਰ ਤਿਲ ਤਿਲ ਰੰਚਤ ਰੰਚਰ ਕਰਕੇ ਉਹਨੂੰ ਖੋਦ ਪੁੱਟਣਾ ਕਰਦਾ ਧਰਤੀ ਨੂੰ। ਧਰਤੀ ਨੇ ਕਦੇ ਦੁਆਹੀ ਨਹੀਂ ਪਾਈ ਹੈ ਵੀ ਮੈਨੂੰ ਕਿਉਂ ਪੜਦਾ, ਮੈਂ ਤੇਰਾ ਕੀ ਵਿਗਾੜਿਆ। ਧਰਤੀ ਆਪਣੇ ਮਨ ਦੇ ਵਿੱਚ
ਮਨ ਨਾ ਮਨੀ ਵਿਪਰੀਤ,
ਆਪਣੇ ਮਨ ਦੇ ਚ ਉਲਟ ਵਿਪਰੀਤ ਨਾ ਵਿਰੋਧ, ਉਲਟਾ ਮਤਲਬ ਵਿਰੋਧ ਨਹੀਂ ਕਰਦੀ, ਵਿਰੋਧ ਨਹੀਂ ਮੰਨਦੀ ਹੈ ਧਰਤੀ। ਇਸੇ ਪ੍ਰਕਾਰ ਜੇ
ਚੰਦਨ ਅਗਰ ਕਪੂਰ ਲੇਪਨ,
ਜੇ ਕੋਈ ਸੰਤ ਜਨ ਨੂੰ ਅੱਗੇ ਚੰਦਨ ਅਗਰ ਕਪੂਰ ਆਦਿ ਦੀ ਸੁਗੰਧੀ ਤਖਾਉਣ ਕਰੇ, ਭਾਵ ਕੀ ਹੈ ਸੁਗੰਧੀਆਂ ਵੀ ਦੇ ਦੇਵੇ ਲਿਆ ਕੇ, ਜਾਂ ਫਿਰ ਸੰਤਾਂ ਦੀ ਵਡਿਆਈ ਕਰੇ, ਸੰਤ ਜਨ ਚੰਦਨ ਦੀ ਨਿਆਈ ਵਿਰਾਗਵਾਨ ਹਨ, ਅਗਰ ਦੀ ਨਿਆਈ ਨਿਸ਼ਕਾਮ ਕਰਮਾਂ ਵਾਲੇ ਹਨ ਜੀ ਸਾਡੇ ਸੰਤ, ਕਪੂਰ ਦੀ ਨਿਆਈ ਮਹਾਂਵਾਕਾਂ ਦਾ ਉਚਾਰਨ ਕਰਨ ਵਾਲੇ ਹਨ ਸੰਤ ਆਦਿ ਉਸਤਤ ਕਰੇ, ਤੇ ਇਸ ਤਰ੍ਹਾਂ ਦੀ ਇਹਦਾ ਜਿਹੜਾ ਨਾ ਲੇਪਨ ਕਰੇ, ਇਸ ਤਰ੍ਹਾਂ ਦਾ ਸ਼ਬਦਾਂ ਦਾ ਲੇਪ ਭਾਵ ਕੀ ਕਰਨਾ ਹੈ, ਇਸ ਪ੍ਰਕਾਰ ਦੀ ਉਸਤਤ ਕਰੇ।
ਜਿਸ ਸੰਗੇ ਨਹੀਂ ਪ੍ਰੀਤ,
ਉਹਦੇ ਨਾਲ ਫਿਰ ਸੰਤਾਂ ਦੀ ਕੋਈ ਵਿਸ਼ੇਸ਼ ਕਰਕੇ ਮੋਹ ਨਹੀਂ ਹੈ ਵੀ ਮੇਰੀ ਉਸਤਤ ਕਰਦਾ, ਵੀ ਮੈਂ ਇਹਦਾ ਸਤਿਕਾਰ ਕਰਾਂ ਜੀ ਇਹ ਮੇਰੀ ਉਸਤਤ ਕਰਦਾ, ਕੋਈ ਮੋਹ ਨਹੀਂ ਕਰਦੇ ਉਸਦਾ।
ਬਿਸ਼ਟਾ ਮੂਤਰ ਖੋਦ ਤਿਲ ਤਿਲ,
ਤੂੰ ਭਾਈ ਆਪਣੀ ਪੋਥੀ ਕਿਉਂ ਨਹੀਂ ਦੇਖਦਾ, ਉਧਰ ਨੂੰ ਦੇਖਦਾ, ਉੱਥੇ ਅੱਖਰ ਜ਼ਿਆਦਾ ਵਧੀਆ ਨੇ। ਇਸ ਕਰਕੇ ਜੇ ਕੋਈ ਸ਼ੰਕਾ ਹੈ ਤਾਂ ਨਾਲ ਦੇ ਨੂੰ ਪੁੱਛ। ਹਾਂਜੀ ਦੁਬਾਰੇ ਬੋਲੋ।
ਬਿਸ਼ਟਾ ਮੂਤਰ ਖੋਦ ਤਿਲ ਤਿਲ,
ਬਿਸ਼ਟਾ ਦੀ ਨਿਆਂ ਨਿੰਦਿਆ ਕਰਦਾ ਜਿਹੜਾ, ਇਹ ਤਾਂ ਹੈ ਗੰਦਗੀ ਸਿੱਟਣੀ, ਸੰਤਾਂ ਦੀ ਅਣਹੋਏ ਦੋਸ਼ ਲਾਉਣੇ, ਮੂਤਰ ਦੀ ਨਿਆਂ ਤਰਕਾਂ ਉਠਾਉਣੀਆਂ, ਤੇ ਇਸ ਕਰਕੇ ਤਿਲ ਤਿਲ ਕਾਲ ਵਿਚ ਨਿਖੇਧੀ ਕਰਨ ਰੂਪ ਖੇਦਣਾ ਕਰਨਾ, ਖੋਦਣਾ ਕਰਨਾ, ਇਹ ਖੋਦਣਾ ਹੈ। ਤੇ ਸੰਤ ਜਨਾ ਉਹਨਾਂ ਦੇ ਜਿਹੜਾ ਜਿਹੜਾ ਐਸਾ ਕਰਦੇ ਹਨ,
ਮਨ ਨਾ ਮਨੀ ਵਿਪਰੀਤ,
ਉਹ ਆਪਣੇ ਮਨ ਦੇ ਚ ਉਲਟਾ ਨਹੀਂ ਮੰਨਦੇ, ਭਾਵ ਸਭ ਦਾ ਹੀ ਭਲਾ ਕਰਦੇ ਹਨ। ਅੱਗੇ ਆਕਾਸ਼ ਦੇ ਗੁਣ ਦੱਸਣਗੇ ਹੁਣ ਧਰਤੀ ਤੋਂ ਬਾਅਦ,
ਊਚ ਨੀਚ ਵਿਕਾਰ ਸੁਕ੍ਰਿਤ,
ਭਾਵੇਂ ਕੋ ਊਚ ਉੱਚੀ ਜਾਤੀ ਦਾ ਜਾਂ ਨੀਚ ਨੀਵੀਂ ਜਾਤੀ ਦਾ ਹੈ, ਗਰੀਬ ਹੈ ਜਾਂ ਅਮੀਰ ਹੈ, ਭਾਵੇਂ ਕੋਈ ਤੇ ਵਿਕਾਰ ਕਰਨ ਵਾਲਾ ਹੈ, ਵਿਕਾਰਾਂ ਵਿਚ ਲੱਗਿਆ ਹੋਇਆ ਹੈ, ਭਾਵੇਂ ਕੋਈ ਸੁਕਿਰਤ ਪੁੰਨ ਕਰਮਾਂ ਚ ਲੱਗੇ ਹੈ, ਪਰ ਆਕਾਸ਼ ਸਾਰਿਆਂ ਦੇ ਵਿਚ ਇੱਕੋ ਸਾਰ ਸਮਾਨ ਹੈ, ਉਹਨੂੰ ਕੋਈ ਫਰਕ ਨਹੀਂ ਹੈ।
ਸੰਲਗਨ ਸਭ ਸੁਖ ਛਤਰ,
ਤੇ ਇਹਨੂੰ ਸੱਸੇ ਦੇ ਉੱਤੇ ਟਿੱਪੀ ਹੈ, ਸੰਘ ਕਹਿ ਕੇ ਲਗਨ ਕਹਿਣਾ, ਉਹ ਅੱਖਰ ਇਕੱਠੇ ਰੱਖਣੇ, ਬੋਲਣ ਵਾਸਤੇ ਡੈਸ਼ ਹੀ ਹੈ ਮਾੜੀ ਜੀ, ਸੰਘ ਲਗਨ ਇਹ ਨੋਟ ਕਰ ਲੋ। ਤੇ ਸੰਘ ਭਲੀ ਪ੍ਰਕਾਰ ਲਗਨ ਲੱਗਿਆ ਹੋਇਆ ਮਿਲਿਆ ਰਹਿੰਦਾ। ਆਕਾਸ਼ ਦੇਖਦਾ ਵੀ ਐਂ ਮਿਲਿਆ ਹੋਇਆ ਸਾਰਿਆਂ ਦੇ ਵਿੱਚ, ਕਿਉਂਕਿ ਆਕਾਸ਼ ਵਿਆਪਕ ਹੈ ਸਾਰੀ ਜਗ੍ਹਾ, ਸਾਰਿਆਂ ਤੇ ਸੁੱਖਾਂ ਦਾ ਛਤਰ ਬਣਿਆ ਹੋਇਆ, ਜਿਵੇਂ ਛਤਰੀ ਹੁੰਦੀ ਹੈ, ਆ ਨੀਲੀ ਛਤਰੀ ਹੈ ਆਕਾਸ਼ ਦੀ ਸਾਰੀ। ਇਸ ਪ੍ਰਕਾਰ ਸਭ ਨੂੰ ਸੁਖ ਦਿੰਦਾ।
ਮਿੱਤਰ ਸਤਰ ਨਾ ਕਛੂ ਜਾਣੈ,
ਤੇ ਆਕਾਸ਼ ਨਾ ਕਿਸੇ ਨੂੰ ਮਿੱਤਰ ਦੋਸਤ ਸਮਝਦਾ, ਨਾ ਹੀ ਕਿਸੇ ਨੂੰ ਕੁਝ ਵੀ ਉਹ ਸਤਰੂ ਆਪਣਾ ਦੁਸ਼ਮਣ ਸਮਝਦਾ, ਨਾ ਮਿੱਤਰ ਨਾ ਸੱਤਰ, ਨਾ ਦੁਸ਼ਮਣ ਨਾ ਮਿੱਤਰ। ਮਿੱਤਰ ਦੋਸਤ ਨਹੀਂ ਸਮਝਦਾ ਕਿਸੇ ਨੂੰ, ਤੇ ਨਾ ਹੀ ਕਿਸੇ ਨੂੰ ਦੁਸ਼ਮਣ ਸਮਝਦਾ ਹੈ, ਇਹ ਨਹੀਂ ਜਾਣਦਾ।
ਸਰਬ ਜੀ ਸਮਤ,
ਤੇ ਇਹਨੂੰ ਭਾਈ ਸਮਤ ਨਹੀਂ ਕਹਿਣਾ, ਸਮਤ ਪਾਠ ਹੈ ਜਿਹੜਾ, ਇਹ ਅਧਿਕ ਰਹਿਤ ਹੈ, ਸਮਤ ਪੋਲਾ ਜਾ ਬੋਲਣਾ। ਸਾਰਿਆਂ ਜੀਵਾਂ ਦੇ ਵਿੱਚ ਸਮਤ ਇੱਕ ਸਮਾਨ ਮਿਲਿਆ ਹੋਇਆ, ਤੇ ਇਸ ਪ੍ਰਕਾਰ ਸੱਤਰ ਮਿੱਤਰ ਤਾਂ ਕੋਈ ਜਾਣਦਾ ਹੀ ਨਹੀਂ ਹੈ, ਕਛੂ ਕੁਝ ਵੀ ਨਹੀਂ ਜਾਣਦਾ। ਇਸ ਪ੍ਰਕਾਰ ਸਮਾਨ ਬਿਰਤੀ ਜਿਹੜੀ ਹੈ ਨਾ, ਇੱਕ ਇੱਕ ਰਸ ਹੈ, ਸਮਾਨ ਹੈ। ਇਸੇ ਪ੍ਰਕਾਰ ਜੇ
ਊਚ ਨੀਚ ਵਿਕਾਰ ਸੁਕ੍ਰਿਤ,
ਇਸੇ ਪ੍ਰਕਾਰ ਸੰਤ ਜਨਾ ਪਾਸ ਕੋਈ ਉੱਚੀ ਜਾਤੀ ਦਾ ਜਾਂ ਨੀਵੀਂ ਜਾਤੀ ਵਾਲਾ ਆ ਜਾਵੇ, ਭਾਵੇਂ ਕੋਈ ਗਰੀਬ ਆ ਜਾਵੇ, ਅਮੀਰ ਆ ਜਾਵੇ, ਕੋਈ ਵਿਕਾਰੀ ਆ ਜਾਵੇ ਜਾਂ ਪੁੰਨੀ ਪੁਰਖ ਆ ਜਾਵੇ, ਉਹ ਸਭਨਾਂ ਨੂੰ
ਸੁਣ ਲਗਨ ਸਭ ਸੁਖ ਛਤਰ,
ਸਭਨਾਂ ਨੂੰ ਭਲੀ ਪ੍ਰਕਾਰ ਮਿਲੇ ਹੋਏ ਰਹਿੰਦੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ, ਤੇ ਛਤਰ ਰੂਪ ਹੋ ਕੇ ਸੁਖ ਦੇਣਾ ਕਰਦੇ ਆ ਸਾਰਿਆਂ ਦੇ ਹਿਰਦਿਆਂ ਦੇ ਅੰਦਰ, ਪ੍ਰਭੂ ਦਾ ਜਸ ਰੂਪੀ ਛਤਰ ਫੈਲਾਉਣਾ ਕਰਦੇ ਹਨ।
ਮਿੱਤਰ ਸਤਰ ਨਾ ਕਛੂ ਜਾਣੈ,
ਤੇ ਉਹਨਾਂ ਦੇ ਅੰਦਰ ਸਵਾਇ ਸਾ ਹੋ ਗਿਆ ਵੀ ਬੈਰੀ ਜਾਂ ਦੋਸਤ ਕਿਸੇ ਨੂੰ ਨਹੀਂ ਬਣਾਉਂਦੇ, ਕਿਉਂਕਿ ਰਾਗ ਦਵੈਸ਼ ਨਹੀਂ ਰਿਹਾ। ਰਾਗ ਹੋਵੇ ਮਿੱਤਰ ਬਣਾਵੇ, ਤੇ ਦੋਖ ਹੋਵੇ ਤਾਂ ਦੁਸ਼ਮਣ ਬਣਾਵੇ, ਹੈ ਹੀ ਨਹੀਂ। ਮਿੱਤਰ ਸਤਰ ਜਾ ਕੇ ਏਕ ਸਮਾਨ ਹੈ, ਮਿੱਤਰਤਾ ਦੁਸ਼ਮਣੀ ਕੁਝ ਨਹੀਂ ਜਾਣਦੇ ਹਨ, ਸਾਰਿਆਂ ਜੀਵਾਂ ਦੇ ਸਮਾਨਤਾ ਦੇ ਨਾਲ ਵਰਤਦੇ ਹਨ।
ਸਰਬ ਜੀ ਸਮਤ,
ਤੇ ਸਾਰਿਆਂ ਜੀਵਾਂ ਦੇ ਸਮਤ ਬਰਾਬਰ ਸਮਝਿਆ ਆਕਾਸ਼ ਨੇ। ਇਸੇ ਤਰ੍ਹਾਂ ਮਹਾਂਪੁਰਸ਼ ਸਾਰਿਆਂ ਨੂੰ ਸਮਤ ਸਮਦ੍ਰਿਸ਼ਟੀ ਹੈ। ਤੈਸਾ ਹਰਕ ਤੈਸਾ ਅਸੋਕ, ਸਦਾ ਅਨੰਤ ਹੈ ਨਹਿ ਵਿਯੋਗ, ਤੈਸਾ ਸਵਰਨ ਤੈਸੀ ਉਸਮਾਟੀ, ਤੈਸਾ ਅਮਰ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਈ ਸਾਈ ਜੋਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਇਹ ਜੀਵਨ ਮੁਕਤਾਂ ਦੇ ਲੱਛਣ ਹਨ।
ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ,
ਪਾਣੀ ਦੇ ਥਾਂ ਪਾਣੀ ਨੂੰ ਵੀ ਮੈਲ ਨਹੀਂ ਲੱਗਦੀ, ਸੂਰਜ ਨੂੰ ਵੀ ਮੈਲ ਨਹੀਂ ਲੱਗਦੀ, ਇਸ ਕਰਕੇ ਪਾਣੀ ਤੱਤ ਦੇ ਥਾਂ ਸੂਰਜ ਸਮਝਣਾ। ਜਿਸ ਪ੍ਰਕਾਰ ਪ੍ਰਚੰਡ ਤਿੱਖਾ ਸੂਰਜ ਆਪਣੀਆਂ ਕਿਰਨਾਂ ਦਾ ਪ੍ਰਕਾਸ਼ ਚਾਨਣਾ ਕਰਦਾ ਹੋਇਆ ਪ੍ਰਗਟਿਓ ਪ੍ਰਗਟ ਹੁੰਦਾ ਹੈ,
ਅੰਧਕਾਰ ਵਿਨਾਸ਼,
ਅੰਧਕਾਰ ਹਨੇਰਾ ਜਿਹੜਾ ਨਾ ਉਸੇ ਵੇਲੇ ਨਾਸ ਹੋ ਜਾਂਦਾ, ਵਿਸ਼ੇਸ਼ ਕਰਕੇ
ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ,
ਪਵਿੱਤਰ ਸਾਫ ਥਾਵਾਂ ਤੇ, ਅਪਵਿੱਤਰ ਮੰਦੀਆਂ ਰੂੜੀਆਂ ਗੰਦੀਆਂ ਨਾਲੀਆਂ ਆਦਿ ਥਾਵਾਂ ਤੇ ਉਹਦੀਆਂ ਕਿਰਨਾਂ ਸਾਰੇ ਹੀ ਲੱਗਦੀਆਂ ਹਨ, ਪਰ ਸੂਰਜ
ਮਨ ਨਾ ਭਇਓ ਬਿਖਾਦ,
ਸੂਰਜ ਦੇ ਮਨ ਹਿਰਦੇ ਵਿਚ ਕੋਈ ਬਿਖਾਦ ਦੁੱਖ ਨਹੀਂ ਹੈ, ਮੈਲਾ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਜੇ
ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ,
ਸੰਤ ਜਨਾਂ ਦੇ ਹਿਰਦੇ ਵਿਚ ਬ੍ਰਹਮ ਗਿਆਨ ਰੂਪੀ ਸੂਰਜ ਪਰੋਖ ਅਪਰੋਖ ਗਿਆਨ ਰੂਪੀ ਕਿਰਨਾਂ ਨਾਲ ਚਾਨਣਾ ਕਰਦਾ ਹੋਇਆ ਪ੍ਰਗਟ ਹੋ ਜਾਂਦਾ ਹੈ,
ਅੰਧਕਾਰ ਵਿਨਾਸ਼,
ਜਿਸ ਕਰਕੇ ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਉਹਨਾਂ ਦਾ,
ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ,
ਕੋਈ ਪਵਿੱਤਰ ਪਾਪ ਪੁੰਨੀ ਪੁਰਖ ਜਾਂ ਅਪਵਿੱਤਰ ਪਾਪੀ ਪੁਰਖ ਸੰਤ ਜਨਾਂ ਦੇ ਕੋਲ ਆ ਜਾਵੇ,
ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ,
ਭਾਵੇਂ ਕੋਈ ਪਵਿੱਤਰ ਪਾਪ ਪੁੰਨੀ ਪੁਰਖ ਜਾਂ ਅਪਵਿੱਤਰ ਪਾਪੀ ਪੁਰਖ ਸੰਤ ਜਨਾਂ ਦੇ ਕੋਲ ਆ ਜਾਵੇ, ਸਭ ਨੂੰ ਗਿਆਨ ਰੂਪੀ ਕਿਰਨਾਂ ਲਗਾਉਂਦੇ ਆ, ਭਾਵ ਸਭ ਨੂੰ ਸਭ ਦਾ ਭਲਾ ਕਰਦੇ ਨੇ। ਇਸ ਕਰਕੇ
ਮਨ ਨਾ ਭਇਓ ਬਿਖਾਦ,
ਉਹਨਾਂ ਦੇ ਮਨ ਦੇ ਵਿੱਚ ਕੋਈ ਦੁੱਖ ਪ੍ਰਤੀਤ ਨਹੀਂ ਹੁੰਦਾ। ਤੇ ਅੱਗੇ ਹੁਣ ਸਾਧ ਸਿੰਘ ਜੀ ਹਵਾ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਨਗੇ, ਸੰਤਾਂ ਦੇ ਲੱਛਣ ਇਹੋ ਜਿਹੇ ਹੁੰਦੇ ਨੇ, ਪ੍ਰਮਾਣ ਦੇ ਕੇ ਦੱਸਦੇ ਨੇ।
ਸੀਤ ਮੰਦ ਸੁਗੰਧ ਚੱਲਿਓ,
ਹਵਾ ਸੀਤ ਠੰਡੀ ਮੰਦ ਹੌਲੀ ਹੌਲੀ ਚੱਲਦੀ ਹੈ, ਬਾਗਾਂ ਦੇ ਵਿੱਚੋਂ ਫੁੱਲਾਂ ਦੀਆਂ ਸੁਗੰਧੀਆਂ ਲੈ ਕੇ ਖੰਡਾ ਦਿੰਦੀ ਹੈ, ਦੂਰ ਤੱਕ ਖੁਸ਼ਬੋ ਦਿੰਦੀ ਹੈ, ਸੁਗੰਧੀ ਵਾਲੀ ਹੋ ਕੇ ਚੱਲਿਓ ਚੱਲਦੀ ਹੈ।
ਸਰਬ ਥਾਨ ਸਮਾਨ,
ਸਾਰਿਆਂ ਥਾਵਾਂ ਤੇ ਸਮਾਨ ਇੱਕ ਰੂਪ ਹੋ ਕਰਕੇ ਹੀ ਹੈ, ਤੇ ਇਸ ਕਰਕੇ ਤੇ ਜਿਵੇਂ ਧਰਤੀ ਦਾ ਸੁਭਾਅ ਸੀ, ਜਿਉਂ ਬਸਦਾ ਕੂਖ ਉਹਦਾ ਕੋਈ ਚੰਦਨ ਲੇਪ ਕਿਹਾ ਸੀ, ਇਸੇ ਤਰ੍ਹਾਂ ਜੈਸੇ ਰਾਜ ਰੰਗ ਕੋ ਲਾਗਾ ਤੁਲ ਪਵਾਨ, ਹਵਾ ਨਹੀਂ ਦੇਖਦੀ ਵੀ ਮੈਂ ਰਾਜੇ ਨੂੰ ਇਹ ਲੱਗਣਾ, ਮੈਂ ਗਰੀਬ ਨੂੰ ਨਹੀਂ ਲੱਗਣਾ, ਇੱਕ ਸਮਾਨ। ਹਵਾ ਨਹੀਂ ਦੇਖਦੀ ਮੈਂ ਰੂੜੀਆਂ ਨੂੰ ਸਪਰਸ਼ ਨਹੀਂ ਕਰਨਾ ਵੀ ਮੈਂ ਚੰਗੀਆਂ ਚੀਜ਼ਾਂ ਨੂੰ ਸਪਰਸ਼ ਕਰਨਾ, ਤੇ ਇਸ ਕਰਕੇ ਉਹਦੇ ਚ ਸੁਗੰਧੀ ਵੀ ਹੈ, ਸਰਥਾ ਸਮਾਨ ਕਰਕੇ ਲੱਗਦੀ ਹੈ, ਬਰਾਬਰ ਕੇ ਚੱਲਦੀ ਹੈ।
ਜਹਾ ਸਾ ਕਿਛ ਤਾਹਾ ਲਾਗਿਓ,
ਜਿੱਥੇ ਸਾ ਜਿਹੋ ਜਿਹਾ ਪਦਾਰਥ ਜੋ ਕੁਛ ਵੀ ਹੁੰਦਾ ਤਾਂ ਉਸੇ ਨੂੰ ਉਹੀ ਜਿਹੀ ਹੋ ਕੇ ਲੱਗਦੀ ਹੈ।
ਤਿਲ ਨਾ ਸ਼ੰਕਾ ਮਾਨ,
ਰੰਚਕ ਮਾਤਰ ਤਿਲ ਮਾਤਰ ਵੀ ਸ਼ੰਕਾ ਨੀ ਮੰਨਦੀ। ਇਸੇ ਪ੍ਰਕਾਰ ਜੇ
ਸੀਤ ਮੰਦ ਸੁਗੰਧ ਚੱਲਿਓ,
ਸੰਤ ਜਨ ਸੀਤਲ ਬਚਨ ਬੋਲਦੇ ਠੰਡੇ ਮੰਦ, ਹੌਲੀ ਹੌਲੀ ਧੀਰਤਾ ਨਾਲ ਭਗਤੀ ਦੀ ਸੁਗੰਧੀ ਸਹਿਤ ਚੱਲਦੇ ਹਨ ਸਾਰਿਆਂ ਥਾਵਾਂ ਵਿਚ।
ਸਰਬ ਥਾਨ ਸਮਾਨ,
ਸਾਰਿਆਂ ਥਾਵਾਂ ਬਿਰਤੀ ਸਮਾਨ ਰੱਖਦੇ ਹੈ, ਸਭ ਥਾਵਾਂ ਵੀ ਪਰਮੇਸ਼ਰ ਦੀ ਜੋਤ ਨੂੰ ਸਮਾਈ ਹੋਈ ਜਾਣਦੇ ਹਨ।
ਜਹਾ ਸਾ ਕਿਛ ਤਾਹਾ ਲਾਗਿਓ,
ਜਿਹੋ ਜਿਹਾ ਉਹਨਾਂ ਨੂੰ ਕੋਈ ਪੁਰਸ਼ ਮਿਲਦਾ ਹੈ ਉਸ ਨੂੰ ਉਸੇ ਪ੍ਰਕਾਰ ਦੀ ਕਲਿਆਣ ਕਰਨ ਵਾਲੇ ਹੋ ਕੇ ਲੱਗਦੇ ਹਨ, ਮਿਲਦੇ ਹਨ।
ਤਿਲ ਨਾ ਸ਼ੰਕਾ ਮਾਨ,
ਤਿਲ ਮਾਤਰ ਵੀ ਕਰਮਾਂ ਸੁਕਰਮਾਂ ਦੀ ਸ਼ੰਕਾ ਨਹੀਂ ਮੰਨਦੇ, ਪਾਪੀ ਪੁੰਨੀ ਦੀ ਸ਼ੰਕਾ ਨਹੀਂ ਮੰਨਦੇ, ਉਨ੍ਹਾਂ ਪਾਪਾਂ ਤੋਂ ਆਪ ਨਿਰਲੇਪ ਰਹਿੰਦੇ ਨੇ, ਸ਼ੰਕਾ ਤੋਂ ਰਹਿਤ ਰਹਿੰਦੇ ਹਨ।
ਸੁਭਾਈ ਅਭਾਈ ਜੋ ਨਿਕਟ ਆਵੇ,
ਹੁਣ ਅੱਗੇ ਦ੍ਰਿਸ਼ਟਾਂਤ ਅੱਗ ਦਾ ਦੇ ਕੇ ਦੱਸਦੇ ਵੀ ਸੰਤਾਂ ਦਾ ਸੁਭਾਅ ਭਾਈ ਅਗਨੀ ਵਰਗਾ ਕਿਵੇਂ ਹੈ, ਅਗਨੀ ਚ ਗੁਣ ਲੈਂਦੇ ਹੈ, ਉਹ ਦੱਸਦੇ ਹਨ। ਸੁਭਾਈ ਹੁਣ ਬੋਲੋ,
ਸੁਭਾਈ ਅਭਾਈ ਜੋ ਨਿਕਟ ਆਵੇ,
ਸੁਭਾਏ ਚੰਗੀ ਭਾਵਨਾ ਤਾਰ ਕੇ ਅੱਗ ਦੇ ਕੋਲ ਨੇੜੇ ਆਵੇ ਕੋਈ, ਅਭਾਏ ਭਾਵਨਾ ਤੋਂ ਬਿਨਾਂ ਹੀ ਆਵੇ ਕੋਈ, ਅੱਗ ਨੂੰ ਭਾਵੇਂ ਗਾਲਾਂ ਕੱਢਦਾ ਆ ਜਾਵੇ, ਜਿਹੜਾ ਵੀ ਅੱਗ ਦੇ ਨੇੜੇ ਆ ਜਾਂਦਾ ਹੈ ਜੋ ਨਿਕਟ ਆਵੇ ਨੇੜੇ ਆਉਂਦਾ, ਸਰਦੀ ਦੀ ਹੋਵੇ ਮੌਸਮ, ਅੱਗ ਦੇ ਨੇੜੇ ਆਵੇ ਕੋਈ ਗਾਲਾਂ ਕੱਢਦਾ ਆ ਜਾਵੇ, ਕੋਈ ਉਸਤਤ ਕਰਦਾ ਆ ਜਾਵੇ,
ਸੀਤ ਤਾਕਾ ਜਾਏ,
ਉਹ ਜਿਹੜਾ ਗਾਲਾਂ ਕੱਢਦਾ ਆਇਆ ਠੰਡ ਤਾਂ ਉਹਦੀ ਵੀ ਹਟਾ ਦੇਣੀ ਹੈ, ਜਿਹੜਾ ਉਸਤਤ ਕਰਦਾ ਆਇਆ ਠੰਡ ਉਹਦੀ ਵੀ ਹਟਾ ਦੇਣੀ ਹੈ, ਸਮਾਨ ਹੈ ਉਹਦੀ ਸਰਦੀ ਦੀ ਰੁਤਬੀ, ਸੀਤ ਠੰਡ ਦਾ ਦੁੱਖ ਜਿਹੜਾ ਇਹ ਲਾਹ ਦਿੰਦੀ ਹੈ।
ਆਪ ਪਰ ਕਾ ਕਛ ਨਾ ਜਾਣੇ,
ਸੀਤ ਨਾਮ ਠੰਡ ਦਾ ਤਾਂ ਕਾ ਉਹਦਾ ਚਲਿਆ ਜਾਂਦਾ, ਭਾਵੇਂ ਗਾਲਾਂ ਕੱਢਦਾ ਚਾਹੇ ਉਸਤਤ ਕਰਦਾ, ਆਪ ਪਰ ਕਾ ਕਛ ਨਾ ਜਾਣੇ, ਆਪ ਆਪਣਾ ਤੇ ਪਰ ਪਰਾਏ ਦਾ ਭੇਦ ਅੱਗ ਨਹੀਂ ਜਾਣਦੀ ਹੈ ਇਹ, ਉਹ ਸਦਾ ਹੀ
ਸਦਾ ਸਹਿਜ ਸੁਭਾਅ,
ਸਦਾ ਹਮੇਸ਼ਾ ਸਹਿਜ ਹੀ, ਸਹਿਜੀ ਅੱਗ ਦਾ ਐਸਾ ਸੁਭਾਅ ਸੁਭਾਅ ਹੈ ਜਿਸ ਕਰਕੇ ਅੱਗ ਦੇ ਵਿੱਚ ਚਾਰ ਸੁਭਾਅ ਨੇ, ਉਹ ਜਿਹੜਾ ਹੈ ਨਾ ਸਦਾ ਸਹਿਜ ਸੁਭਾਅ, ਕਿਹੜੇ ਨੇ ਚਾਰ, ਇਹੀ ਚਾਰ ਗੁਣ ਸੰਤਾਂ ਦੇ ਵਿੱਚ ਹੁੰਦੇ ਨੇ, ਤੇ ਉਹ ਜਿਹੜਾ ਨਾ ਇੱਕ ਤਾਂ ਭੈ ਨਾਸਕ ਹੈ, ਜਿੱਥੇ ਅੱਗ ਬਲਦੀ ਹੋਵੇ ਰਾਤ ਨੂੰ ਸ਼ੇਰ ਵੀ ਨੇੜੇ ਨਹੀਂ ਆਉਂਦਾ, ਸ਼ੇਰ ਦਾ ਵੀ ਭੈ ਨਹੀਂ ਹੈ, ਹੋਰ ਤਾਂ ਇੱਕ ਪਾਸੇ ਰਿਹਾ, ਸੱਪ ਨੇ ਨੇੜੇ ਆਊਗਾ ਜਿੱਥੇ ਅੱਗ ਬਲਦੀ ਹੈ ਰਾਤ ਨੂੰ, ਸ਼ੇਰ ਆਦਿ ਦਾ ਭੈ, ਇਹ ਤੋਂ ਨਿਰਭੈਤਾ ਦਾ ਦਾਨ ਦਿੰਦੀ ਹੈ ਅੱਗ। ਦੂਸਰਾ ਪ੍ਰਕਾਸ਼ ਦਾ ਗੁਣ ਹੈ, ਉਹਦੇ ਚਾਨਣਾ ਦੇ ਰਹੀ ਹੈ, ਇੱਕ ਨਿਰਭੈਤਾ ਦੇ ਦਿੱਤੀ ਤੇ ਦੋ ਭੈ ਤੋਂ ਰਹਿਤ ਕਰ ਦਿੱਤਾ, ਕੋਈ ਭੈ ਨਾ ਰਿਹਾ, ਦੂਸਰਾ ਪ੍ਰਕਾਸ਼ ਚਾਨਣਾ ਹੋ ਗਿਆ, ਸਭ ਚੀਜ਼ਾਂ ਦਿਸ ਰਹੀਆਂ, ਤੀਸਰੀ ਠੰਡ ਦਾ ਦੁੱਖ ਲਾਹ ਦਿੰਦੀ ਹੈ, ਤੀਸਰਾ ਸਾੜਨ ਦਾ ਇਹਦੇ ਵਿੱਚ ਗੁਣ ਹੈ, ਜਿਹੜੀ ਚੀਜ਼ ਉਹਦੇ ਪੈ ਜਾ ਉਹਨੂੰ ਸਾੜ ਦਿੰਦੀ ਹੈ, ਤੇ ਇਸੇ ਪ੍ਰਕਾਰ ਜੀ ਹੁਣ ਦੱਸਦੇ ਨੇ ਸੰਤਾਂ ਦੇ ਐਸੇ ਗੁਣ ਹਨ।
ਸੁਭਾਈ ਭਾਈ ਜੋ ਨਿਕਟ ਆਵੇ,
ਸੰਤ ਜਨਾਂ ਦੀ ਸੰਗਤ ਵਿੱਚ ਕੋਈ ਸ਼ਰਧਾ ਭਾਵਨਾ ਵਾਲਾ ਭਾਵਨਾ ਤੋਂ ਭਾਵਨਾ ਧਾਰ ਕੇ ਆਵੇ, ਕੋਈ ਬਿਨਾਂ ਭਾਵਨਾ ਤੋਂ ਆ ਜਾਵੇ, ਸੁਭਾਏ ਅਭਾਏ ਜੋ ਨਿਕਟ ਆਵੇ, ਜਿਹੜਾ ਸੰਤਾਂ ਦੇ ਨੇੜੇ ਆ ਜਾਵੇ ਉਹਦਾ ਵੀ ਭਲਾ ਹੀ ਕਰਦੇ ਹਨ।
ਸੀਤ ਤਾਕਾ ਜਾਏ,
ਉਹਨਾਂ ਦਾ ਪਾਪਾਂ ਰੂਪੀ ਸੀਤ ਠੰਡ ਲਾਹ ਦਿੰਦੇ ਹੈ, ਪਾਪਾਂ ਦਾ ਦੁੱਖ ਚਲਾ ਜਾਂਦਾ ਹੈ, ਇਹ ਤਾਂ ਠੰਡ ਲਾਹ ਦਿੱਤੀ ਹੈ।
ਆਪ ਪਰ ਕਾ ਕਛ ਨਾ ਜਾਣੇ,
ਤੇ ਆਪਣੇ ਪਰਾਏ ਦਾ ਭੇਦ ਸੰਤਾਂ ਨੂੰ ਕੁਝ ਵੀ ਉਹ ਜਾਣਦੇ ਨਹੀਂ, ਵੀ ਕੋਈ ਨਾ ਕੋ ਵੈਰੀ ਨਾ ਹੀ ਬਗਾਨਾ ਦੀ, ਉਹਨਾਂ ਦੀ ਸੁਭਾਅ ਦੀ ਐਸੀ ਪਰਿਪੱਕਤਾ ਹੋ ਗਈ ਹੈ, ਹਮੇਸ਼ਾ ਸ਼ਾਂਤ ਸੁਭਾਅ ਧਾਰਨ ਕਰਕੇ ਰੱਖਦੇ ਹਨ।
ਸਦਾ ਸਹਿਜ ਸੁਭਾਅ,
ਅੱਗ ਵਾਂਗ ਸੰਤ ਜਨਾਂ ਦੇ ਵੀ ਚਾਰ ਸੁਭਾਅ ਨੇ, ਭਾਵ ਕੀ ਹੈ ਕਾਲ ਰੂਪੀ ਸ਼ੇਰ ਦਾ ਭੈ ਨਹੀਂ ਰਹਿੰਦਾ ਜਿਹੜਾ ਸੰਤਾਂ ਦੀ ਸੰਗਤ ਕਰਦਾ ਹੈ, ਪ੍ਰਭ ਕਾ ਸਿਮਰਨ ਕਾਲ ਪ੍ਰਹਰ ਹੈ, ਉਹਨੂੰ ਮੇਟ ਦਿੰਦੇ, ਨਿਰਭੈ ਕਰ ਦਿੰਦੇ, ਨਿਰਭੋਜ ਭੈ ਸਗਲ ਭੋ ਮਿਟੇ, ਗਿਆਨ ਦਾ ਪ੍ਰਕਾਸ਼ ਕਰ ਦਿੰਦੇ, ਦੂਸਰਾ ਗੁਣ ਇਹ, ਤੀਸਰਾ ਪਾਪਾਂ ਰੂਪੀ ਪਾਲਾ ਲਾ ਦਿੰਦੇ ਨੇ, ਚੌਥਾ ਅਗਿਆਨ ਰੂਪੀ ਕੂੜੇ ਕਟਕਲ ਨੂੰ ਸਾੜ ਕੇ ਸਵਾਹ ਕਰ ਦਿੰਦੇ ਹਨ।
ਚਰਨ ਸਰਨ ਸਨਾਥ ਇਹ ਮਨ,
ਜਿਹੜੇ ਸੰਤ ਜਨ, ਸਾਰੀ ਬੋਲ ਦੋ ਜੀ ਪੰਕਤੀ,
ਚਰਨ ਸਰਨ ਸਨਾਥ ਇਹੋ ਮਨ ਰੰਗ ਰਾਤੇ ਲਾਲ,
ਜਿਹੜੇ ਸੰਤ ਜਨ ਲਾਲ ਪਿਆਰੇ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ, ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਸਰਨ ਓਟ ਵਿੱਚ ਪੈ ਕੇ ਇਹੋ ਮਨ, ਇਹ ਮਨ ਦੀ ਸਨਾਥ ਕਲਿਆਣ ਹੁੰਦੀ ਹੈ, ਫਿਰ ਸਨਾਥ ਹੋ ਜਾਂਦਾ ਜੇ ਅਨਾਥ ਹੋਇਆ ਫਿਰਦਾ, ਇਸ ਪ੍ਰਕਾਰ ਕਲਿਆਣ ਹੁੰਦੀ ਹੈ।
ਗੋਪਾਲ ਗੁਣ ਨਿਤ ਗਾਓ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹੇ ਮਨਾ, गोपाल परमेश्वर दे गुणा नूं नेता प्रति गौणा करो।
भई प्रभ कृपाल,
सतगुरु जी ने फरमाया के गुण गाउण करके उन्हां दे उते परमेश्वर जी कृपालू पए हो जांदे हन जी।
मारू महला पंजवा घर चौथा अष्टपदिया।
मारू राग दे अंदर पंजवें पातशाह गुरु अर्जन देव जी राग दे चौथे सुरताल विच अठां पदां वाली बाणी उचारण करदे होए अगे फरमान करदे हां जी। मंगल
एक ओंकार सतगुर प्रसाद।
एक अद्वितीय ओंकार सर्व का प्रकाश सतनाश तुरत गुर चेतन प्रसाद आनंद स्वरूप। ऐसे विशेषणा वाला वाहिगुरु सतगुरां दी कृपा द्वारा प्राप्त हुंदा है। गुरसिखा ने सतगुरु पास तत् सिधांत दे बचन पुछे तां मारू राग दे अंदर महाराज पंजवें पातशाह ने ए शब्द उस वेले उचारण कीता है। ते ए जिहड़ा शब्द है जिहड़ा हुण आ रिहा है जिस समय गुरु हरगोबिंद साहब जी कीर्तपुर साहब ज्योति जोत समाउण लगे उस समय सिखा ने संगता ने बेनती की महाराज जान लगे कोई उपदेश बख्शो सानू। कहिंदे कैसा उपदेश? कहिंदे तत् सिद्धांत का कोई ऐसा उपदेश दिओ ते परम गति प्राप्त कराउण वाले कोई उपदेश की जाचना की सी। महाराज साहब जी ने फिर यह जिहड़ा गुरु अर्जन देव जी का शब्द सी ਇਹ ਸਾਸ ਨੂੰ ਉਚਾਰਨ ਕੀਤਾ। ਇਤਿਹਾਸ ਦੇ ਵਿੱਚ ਸਾਰਾ ਜ਼ਿਕਰ ਆਉਂਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਿ ਇਹੀ ਸ਼ਬਦ ਉਚਾਰਨ ਕੀਤਾ ਸੀ। ਸਿੱਖ ਪ੍ਰਸ਼ਨ ਕਰਦੇ ਗਏ ਮਹਾਰਾਜ ਇਹ ਸ਼ਬਦ ਦੁਆਰਾ ਉੱਤਰ ਦਿੱਤੇ ਸੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਉੱਤਰ ਦਿੱਤੇ। ਪ੍ਰਸ਼ਨ ਸੀ ਮਹਾਰਾਜ ਚਾਨਣਿਆਂ ਵਿਚੋਂ ਸ੍ਰੇਸ਼ ਚਾਨਣਾ ਕਿਹੜਾ ਹੈ? ਤਾਂ ਉੱਤਰ ਦੇ ਵਿਚ ਕਹਿੰਦੇ ਨੇ
ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ।
ਜੋ ਪ੍ਰਭ ਪਰਮੇਸ਼ਰ ਜੀਓ ਜੀ ਦਾ ਸਭ ਦੇ ਅੰਦਰ ਚੇਤਨ ਸੱਤਾ ਰੂਪੀ ਚਾਂਦਨਾ ਪ੍ਰਕਾਸ਼ ਕੀਤਾ ਹੋਇਆ ਇਹੋ ਹੀ ਹਿਰਦੇ ਰੂਪੀ ਆਂਗਨ ਵਿਹੜੇ ਦੇ ਵਿੱਚ ਚਾਂਦਨਾ ਚਾਨਣਾ ਇਹ ਚਾਨਣਾ ਨੂੰ ਸ੍ਰੇਸ਼ਟ ਚਾਂਦਨ ਚਾਨਣਾ ਹੈ ਬਾਕੀ ਦੇ ਚਾਨਣਿਆਂ ਨਾਲੋਂ। ਚਾਨਣਾ ਵਿੱਚੋਂ ਆਂਗਨ ਪਿਆਰਾ ਚਾਨਣਾ ਆਂਗਨ ਨਾਲ ਪਿਆਰੇ ਦਾ ਵੀ ਹੁੰਦਾ ਹੈ। ਇਸ ਤਰ੍ਹਾਂ ਸਾਧ ਸਿੰਘ ਜੀ ਇਹ ਜਿਹੜੇ ਕਈ ਪ੍ਰਕਾਰ ਦੇ ਚਾਨਣੇ ਹੈ ਇਹਦੇ ਵੀ ਖਾਸ ਕਰਕੇ ਤਿੰਨ ਪ੍ਰਕਾਰ ਦਾ ਚਾਨਣਾ ਮੰਨਿਆ ਹੈ। ਤਾਮਸੀ ਪ੍ਰਕਾਸ਼ ਸੂਰਜ ਅੱਗ ਆਦਿ ਦਾ ਪ੍ਰਕਾਸ਼ ਇਹ ਤਾਮਸੀ ਪ੍ਰਕਾਸ਼ ਹੈ। ਰਾਜਸੀ ਪ੍ਰਕਾਸ਼ ਦੂਸਰੇ ਜਿਹੜਾ ਦੂਸਰਾ ਹੈ ਰਾਜਸੀ ਪ੍ਰਕਾਸ਼। ਜਗਿਆਸੂ ਜਿਨ੍ਹਾਂ ਨੇ ਅੰਦਰ ਬਿਰਤੀ ਦਾ ਜਦੋਂ ਰੁਕਣਾ ਹੁੰਦਾ ਹੈ ਸ਼ਾਸਤਰ ਗਿਆਨ ਦੀ ਸਮਝ ਪੈਣ ਲੱਗ ਜਾਂਦਾ ਇਹ ਰਾਜਸੀ ਪ੍ਰਕਾਸ਼ ਹੈ। ਤੀਸਰਾ ਹੈ ਸਾਂਤਕੀ ਪ੍ਰਕਾਸ਼ ਜੋ ਬਿਰਤੀ ਦਾ ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਦੁਆਰਾ ਸਤੋ ਗੁਣ ਦੇ ਵਿੱਚ ਲੀਨ ਹੋਣਾ ਇਹ ਸਾਂਤਕੀ ਪ੍ਰਕਾਸ਼ ਹੈ। ਇਹ ਸਭ ਪ੍ਰਕਾਸ਼ ਮਾਇਆ ਕਰਕੇ ਹਨ। ਪਰਮੇਸ਼ਰ ਦਾ ਪ੍ਰਕਾਸ਼ ਇਨ੍ਹਾਂ ਸਾਰਿਆਂ ਦੇ ਅੰਦਰ ਐਸਾ ਹੈ ਸਮੇਂ ਜੋਤ ਜੋਤ ਹੈ ਸੋਏ ਤਿਹਦੇ ਚਾਨਣ ਸਮੇਂ ਚਾਨਣ ਹੋਏ। ਜੋਗੀਆਂ ਨੇ ਵੀ ਦਸਮ ਦੁਆਰ ਦੇ ਵਿੱਚ ਚਾਨਣੇ ਮੰਨੇ ਹੈ। ਪਹਿਲਾਂ ਤ੍ਰਿਕੁਟੀ ਦੇ ਵਿੱਚ ਦੁੱਧ ਦੀ ਝੱਗ ਵਰਗਾ ਚਾਨਣਾ ਜਦੋਂ ਤ੍ਰਿਕੁਟੀ ਦੇ ਵਿੱਚ ਸੁਰਤ ਡਿੱਗਦੀ ਹੈ ਫਿਰ ਜਿਵੇਂ ਜਿਵੇਂ ਸੁਰਤ ਜੁੜਦੀ ਹੈ ਤਿਵੇਂ ਤਿਵੇਂ ਪ੍ਰਕਾਸ਼ ਵੱਧਦਾ ਜਾਂਦਾ ਹੈ। ਚੌਮੁਖ ਦੀਵਾ ਜੋਤ ਦੁਆਰ ਉਹਦੇ ਵਰਗਾ ਸਾਸ ਸੀ ਜੀ ਚਮੁੱਖੇ ਦੀਵੇ ਦੀ ਤਰ੍ਹਾਂ ਚੰਦ ਸੂਰਜ ਵਾਂਗ ਪ੍ਰਕਾਸ਼ ਹੋਣਾ ਤੇ ਪਰ ਗੁਰਮਤਿ ਦੇ ਵਿੱਚ ਤਾਂ ਇਹ ਕਿਹਾ ਹੈ ਉਹਾਂ ਸੂਰਜ ਨਾਹੀਂ ਚੰਦ ਆਦਿ ਨਿਰੰਜਨ ਕਰੇ ਆਨੰਦ ਜਾਂ ਫਿਰ ਕੋਟ ਸੂਰ ਨਾਨਕ ਪ੍ਰਕਾਸ਼ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੁੰਦਾ ਹੈ ਉਹ ਸੂਰਜਾਂ ਆਦਿ ਦਾ ਪ੍ਰਕਾਸ਼ ਨਹੀਂ ਉੱਥੇ ਤਾਂ ਨਿਰੰਜਨ ਦੀ ਜੋਤ ਦੀ ਜਿਹੜੀ ਚੇਤਨ ਦੀ ਲਾਟ ਹੈ ਨਾ ਉਹ ਚਮਕਦੀ ਉਹਦਾ ਪ੍ਰਕਾਸ਼ ਹੈ। ਹੋਰ ਵੀ ਪ੍ਰਕਾਸ਼ ਮੰਨਿਆ ਜਿਵੇਂ ਜਠਰਾਗਨੀ ਦਾ ਪ੍ਰਕਾਸ਼ ਹੈ ਇਹ ਪ੍ਰਕਾਸ਼ ਐਸਾ ਮੰਨਿਆ ਜਿਵੇਂ ਸਭ ਨਾੜੀਆਂ ਬਿਜਲੀ ਦੀਆਂ ਤਾਰਾਂ ਚਮਕਦੀਆਂ ਹੈ ਬਿਜਲੀ ਵਾਂਗ ਐਂ ਚਮਕਦੀਆਂ ਨਾੜਾਂ ਦੇ ਵਿੱਚੋਂ ਚਮਕਾਰੇ ਪੈਂਦੇ ਹੈ ਉਹ ਜਠਰਾਗਨੀ ਦੇ ਤੇਜ ਦਾ ਨਾੜੀਆਂ ਦੇ ਵਿੱਚ ਚਮਕਣ ਉਹਦੇ ਨਾਲ ਚਮਕਣ ਲੱਗ ਜਾਂਦੀਆਂ ਹਨ। ਇੱਕ ਹਿਰਨ ਗਰਭ ਦਾ ਚਾਨਣਾ ਮੰਨਿਆ ਇਹ ਐਸਾ ਚਾਨਣਾ ਹੈ ਕਿ ਸਾਰਾ ਸਰੀਰ ਬਿਜਲੀ ਵਾਂਗ ਚਮਕਦਾ ਪ੍ਰਤੀਤ ਹੁੰਦਾ ਹੈ ਹਨੇਰੇ ਵਿੱਚ ਬੈਠਾ ਵੀ ਦਿਸਦਾ ਹੈ ਤੇ ਬਾਹਰ ਰੋਸ਼ਨੀ ਪ੍ਰਤੀਤ ਹੁੰਦੀ ਹੈ ਇਹ ਵੀ ਮੈਕੀ ਚਾਨਣਾ ਹੈ। ਇਹ ਸਾਰੇ ਪ੍ਰਕਾਸ਼ ਉਹ ਸਵੈ ਪ੍ਰਕਾਸ਼ ਜਿਹੜੇ ਚੇਤਨ ਸਰੂਪ ਪ੍ਰਭੂ ਦੇ ਅਧੀਨ ਹੋ ਕੇ ਚਾਨਣਾ ਕਰਨ ਵਾਲੇ ਨੇ ਸਾਰਿਆਂ ਚਾਨਣਾਂ ਵਿੱਚੋਂ ਪਰਮੇਸ਼ਰ ਦਾ ਚਾਨਣਾ ਹੀ ਪ੍ਰੇਮਾ ਭਗਤੀ ਦੀ ਮਹਿਕ ਦੇ ਹਿਰਦੇ ਰੂਪੀ ਵਿਹੜੇ 'ਚ ਪਿਆਰ ਦੇ ਫੁੱਲ ਖਿਡਾਉਣ ਵਾਲਾ ਹੈ ਉਹ ਪ੍ਰਭੂ ਜੀ ਹਿਰਦੇ ਦੇ ਅੰਦਰ ਪ੍ਰਕਾਸ਼ ਰੂਪ ਹੈ ਤੇ ਹਿਰਦੇ ਪ੍ਰਕਾਸ਼ ਨੂੰ ਲੈ ਕੇ ਜਿਹੜੀ ਬਿਰਤੀ ਸਭ ਚੀਜ਼ਾਂ ਨੂੰ ਅਨੁਭਵ ਕਰ ਰਹੀ ਹੈ ਉਸ ਪ੍ਰਭੂ ਦਾ ਪਾਈ ਜਿਸ ਦੇ ਜੀਓ ਹਿਰਦੇ ਦੇ ਅੰਦਰ ਵਿੱਚ ਪ੍ਰਕਾਸ਼ ਹੋ ਗਿਆ ਹੈ ਸਖਿਆਤਾਕਾਰ ਹੋ ਗਿਆ ਉਹ ਪੁਰਖ ਧੰਤਾ ਦੇ ਯੋਗ ਹੋਇਆ। ਪ੍ਰਸ਼ਨ ਕੀਤਾ ਸਤਿਗੁਰੂ ਆਰਾਧਨਾ ਦੱਸੋ ਫਿਰ ਕਿਹਦਾ ਆਰਾਧਨਾ ਕਰਨਾ ਚਾਹੀਦਾ? ਉੱਤਰ ਦਿੰਦੇ ਨੇ
ਆਰਾਧਨਾ ਆਰਾਧਨ ਨੀਕਾ।
ਹੇ ਭਾਈ ਆਰਾਧਨਾ ਸਿਮਰਨ ਨਾਲੋਂ ਇਹੀ ਆਰਾਧਨਾ ਸਿਮਰਨ ਕਰਨਾ ਨੀਕਾ ਚੰਗਾ ਹੈ।
ਹਰ ਹਰ ਨਾਮ ਆਰਾਧਨਾ
ਜਿਹੜਾ ਦਿਲ ਦੀ ਭਾਵਨਾ ਦੇ ਨਾਲ ਹਰੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਆਰਾਧਨ ਕਰਨਾ ਸਿਮਰਨ ਕਰਨਾ। ਫਿਰ ਪ੍ਰਸ਼ਨ ਕੀਤਾ ਸਤਿਗੁਰੂ ਤਿਆਗਣਾ ਵਿੱਚੋਂ ਇਹ ਦੱਸੋ ਵੀ ਤਿਆਗ ਕਿਹੜਾ ਸ੍ਰੇਸ਼ਟ ਹੈ? ਉੱਤਰ ਦਿੰਦੇ ਨੇ
ਤਿਆਗਣਾ ਤਿਆਗਣ ਨੀਕਾ।
ਭਾਈ ਤਿਆਗਾਂ ਦੇ ਵਿੱਚੋਂ ਤਾਂ ਤਿਆਗ ਕਰਨਾ ਤਿਆਗਣਾ ਤਿਆਗਾਂ ਵਿੱਚੋਂ ਇਹੋ ਹੀ ਤਿਆਗ ਨੀਕਾ ਚੰਗਾ ਸ੍ਰੇਸ਼ਟ ਹੈ।
ਕਾਮ ਕ੍ਰੋਧ ਲੋਭ ਤਿਆਗਨ,
ਇਹ ਕਾਹਦਾ ਤਿਆਗ ਹੈ ਕਿ ਜੁੱਤੀ ਛੱਡ ਦਿੱਤੀ, ਕੱਪੜੇ ਪਾਉਣੇ ਛੱਡ ਦਿੱਤੇ, ਛੱਡਣਾ ਕੀ ਸੀ ਜਾਂ ਘਰ ਛੱਡ ਦਿੱਤਾ? ਨਹੀਂ, ਕਹਿੰਦੇ ਛੱਡਣਾ ਸੀ ਕਾਮ ਕਰੋ ਲੋਭ ਅਹੰਕਾਰ। ਇਹ ਜਿਹੜਾ ਕਾਮ ਕਰੋ ਲੋਭ ਅਹੰਕਾਰ ਆਦਿ ਦਾ ਤਿਆਗਣਾ, ਹੰਕਾਰ ਨੂੰ ਵਿੱਚ ਆ ਜੋੜ ਲੈਣਾ, ਕਾਮ ਕ੍ਰੋਧ ਲੋਭ ਲੱਗੇ ਹੋਏ ਇਹਦੇ ਨਾਲ ਅੰਤਰਪੂਜ ਪੰਜੇ ਸਮਝਣੇ, ਇਹਨਾਂ ਦਾ ਪੰਜਾਂ ਦਾ ਤਿਆਗ ਕਰਨਾ, ਇਹੀ ਵੱਡਾ ਤਿਆਗ ਹੈ। ਪ੍ਰਸ਼ਨ ਕੀਤਾ ਸਤਿਗੁਰੂ, ਮੰਗਣਾ ਕਿਹੜੀ ਚੀਜ਼ ਮੰਗਣੀ ਚਾਹੀਦੀ ਹੈ, ਮੰਗਣਾ ਚੋਂ ਕਿਹੜਾ ਮੰਗਣਾ ਸ੍ਰੇਸ਼ਟ ਹੈ, ਕੀ ਮੰਗੀਏ, ਉਹ ਦੱਸਦੇ ਹਨ।
ਮੰਗਣਾ ਮੰਗਣ ਨੀਕਾ,
ਕਹਿੰਦੇ ਭਾਈ ਸਾਹਿਬ ਮੰਗਣਾ ਮੰਗਣਾ ਦੇ ਵਿੱਚੋਂ ਤਾਂ ਇੱਕੋ ਹੀ ਮੰਗਣਾ ਸ੍ਰੇਸ਼ਟ ਨੀਕਾ ਚੰਗਾ ਹੈ।
ਹਰ ਜਸ ਗੁਰ ਤੇ ਮੰਗਣਾ,
ਸਤਿਗੁਰੂ ਦੇ ਕੋਲੋਂ ਕੇਵਲ ਕਥਾ ਕੀਰਤਨ ਵਾਹਿਗੁਰੂ ਦਾ ਜਸ ਮੰਗਣਾ, ਇਹ ਹੈ ਮੰਗਣਾ ਹੈ। ਫਿਰ ਸਤਿਗੁਰੂ ਜੀ ਜਾਗਣਾ, ਜਿਹੜਾ ਜਾਗਣਾ, ਬਹੁਤ ਸਾਰੇ ਲੋਕ ਕੰਮਾਂ ਕਾਰਾਂ ਚ ਵੀ ਜਾਗਦੇ ਹੈ, ਸ੍ਰੇਸ਼ਟ ਜਾਗਣਾ ਕਿਹੜਾ ਹੈ? ਮਹਾਰਾਜ ਦੱਸਦੇ ਹਨ ਜੀ,
ਜਾਗਣਾ ਜਾਗਣ ਨੀਕਾ,
ਭਾਈ ਹੁਣ ਤਾਂ ਜਾ ਗਿਆ, ਹੁਣ ਤਾਂ ਮਹਾਰਾਜ ਵੀ ਕਹਿਣ ਲੱਗ ਗਏ ਤੇ ਹੁਣ ਵੀ ਤੈਨੂੰ ਅਜੇ ਸੁਰਤ ਨੀ ਆਈ, ਹੁਣ ਵੀ ਅਜੇ ਸੁਸਤ ਹੋਇਆ ਬੈਠਾ, ਆਹ ਤਾਂ ਮਹਾਰਾਜ ਕਹਿ ਰਹੇ ਨੇ ਵੀ ਜਾਗ, ਨਾਲੇ ਸੂਰ ਚੜਿਆ ਹੋਇਆ। ਜਾਗਣਾ ਜਾਗਣ ਨੀਕਾ, ਹੇ ਭਾਈ ਸਭ ਜਾਗਣਾ ਨਾਲੋਂ ਇਹੀ ਨੀਕਾ ਸ੍ਰੇਸ਼ਟ ਜਾਗਣਾ ਹੈ, ਤੇ ਹਰ ਕੀਰਤਨ ਦੇ ਵਿੱਚ ਜਸ ਦੇ ਵਿੱਚ ਜਾਗਣਾ। ਫਿਰ ਸਤਿਗੁਰੂ ਦੀ ਇਹ ਕਿਰਪਾ ਕਰਕੇ ਇਹਨਾਂ ਦੀ ਹੋ ਗਿਆ।
ਹਰ ਕੀਰਤਨ ਮਹਿ ਜਾਗਣਾ,
ਜਿਹੜਾ ਕੀਰਤਨ ਹੁੰਦੇ ਵਿੱਚ ਜਾਗਣਾ, ਜਿਹੜਾ ਕਥਾ ਵਿੱਚ ਜਾਗਣਾ, ਇਹ ਸ੍ਰੇਸ਼ਟ ਜਾਗਣਾ ਹੈ, ਇਹ ਜਾਗਣਾ ਚਾਹੀਏ। ਸਤਿਗੁਰੂ ਕਿਸ ਦੇ ਚਰਨੀ ਲੱਗਣਾ ਚਾਹੀਦਾ? ਕੋਈ ਕਿਸੇ ਦੇ ਚਰਨੀ ਕਹਿੰਦਾ, ਕੋਈ ਕਿਸੇ ਦੇ, ਮਹਾਰਾਜ ਕਹਿੰਦੇ ਆਓ, ਇਹ ਵੀ ਦੱਸ ਦਿੰਦੇ ਹਾਂ।
ਲਾਗਣਾ ਲਾਗਣ ਨੀਕਾ,
ਤੇ ਭਾਈ ਲਾਗਣਾ ਜਿਹੜਾ ਚਰਨੀ ਲੱਗਣਾ, ਲੱਗਣਾ ਲੱਗਣਾ ਦੇ ਵਿੱਚੋਂ ਲਗਨ ਕਿਹੜੀ ਚੰਗੀ ਹੈ, ਚੰਗਾ ਕਿੱਥੇ ਲੱਗਣਾ, ਕਿੱਥੇ ਕਿਹਦੇ ਚਰਨੀ ਲੱਗਣਾ ਚੰਗਾ ਹੈ?
ਗੁਰ ਚਰਨੀ ਮਨ ਲਾਗਣਾ,
ਜਿਹੜਾ ਗੁਰੂ ਨਾਨਕ ਦੀ ਗੱਦੀ ਨੂੰ ਇਹ ਚਰਨੀ ਲੱਗਣਾ, ਮੱਥਾ ਟੇਕਣਾ, ਬਸ ਇਹ ਸਭ ਤੋਂ ਸ੍ਰੇਸ਼ਟ ਮੱਥਾ ਟੇਕਣਾ। ਸਤਿਗੁਰਾਂ ਦੇ ਚਰਨੀ ਚਰਨਾ ਕਮਲਾਂ ਚ ਮਨ ਹਿਰਦੇ ਦਾ ਲੱਗਣਾ, ਜਿਹੜਾ ਇਹੀ ਲੱਗਣਾ ਲੱਗਣਾ ਚੰਗਾ ਹੈ। ਤੇ ਲਗਨਾਂ ਵਿੱਚੋਂ ਸ੍ਰੇਸ਼ਟ ਲਗਨ ਕਿਹੜੀ ਹੈ, ਇਹਦਾ ਉੱਤਰ ਦਿੰਦੇ ਆ, ਲਗਨਾਂ ਵਿੱਚੋਂ ਇਹੀ ਲਗਨ ਚੰਗੀ ਹੈ ਜੋ ਗੁਰੂ ਦੇ ਚਰਨਾਂ ਚ ਮਨ ਕਰਕੇ ਲੱਗ ਜਾਣਾ ਹੈ।
ਇਹ ਵਿਧ ਤਿਸਹ ਪ੍ਰਾਪਤ,
ਹੇ ਭਾਈ ਇਹ ਵਿਧ ਜੁਗਤੀ ਤਾਂ ਉਹਨੂੰ ਪ੍ਰਾਪਤ ਹੁੰਦੀ ਹੈ।
ਜਾ ਕੇ ਮਸਤਕ ਭਾਗਨਾ,
ਜਿਹਨਾਂ ਦੇ ਮੱਥੇ ਦੇ ਸ਼੍ਰੋਮਣੀ ਭਾਗ ਸ੍ਰੇਸ਼ਟ ਭਾਗ ਹੋਣ, ਉਹਨਾਂ ਨੂੰ ਐਸੀ ਇਹ ਪ੍ਰਾਪਤ ਹੁੰਦੀ ਹੈ, ਕਿਰਪਾ ਹੁੰਦੀ ਹੈ ਉਹਨਾਂ ਤੇ।
ਕਹੋ ਨਾਨਕ ਤਿਸ ਸਭ ਕੁਛ ਨੀਕਾ,
ਸਤਿਗੁਰੂ ਕਹਿ ਫਰਮਾਨ ਕਰਦੇ ਉਹਨਾਂ ਦਾ ਸਭ ਕੁਛ ਨੀਕਾ ਚੰਗਾ ਹੈ।
ਜੋ ਪ੍ਰਭ ਕੀ ਸਰਨਾਗਨਾ,
ਜਿਹੜਾ ਵਾਹਿਗੁਰੂ ਦੀ ਸਰਨਾਗਨਾ, ਸਰਨ ਪ੍ਰਾਪਤ ਹੋਗੀ ਜਿਹਨਾਂ ਨੂੰ, ਜੋ ਪ੍ਰਭ ਕੀ ਸਰਨਾਗਨਾ, ਸ਼ਰਨ ਦੇ ਵਿੱਚ ਆਗਨਾ ਆ ਗਏ ਨੇ, ਗੁਰੂ ਸਾਹਿਬ ਦੀ ਸ਼ਰਨ ਚ, ਪਰਮੇਸ਼ਰ ਦੀ ਸ਼ਰਨ ਵਿੱਚ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਇਹ ਸ਼ਬਦ ਸਤਿਗੁਰੂ ਜੀ ਪਰਮੇਸ਼ਰ ਚਿੱਤ ਲਾਉਣ ਦੀ ਮਹਿਮਾ ਕਥਨ ਕਰਦੇ ਹਨ ਜੀ।
ਆਓ ਜੀ ਤੂੰ ਆਓ ਹਮਾਰਾ,
ਦੂਰੀ ਬੋਲੀ ਹੈ, ਜਦੋਂ ਕਹੇ ਆਓ ਜੀ ਐ ਕਹਿੰਦੇ ਨਾ, ਦੂਰੀ ਬੋਲੀ ਹੈ, ਕਹਿੰਦੇ ਆਓ ਜੀ ਤੂੰ ਆਓ ਹਮਾਰਾ, ਹੇ ਪਿਆਰੇ ਜੀ ਆਓ ਆਉਣਾ ਕਰੋ, ਤੂੰ ਤੁਸੀਂ ਹਮਾਰੇ ਘਰ ਆਓ ਆਉਣਾ ਕਰੋ ਜੀ।
ਹਰ ਜਸ ਸ੍ਰਵਨ ਸੁਣਾਉਣਾ,
ਪਰ ਤੁਹਾਡਾ ਆਉਣਾ ਤੇ ਸਾਡਾ ਬੁਲਾਉਣਾ ਤਾਂ ਸਫਲ ਹੈ ਜੇ ਮੇਰੇ ਕੰਨਾਂ ਦੇ ਵਿੱਚ ਤੁਸੀਂ ਹਰ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਾਵਣਾ ਸੁਣਾਉਣਾ ਕਰੋ ਜੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਤੁਧ ਆਵਤ ਮੇਰਾ ਮਨ ਤਨ ਹਰਿਆ,
ਤੁਹਾਡੇ ਆਉਣ ਕਰਕੇ ਮੇਰਾ ਮਨ ਹਿਰਦਾ ਤਨ ਸਰੀਰ ਸ਼ੁਭ ਗੁਣਾਂ ਦੀ ਹਰਾਵਲਾ ਦੇ ਸਹਿਤ ਹੋ ਗਿਆ, ਹਰਿਆਵਲ ਸਹਿਤ।
ਹਰ ਜਸ ਤੁਮ ਸੰਗ ਗਾਵਨ,
ਤੁਹਾਡੇ ਨਾਲ ਮਿਲ ਕੇ ਮੈਂ ਵੀ ਰੱਬ ਦੇ ਕਥਾ ਕੀਰਤਨ ਦੇ ਗੁਣ ਗਾਵਾਂ ਜੀ, ਸਮਾਂ ਸਫਲਾ ਹੋਵੇ।
ਸੰਤ ਕਿਰਪਾ ਤੇ ਹਿਰਦੇ ਵਾਸੈ,
ਸੰਤ ਸ਼ਾਂਤ ਆਤਮਾ ਮਹਾਤਮਾ ਦੀ ਕਿਰਪਾ ਮਿਹਰ ਦੁਆਰਾ ਹਿਰਦੇ ਚ ਵਾਹਿਗੁਰੂ ਵਸਦਾ ਹੈ, ਟਿਕਦਾ ਹੈ।
ਦੂਜਾ ਭਾਵ ਮਿਟਾਉਣਾ,
ਦੁਵੈਸ਼ ਭਾਵ ਨੂੰ ਸੰਤਾਂ ਨੇ ਮਿਟਾਇਆ ਹੋਇਆ ਤੇ ਸੰਗੀਆਂ ਦੀ ਮਿਟਾ ਦਿੰਦੇ ਨੇ, ਮਿਟਾਉਣਾ ਕਰੀਦੀ ਹੈ।
ਭਗਤ ਦਇਆ ਤੇ ਬੁੱਧ ਪਰਗਾਸੈ,
ਤੇ ਹੇ ਭਗਤ ਸੰਤ ਜਨੋ ਤੁਹਾਡੀ ਦਇਆ ਮਿਹਰ ਕਰਤੇ ਬੁੱਧ ਮਤ ਦੇ ਅੰਦਰ ਗਿਆਨ ਦਾ ਪ੍ਰਕਾਸ਼ ਚਾਨਣਾ ਹੁੰਦਾ ਹੈ ਜੀ।
ਦੁਰਮਤ ਦੁਖ ਤਜਾਵਨ,
ਖੋਟੀ ਮਤ ਦੁਖ ਦੁਖ ਖੋਟੀ ਮਤ ਦੇ ਜੰਮਣ ਮਰਨ ਆਦਿ ਦੇ ਦੁੱਖਾਂ ਨੂੰ ਤਜਾਵਣਾ ਤਿਆਗਣਾ ਕਰੀਦਾ ਹੈ।
ਦਰਸ਼ਨ ਭੇਟਤ ਹੋਤ ਪੁਨੀਤਾ,
ਤੁਹਾਡੇ ਦਰਸ਼ਨ ਦੀਦਾਰ ਕਰਕੇ ਪਵਿੱਤਰਤਾ ਪ੍ਰਾਪਤ ਹੋ ਜਾਂਦੀ ਹੈ।
ਦਰਸ਼ਨ ਭੇਟਤ ਹੋਤ ਪੁਨੀਤਾ,
ਤੁਹਾਡੇ ਦਰਸ਼ਨ ਦੀਦਾਰ ਭੇਟਤ ਮਿਲਣੇ ਕਰਕੇ ਹੋਣੇ ਕਰਕੇ ਪੁਨੀਤਾ ਪਵਿੱਤਰ ਹੋਤ ਹੋਈਦਾ ਹੈ।
ਪੁਨਰਪ ਗਰਭ ਨਾ ਪਾਵਨਾ,
ਪੁਨਰਾ ਫੇਰ ਦੁਬਾਰਾ ਗਰਭ ਪੇਟ ਦੇ ਵਿਚ ਮਾਤਾ ਦੇ ਉਦਰ ਚ ਪੈਣਾ ਨੀ ਪੈਂਦਾ, ਗਰਭ ਜੋਨੀ ਚ ਨੀ ਆਉਂਦਾ।
ਨੌ ਨਿਧ ਰਿਧ ਸਿਧ ਪਾਏ।
ਹੇ ਸੰਤ ਜਨੋ, ਜੋ ਤੁਹਾਡੇ ਇਹ ਮਨ ਹਿਰਦੇ ਵਿਚ ਭਾਵਨਾ ਭਾ ਜਾਂਦੇ ਹਨ, ਉਹਨਾਂ ਤੁਹਾਡੇ ਪ੍ਰੇਮੀਆਂ ਨੇ ਨੌ ਨਿਧੀਆਂ ਰਿਧ ਸਿਧੀਆਂ ਆਦਿ 18 ਸਿੱਧੀਆਂ ਇਹ ਸਾਰੀਆਂ ਪ੍ਰਾਪਤ ਕਰ ਲਈ ਦੀਆਂ ਹਨ।
ਜੋ ਤੁਮਰੈ ਮਨ ਭਾਵਨਾ,
ਪਰ ਜਿਹੜੇ ਤੁਹਾਡੇ ਮਨ ਨੂੰ ਭਾ ਗਏ ਤੇ ਜਾਂ ਫਿਰ ਜਿਨ੍ਹਾਂ ਦੀ ਸ਼ਰਧਾ ਜਿਹੜੀ ਤੁਹਾਡੇ ਮਨ ਨੂੰ ਭਾ ਗਈ ਉਹਨਾਂ ਨੂੰ ਇਹ ਸ਼ਕਤੀਆਂ ਦੇ ਦਿੰਦੇ ਹੋ ਰੱਬ ਵਰਗੀ ਸਮਰੱਥਾ ਤੁਹਾਡੇ ਵਿਚ।
ਸੰਤ ਬਿਨਾ ਮੈਂ ਥਾਉ ਨਾ ਕੋਈ,
ਤੇ ਮੈਨੂੰ ਤਾਂ ਸੰਤਾਂ ਬਿਨਾਂ ਕੋਈ ਟਿਕਾਣਾ ਹੀ ਨਹੀਂ ਹੈ ਹੋਰ। ਹੇ ਸੰਤ ਸ਼ਾਂਤ ਆਤਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ, ਹੋਰ ਕੋਈ ਟਿਕਾਣਾ ਨਹੀਂ ਹੈ।
ਅਵਰਨਾ ਸੂਝੈ ਜਾਵਨਾ,
ਮੈਂ ਜਾਵਾਂ ਕਿੱਥੇ, ਮੈਨੂੰ ਤਾਂ ਸੁਝਦੇ ਹੀ ਨਹੀਂ ਵੀ ਹੋਰ ਕਿਹਦੇ ਕੋਲ ਜਾਵਾਂ ਤੇ ਤੋਂ ਬਿਨਾਂ। ਪ੍ਰਭ ਤੁਧ ਨੂੰ ਛੋੜ ਜਾਈਏ ਕਹਿ ਤਰ ਆ ਨਾ ਵੀ ਆ ਤੁਮਰੀ ਤੇਰੀ ਸਮਸਰ, ਤੇਰੇ ਵਰਗਾ ਨਹੀਂ ਹੈ ਕੋਈ।
ਮੋਹੇ ਨਿਰਗੁਣ ਕਾ ਕੋਈ ਨਾ ਰੱਖੈ,
ਤੇ ਮੈਂ ਤਾਂ ਨਿਰਗੁਣਾ ਸ਼ੁਭ ਗੁਣਾ ਤੋਂ ਰਹਿ ਤਾਂ ਮੈਨੂੰ ਕੋਈ ਨਹੀਂ ਮੇਰੀ ਰੱਖਿਆ ਕਰਦਾ ਤੁਹਾਡੇ ਤੋਂ ਬਿਨਾ।
ਸੰਤਾਂ ਸੰਗ ਸਮਾਵਨਾ,
ਸੰਤ ਜਦੋਂ ਤੁਹਾਡੀ ਸੰਗਤ ਦੇ ਵਿਚ ਮੇਰਾ ਸੁਭਾਵਨਾ ਸਮਾਉਣਾ ਹੋਵੇ ਭਾਵ ਹਰ ਵੇਲੇ ਤੁਹਾਡੀ ਸੰਗਤ ਮਿਲਿਆ ਰਹਾਂ।
ਕਹੋ ਨਾਨਕ ਗੁਰ ਚਲਤ ਦਿਖਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸ਼ਾਂਤ ਰੂਪ ਗੁਰੂ ਸਾਹਿਬ ਜੀ ਨੇ ਇੱਕ ਅਸਚਰਜ ਕੌਤਕ ਚਲਤ ਕੌਤਕ ਦਿਖਾ ਦਿੱਤਾ ਦਿਖਾਉਣਾ ਕੀਤਾ ਹੈ।
ਮਨ ਮਧੇ ਹਰ ਹਰ ਰਾਵਨਾ,
ਤੇ ਇਹਨੂੰ ਪਾਈ ਮਧੇ ਨੀ ਕਹਿਣਾ, ਮਧਾ ਹੋਣਾ ਵੀ ਚੀਜ਼ ਮਧ ਦਿਓ ਮਧੇ, ਜਿਸ ਕਰਕੇ ਮਨ ਦੇ ਮਧੇ ਵਿਚ ਹੀ ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਆਨੰਦ ਨੂੰ ਰਾਵਣਾ ਮਾਨਣਾ ਕਰਦਾ ਹਾਂ, ਮਨ ਵਿਚ ਹਰ ਹਰ ਦੇ ਜਸ ਨੂੰ ਉਚਾਰਨ ਕਰਦਾ ਹਾਂ। ਅੱਜ ਦਾ ਨਿਤਨੇਮ ਕਥਾ ਦਾ ਇੱਥੇ ਸਮਾਪਤ ਹੁੰਦਾ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ।
ਮੋਹੇ ਨਿਰਗੁਣ ਕਾ ਕੋਈ ਨਾ ਰੱਖੈ,
ਸੰਤਾਂ ਸੰਗ ਸੁਭਾਵਨਾ, ਕਉ ਨਾਨਕ ਗੁਰ ਚਲਤ ਦਿਖਾਇਆ, ਮਨ ਵਧੇ ਹਰ ਹਰ ਰਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।